ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਵਿਚ ਆਪ ਦਾ ਸਵਾਗਤ ਕਰਦਾ 3 ਅਗਸਤ ਹੈ ਜੀ ਅਗਸਤ ਦਾ ਮਹੀਨਾ ਸ਼ੁਰੂ ਹੋ ਚੁੱਕਾ ਪਹਿਲਾ ਪ੍ਰੋਗਰਾਮ ਤੇ ਸਵੇਰ ਦੇ ਬ੍ਰਿਸਬਨ ਦੇ ਵਿਚ 9:03 ਹੋਏ ਨੇ ਤੇ ਅੱਜ ਦਾ ਪ੍ਰੋਗਰਾਮ ਬ੍ਰਿਸਬਨ ਤੋਂ ਚੱਲ ਰਿਹਾ ਤੇ ਪਿਛਲੇ ਹਫ਼ਤੇ ਵੀ ਬ੍ਰਿਸਬਨ ਤੋਂ ਹੀ ਸੀ ਖੈਰ ਜ਼ਮੀਨਦਾਰੀਆਂ ਦੇ ਵਿਚ ਕਾਫੀ ਟਰੈਵਲ ਕਰਨਾ ਪੈਂਦਾ ਸਾਡੇ ਦੋਸਤ ਨੇ ਗੋਲਡ ਕੋਸਟ ਉਹਨਾਂ ਦੇ ਬੇਟੇ ਦਾ ਅੱਜ ਵਿਆਹ ਆ ਸੋ ਮੈਂ ਗੁਰੂ ਘਰ ਤੋਂ ਪ੍ਰੋਗਰਾਮ ਸ਼ੁਰੂ ਕਰ ਰਿਹਾ ਤੇ ਬੜੀ ਛੇਤੀ ਮਿੰਟੂ ਬਰਾਲ ਜੀ ਮੇਰੇ ਨਾਲ ਜੁਆਇਨ ਹੋਣਗੇ ਤੇ ਪ੍ਰੋਗਰਾਮ ਆਪਾਂ ਜਾਰੀ ਰੱਖਾਂਗੇ ਪਰ ਪਹਿਲਾਂ ਆਪ ਸਭ ਨੂੰ ਇੱਕ ਵਾਰੀ ਫੇਰ ਸਵਾਗਤ ਆਪ ਦਾ ਜੀ ਆਇਆਂ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਤੁਸੀਂ ਤੰਦਰੁਸਤ ਹੋ ਠੀਕ ਠਾਕ ਹੋ ਤੇ ਬ੍ਰਿਸਬਨ ਦੇ ਵਿਚ ਬਿਊਟੀਫੁਲ ਗਲੋਰੀਅਸ ਡੇ ਹਲਕੀ ਹਲਕੀ ਮਾੜੀ ਮਾੜੀ ਹਵਾ ਚੱਲ ਰਹੀ ਆ ਜਿੱਦਾਂ ਸਰਦੀਆਂ ਨੂੰ ਚੱਲਦੀ ਹੁੰਦੀ ਆ ਧੁੱਪੈਨ ਖਿੜੀ ਹੋਈ ਆ ਤੇ ਵੈਰੀ ਨਾਈਸ ਕਾਮ ਵਧੀਆ ਤੇ ਉਮੀਦ ਰੱਖਦੇ ਹਾਂ ਕਿ ਆਸਟ੍ਰੇਲੀਆ ਦੇ ਹੋਰ ਹਿੱਸਿਆਂ ਦੇ ਵਿਚ ਵੀ ਇਸੇ ਤਰ੍ਹਾਂ ਹੀ ਮੌਸਮ ਆਪਣਾ ਵਧੀਆ ਰੰਗ ਦਿਖਾ ਰਿਹਾ ਹੋਏਗਾ ਤੇ ਤੁਸੀਂ ਵੀ ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਸੋ ਅੱਜ ਤੁਹਾਨੂੰ ਦੱਸਿਆ ਕਿ ਮਿੰਟੂ ਬਰਾੜ ਭਾਜੀ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਉਹ ਪ੍ਰੋਗਰਾਮ ਫਿਰ ਉੱਥੋਂ ਕੈਰੀ ਆਨ ਰੱਖਾਂਗੇ ਕੱਲ ਦਾ ਪ੍ਰੋਗਰਾਮ ਬੈਕ ਟੂ ਕੌਫ ਸਾਰਬਰ ਤੋਂ ਕੀਤਾ ਜਾਏਗਾ ਅਮਰੀਕ ਫਲੋਰਾ ਭਾਜੀ ਮੇਰੇ ਨਾਲ ਹੋਣਗੇ ਸੋ ਦਿਨ ਬਦਲੇ ਗਏ ਨੇ ਤੇ ਆਪਾਂ ਕੈਰੀ ਆਨ ਰੱਖਾਂਗੇ ਤੇ ਮੈਸੇਜ ਭੇਜਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਟੈਲੀਗ੍ਰਾਮ ਦਾ ਪਤਾ ਤੁਹਾਡੇ ਕੋਲ ਹੈ ਟੈਲੀਗ੍ਰਾਮ ਐਪਲੀਕੇਸ਼ਨ ਰਾਹੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਤੇ request@harmanradio.com ਈਮੇਲ ਦਾ ਪਤਾ ਹੈ ਜੀ ਇਸ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਮੈਂ ਪਹਿਲਾਂ ਹੀ ਆਪਣੇ ਸੁਖਵਿੰਦਰ ਸਿੰਘ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਕਿਉਂਕਿ ਅਕਸਰ ਉਹ ਮੈਨੂੰ ਬੁਲਾਉਂਦੇ ਹੁੰਦੇ ਨੇ ਤੇ ਮੈਨੂੰ ਪਤਾ ਸੁਣ ਰਹੇ ਨੇ ਤੇ ਉਹਨਾਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਬੜੀ ਦੇਰ ਤੋਂ ਸਾਡੇ ਨਾਲ ਨਿਰਵਿਘਨ ਜੁੜੇ ਹੋਏ ਨੇ ਸੋ ਪ੍ਰੋਗਰਾਮ ਦੇ ਵਿਚ ਗੀਤ ਸੰਗੀਤ ਵੀ ਹੋਏਗਾ ਵਿਚਾਰਾਂ ਵੀ ਹੋਣਗੀਆਂ ਤੇ ਹੋਰ ਬਹੁਤ ਕੁਛ ਅਸੀਂ ਅੱਜ ਪ੍ਰੋਗਰਾਮ ਚ ਲੈ ਕੇ ਆਏ ਆ ਮਸਲਿਆਂ ਦੇ ਹੱਲ ਮਿੰਟੂ ਬਰਾਲ ਜੀ ਅੱਜ ਕੱਢਣਗੇ ਤੁਸੀਂ ਕੋਈ ਵੀ ਤੁਹਾਡੇ ਮਨ ਦੇ ਵਿਚ ਸਵਾਲ ਹੈ ਗੱਲਬਾਤ ਹੈ ਤਾਂ ਤੁਸੀਂ ਜ਼ਰੂਰ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਖੈਰ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਦੇ ਵਿਚ ਅਕਸਰ ਅਸੀਂ ਵਿਚਾਰ ਕਰਦੇ ਹੁੰਦੇ ਆ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਸ਼ੁਰੂ ਦੇ ਵਿਚ ਹੀ ਵਰਿੰਦਰ ਸਿੰਘ ਉਹਨਾਂ ਨੇ ਇੱਕ ਵਿਚਾਰ ਭੇਜਿਆ ਗੁੱਡ ਮਾਰਨਿੰਗ ਦੇ ਰਾਹੀਂ ਕਹਿੰਦੇ ਕਿ ਹੱਸਣਾ ਜ਼ਿੰਦਗੀ ਹੈ ਹੱਸ ਕੇ ਗਮ ਭੁਲਾਉਣਾ ਜ਼ਿੰਦਗੀ ਹੈ ਜਿੱਤ ਕੇ ਹੱਸੇ ਤਾਂ ਕੀ ਹੱਸੇ ਹਾਰ ਕੇ ਖੁਸ਼ੀਆਂ ਮਨਾਉਣੀਆਂ ਜ਼ਿੰਦਗੀ ਹੈ ਇਹ ਬਹੁਤ ਵਧੀਆ ਨਿਸ਼ਾਨੀ ਆ ਕਿ ਕੋਈ ਗੱਲ ਨੀ ਹੱਸਣਾ ਤਾਂ ਜ਼ਿੰਦਗੀ ਹੈ ਤੇ ਜੇ ਤੁਹਾਨੂੰ ਦੁੱਖ ਲੱਗਦਾ ਤਾਂ ਤੁਸੀਂ ਥੋੜਾ ਆਪਣੇ ਆਪ ਨੂੰ ਖੁਸ਼ ਰੱਖੋ ਤਾਂ ਤੁਸੀਂ ਠੀਕ ਹੋ ਜਾਓਗੇ ਪਰ ਜੇ ਕਹਿੰਦੇ ਕਈ ਵਾਰੀ ਹਾਰ ਵੀ ਜਾਂਦੇ ਆ ਤਾਂ ਕੋਈ ਗੱਲ ਨੀ ਇਹ ਕਿਹੜੀ ਗੱਲ ਹੈ ਤੇ ਉਹਨੂੰ ਪੜਚੋਲੋ ਤੇ ਗਾਂ ਆਪਾਂ ਉਹਨੂੰ ਅਨਾਲਿਸਿਸ ਕਰਕੇ ਅੱਗੇ ਤੁਰੀਏ ਤੇ ਉਸ ਹਾਰ ਦੇ ਵਿੱਚੋਂ ਸਿੱਖ ਕੇ ਆਪਾਂ ਆਪਣੇ ਆਪ ਨੂੰ ਡਿਵੈਲਪ ਕਰੀਏ ਬਚਪਨ ਚ ਕਹਾਣੀ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿਚ, ਬੜੀ ਮਸ਼ਹੂਰ ਹੁੰਦੀ ਸੀ ਕਿੰਗ ਬਰੂਸ ਇੰਗਲੈਂਡ ਦਾ ਜੀ, ਉਹ ਸੱਤ ਵਾਰੀ ਹਾਰਿਆ, ਲੜਾਈ ਹਾਰਿਆ ਇੰਗਲੈਂਡ ਨਾਲ, ਉਹਦੀ ਲੜਾਈ ਚੱਲਦੀ ਸੀ ਤੇ ਫਿਰ ਇੱਕ ਵਾਰੀ ਹਾਰ ਕੇ ਉਹ ਗੁਫਾ ਦੇ ਵਿਚ ਬੈਠਾ ਆਰਾਮ ਕਰ ਰਿਹਾ ਤਾਂ ਥੱਕਿਆ ਹਾਰਿਆ ਤੇ ਸਪਾਈਡਰ ਮਿਲ ਕੇ ਇੱਕ ਮੱਕੜੀ ਜਿਹੜੀ ਆ ਜਾਲ ਬੁਣ ਰਹੀ, ਉਹ ਜਾਂਦੀ ਆ ਉੱਪਰ ਜਾਂਦੀ ਆ ਹੇਠਾਂ ਡਿੱਗ ਪੈਂਦੀ ਆ ਉਹਤੇ, ਉਹ ਟਾਂਕਾ ਲੱਗਦਾ ਨੀ ਜਿਹੜਾ ਉਹ ਲਾਉਣਾ ਚਾਹੁੰਦੀ ਆ ਆਪਣੇ ਰੇਸ਼ੇ ਦਾ, ਤੇ ਉੱਪਰ ਜਾਂਦੀ ਜਾਂਦੀ ਉਹ ਫੇਰ ਡਿੱਗਦੀ ਆ, ਕਈ ਵਾਰੀ ਡਿੱਗਦੀ ਆ, ਅਖੀਰ ਨੂੰ ਉਹ ਜਿੱਤ ਹਾਸਲ ਕਰ ਲੈਂਦੀ ਆ, ਉਹ ਜੋੜ ਲੈਂਦੀ ਆ। ਉਸ ਤੋਂ ਪ੍ਰਭਾਵਿਤ ਹੁੰਦਾ ਕਿ ਨਹੀਂ ਹਾਰ ਕੇ ਨਹੀਂ ਬੈਠਣਾ ਚਾਹੀਦਾ, ਉਹ ਫੇਰ ਉੱਠਦਾ, ਉੱਠ ਕੇ ਉਹ ਫੇਰ ਆਪਣੀਆਂ ਫੌਜਾਂ ਤਿਆਰ ਕਰਦਾ ਹੈ, ਲੋਕਾਂ ਨੂੰ ਜੋੜਦਾ ਨਾਲ, ਤੇ ਅਖੀਰ ਨੂੰ ਲੜਾਈ ਜਿੱਤ ਜਾਂਦਾ। ਤੋ ਹਾਰ ਜਿਹੜੀ ਆ ਮਨੁੱਖ ਨੂੰ ਸੋਚਣ ਦਾ ਟਾਈਮ ਦਿੰਦੀ ਆ, ਉਸ ਨੂੰ ਉਸਦੀਆਂ ਗਲਤੀਆਂ ਨੂੰ ਪੜਚੋਲਣ ਦਾ ਟਾਈਮ ਦਿੰਦੀ ਆ। ਜਿੱਤ ਦੇ ਵਿੱਚ ਅਸੀਂ ਕਈ ਵਾਰੀ ਰੰਗ ਲੜੀਆਂ ਮਨਾਉਂਦੇ ਹਾਂ ਤੇ ਫਿਰ ਅਸੀਂ ਭੁੱਲ ਜਾਂਦੇ ਹਾਂ ਕਿ ਉਹਦੇ ਵਿੱਚ ਸਾਡੀਆਂ ਕੀ ਗਲਤੀਆਂ ਸੀ। ਕਈ ਵਾਰੀ ਜਿੱਤ ਜਿਹੜੀ ਆ ਨਾ ਵੈਸੇ ਵੀ ਮਿਲ ਜਾਂਦੀ ਆ, ਇਤਫਾਕ ਦੇ ਨਾਲ ਮਿਲ ਜਾਂਦੀ ਆ, ਕਹਿ ਲਓ ਕਿ ਕਿਸਮਤ ਦੇ ਨਾਲ ਵੀ ਮਿਲ ਜਾਂਦੀ ਆ, ਘਟਨਾਕ੍ਰਮ ਕੁਛ ਏਦਾਂ ਦਾ ਹੋ ਜਾਂਦਾ ਤੇ, ਪਰ ਉਹਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਖਾਮੀਆਂ ਹੁੰਦੀਆਂ। ਇੱਕ ਹੁੰਦੀ ਆ ਕੌਨਫੀਡੈਂਟ ਜਿੱਤ ਕੇ, ਹਾਂ ਵੀ ਮੈਂ ਆਹ ਪਲਾਨ ਬਣਾਇਆ ਸੀ, ਇਸ ਪਲਾਨ ਦੇ ਹਿਸਾਬ ਨਾਲ ਏਦਾਂ ਏਦਾਂ ਹੋ ਗਿਆ, ਉਹ ਠੀਕ ਰਹਿੰਦਾ ਆ। ਪਰ ਕਈ ਵਾਰੀ ਵੈਸੇ ਹੀ ਹਾਰ ਜਿਹੜੀ ਆ, ਜਿੱਤ ਦੂਸਰੇ ਬੰਦੇ ਦੀ ਹਾਰ ਹੋ ਜਾਂਦੀ, ਆਪਣੀ ਜਿੱਤ ਹੋ ਜਾਂਦੀ ਆ, ਉਹ ਜਿਹੜੀ ਜਿੱਤ ਆ ਉਹ ਟੈਂਪਰੇਰੀ ਕਈ ਵਾਰੀ ਜਿੱਤ ਹੁੰਦੀ ਆ। ਜਿਸ ਤਰ੍ਹਾਂ ਅਸੀਂ ਇਤਿਹਾਸ ਪੜ੍ਹਦੇ ਹਾਂ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਤੇ ਖਾਸ ਕਰਕੇ ਵੱਡੇ ਘੱਲੂਘਾਰ ਉਹਦੇ ਵਿੱਚ ਤਕਰੀਬਨ 50-60-70 ਹਜ਼ਾਰ, ਹੁਣ ਮੈਨੂੰ ਐਗਜੈਕਟ ਨੰਬਰ ਨਹੀਂ ਚੇਤੇ, ਇੰਨੇ ਸਿੱਖਾਂ ਦਾ ਦੋ ਦਿਨਾਂ ਦੇ ਵਿੱਚ ਕਤਲ ਕਰ ਦਿੱਤਾ ਗਿਆ ਅਬਦਾਲੀ ਦੀ ਸਰਕਾਰ ਦੇ ਜਰਨੈਲਾਂ ਵੱਲੋਂ, ਤੇ ਕੁਛ ਹੀ 100 ਸਿੰਘ ਬਚੇ ਸੀ, ਸਿੱਖ ਬਚੇ ਸੀ ਉਸ ਵੇਲੇ, ਤਾਂ ਉਹ ਉਹਨਾਂ ਦੀ ਜਿੱਤ ਸੀ। ਉਹਨਾਂ ਨੇ ਬੜੀ ਖੁਸ਼ੀ ਮਨਾਈ ਉਹਦੇ ਵਿੱਚ, ਲਓ ਜੀ ਅਸੀਂ ਸਿੱਖ ਖਤਮ ਕਰ ਦਿੱਤੇ ਆ। ਪਰ ਸਿੱਖਾਂ ਨੇ ਇਸ ਹਾਰ ਤੋਂ ਸਬਕ ਲਿਆ, ਉਹਨਾਂ ਨੇ ਆਪਣੀਆਂ ਗਲਤੀਆਂ ਦੇਖੀਆਂ ਤੇ ਠੀਕ 8-10 ਮਹੀਨੇ ਬਾਅਦ ਇਤਿਹਾਸ ਗਵਾਹ ਆ, ਉਹਨਾਂ ਨੇ ਅਬਦਾਲੀ ਦੀ ਫੌਜ ਨੂੰ ਹਰਾ ਦਿੱਤਾ। ਸੋ ਉਸ ਹਾਰ ਦੇ ਵਿੱਚੋਂ ਸਿੱਖ ਕੇ ਆਪਣੀਆਂ ਕਾਮੀਆਂ ਜਿਹੜੀਆਂ ਦੂਰ ਕਰ ਲਈਆਂ, ਪਰ ਦੂਜੇ ਪਾਸੇ ਉਹ ਆਰਾਮ ਨਾਲ ਬੈਠ ਗਏ ਸੀ, ਆਪਣੇ ਹਥਿਆਰ ਛੱਡਤੇ ਸੀ, ਹਥਿਆਰ ਤਾਂ ਨਹੀਂ ਛੱਡੇ ਪਰ ਮਤਲਬ ਉਹ ਇੰਨਾ ਖੁਸ਼ ਹੋ ਗਏ ਸੀ ਵੀ ਦੁਸ਼ਮਣ ਸਾਡਾ ਖਤਮ ਹੋ ਗਿਆ। ਸੋ ਇਹ ਜਿਹੜੀਆਂ ਜਿੱਤ ਤੇ ਹਾਰ ਦੀਆਂ ਦੋਨੋਂ ਪਾਸੇ ਜਿਹੜੇ ਆਪਾਂ ਨੂੰ ਦੇਖਣੇ ਚਾਹੀਦੇ ਆ। ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਜੀ ਵਰਿੰਦਰ ਸਿੰਘ, ਸ਼ੁਕਰੀਆ ਜੀ। ਅਮਨ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬੈਠੇ ਵਿਆਹ ਦੀਆਂ ਮੁਬਾਰਕਾਂ, ਤੇ ਜੇ ਗਾਣਾ ਹੋ ਸਕੇ ਤਾਂ ਸੁਣਾ ਦਿਓ ਜੀ। ਹਾਂਜੀ ਆਪਣੇ ਆਹ ਗਾਣਾ ਲਾ ਦਿਓ ਜੀ, ਦਿਲ ਕਾ ਕਿਆ ਕਸੂਰ ਕਿਆ ਬਾਤ ਹੈ, ਬਹੁਤ ਸੋਹਣੀ ਫਿਲਮ ਹੈ 1992 ਦੇ ਵਿੱਚ। ਜੀ ਐਸ ਚਾਹਲ ਵੀ ਆਏ ਨੇ ਪ੍ਰੋਗਰਾਮ ਦੇ ਵਿੱਚ, ਤੇ ਵੀਜ਼ੇ ਦੇ ਬਾਰੇ, ਅੱਛਾ ਐਸ ਬੀ ਐਸ ਦੀ ਜਿਹੜੀ ਖਬਰ ਉਹ ਸ਼ੇਅਰ ਕਰ ਰਹੇ ਨੇ ਤੇ ਇਹਦੇ ਵਿੱਚ ਮੇਰੇ ਵੀ ਬਿਆਨ ਲੱਗੇ ਹੋਏ ਸੀਗੇ। ਤਾਂ ਇੰਡੀਆ ਦੇ ਵਿੱਚ 500 ਡਰਜੀ ਰਿਕਰੂਟਮੈਂਟ ਏਜੰਟ ਜਿਹੜੇ ਉਹਨਾਂ ਨੂੰ ਡੀ ਰਜਿਸਟਰ ਕੀਤਾ ਗਿਆ, ਉਹਨਾਂ ਦੀ ਲਿਸਟ ਵੀ ਦਿੱਤੀ ਗਈ ਹੈ ਜੀ। ਤੇ ਇੱਕ ਗੀਤ ਵੀ ਸੁਣਨਾ ਚਾਹੁੰਦੇ ਨੇ ਗੌਰਵ ਸ਼ਰਮਾ, ਵਿਨੀਪੈਗ ਤੋਂ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੁਖਵਿੰਦਰ ਸਿੰਘ ਭਾਜੀ ਸਤਿ ਸ੍ਰੀ ਅਕਾਲ, ਤੇ ਵਿਜੇ ਵਿਰਦੀ ਜੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਕਹਿੰਦੇ ਬਿਊਟੀਫੁਲ ਗਲੋਰੀਅਸ ਡੇ ਇਨ ਸਿਡਨੀ, ਲਿਸਨਿੰਗ ਬਰਡਸ ਇਨ ਮਾਈ ਬੈਕਯਾਰਡ ਐਂਡ ਹੈਵਿੰਗ ਅ ਟੇਸਟੀ ਬਾਜਰਾ ਰੋਟੀ, ਕਿਆ ਬਾਤ ਹੈ ਜੀ। ਰਜਿੰਦਰ ਸਿੰਘ ਘੁੰਮਣ ਭਾਜੀ ਬਸੀ ਪਠਾਣਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਾਂਜੀ ਅੱਜ ਦੇ ਵਿਆਹ ਦੀਆਂ ਮੁਬਾਰਕਾਂ। ਬਿਲਕੁਲ ਮੈਂ ਹੁਣ ਜਾ ਰਿਹਾ ਬਾਹਰ, ਹੁਣ ਚਾਹ ਪਾਣੀ ਪੀਨੇ ਆ, ਮਿਲਣੀ ਹੋਣ ਵਾਲੀ ਆ ਤੇ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਮਿੰਟੂ ਬਰਾੜ ਭਾਜੀ ਪ੍ਰੋਗਰਾਮ ਸਾਂਭਣਗੇ। ਸੋ ਦੋਸਤੋ ਪਹਿਲਾ ਗੀਤ ਮੇਰਾ ਖਿਆਲ ਮੈਂ ਰੱਬੀ ਸ਼ੇਰਗਿੱਲ ਦਾ ਸੁਣਨ ਨੂੰ ਕਿਹਾ ਸੀਗਾ ਤੇ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਗੀਤ, ਤੇ ਮੈਂ ਕੋਸ਼ਿਸ਼ ਕਰਦਾ ਮਿੰਟੂ ਬਰਾੜ ਭਾਜੀ ਨੂੰ ਵੀ ਨਾਲ ਲੈਣ ਦੀ। ਕੌਣ
मैं बाता विच पलीता ना मैं दरवेद कताबा ना मैं रहिंदा भंग शराबा ना मैं रहिंदा मस्त खराबा शादी ना गम ना की नाम विच पलीती पाकी ना मैं अभी नाम काकी ना मैं आतश नाम अपनो पुला की जाना मैं कौन पुला की जाना मैं कौन पुला की जाना मैं कौन तुर्क पिछोरी ना मैं बैठ मतलब ता पाया ना मैं आदम हवा जाया ना कोई अपना नाम सराया अपला करे आप जाना ना कोई दूजा होर पछाना मैं तो ना कोई होर सियाना पुला शाकड़ा हकू जागण नाम विच सौन नाम आतश नाम कौन नाम रहिंदा विच नगौन नाम बैठण नाम विच पौन पुला शाखड़ा है कौन पुला की जाना मैं कौन
ਸ਼ਾਵਰਸ ਨੇ ਪ੍ਰੂਨਿੰਗ ਕਰੀ ਜਾਂਦੇ ਆ ਤੇ ਗੁੱਗੇ ਗਾਈ ਜਾਂਦੇ ਡਾਲਰ ਬਣੀ ਜਾਂਦੇ ਨੇ ਬਹੁਤ ਵਧੀਆ ਜੀ ਬਲਾ ਸਿੰਘ ਬਰਾੜ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਰਜਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹਾਂਜੀ ਬਿਲਕੁਲ ਸੋ ਅੱਜ ਮੈਂ ਪਹਿਲਾਂ ਦੱਸ ਚੁੱਕਿਆ ਕਿ ਮੈਂ ਅੱਜ ਬ੍ਰਿਸਬਨ ਦੇ ਵਿੱਚ ਤੇ ਵਿਆਹ ਅਟੈਂਡ ਕਰਨਾ ਬਸ ਮਿਲਣੀ ਸ਼ੁਰੂ ਹੋਣ ਵਾਲੀ ਹੈ ਤੇ ਮਿੰਟੂ ਬਰਾੜ ਜੀ ਟੇਕ ਓਵਰ ਕਰਨਗੇ ਤੇ ਅਮਰੀਕ ਫਲੋਰਾ ਭਾਜੀ ਕੱਲ ਨੂੰ ਮੇਰੇ ਨਾਲ ਜੁਆਇਨ ਕਰਨਗੇ ਕੋਫ ਹਾਰਬਰ ਤੋਂ ਅਸੀਂ ਇਕੱਠੇ ਪ੍ਰੋਗਰਾਮ ਕਰਾਂਗੇ ਸੋ ਮੈਂ ਸਵਾਗਤ ਕਰਦਾ ਮਿੰਟੂ ਬਰਾੜ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ
ਹਾਂ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਏਗਾ ਤੇ ਮੈਂ ਵੀ ਇਸ ਟਾਈਮ ਵਿਕਟੋਰੀਆ ਦੇ ਈਡਨ ਹੋਪ ਕਸਬੇ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਬੜਾ ਸ਼ਾਂਤ ਜੀ ਸਵੇਰ ਚੜੀ ਆ, ਬਦਲਵਾਈ ਛਾਈ ਹੋਈ ਆ ਪੂਰੀ ਤੇ ਤੜਕੇ ਤੜਕੇ ਫੀਲਿੰਗ ਇਹ ਆ ਰਹੀ ਸੀ ਵੀ ਵਿਹਲਾ ਬਾਣੀ ਆ ਕੀ ਕਰੇ, ਇਧਰੋਂ ਬੱਟੇ ਚੱਕ ਕੇ ਉਧਰ ਧਰੇ। ਸੋ ਤੁਹਾਨੂੰ ਮੇਰੇ ਵਰਗਾ ਬੰਦਾ ਜਿਹੜਾ 24 ਘੰਟੇ ਟਿਕ ਨੀ ਸਕਦਾ, ਬੈਠ ਨੀ ਸਕਦਾ ਤੇ ਉਹਨੂੰ ਹੁਣ ਥੋੜਾ ਜਿਹਾ ਔਖਾ ਲੱਗ ਰਿਹਾ ਬੈਠਣਾ ਆ ਤੇ ਮੈਂ ਹੁਣੇ ਮਨਦੀਪ ਨੂੰ ਕਹਿ ਕੇ ਡਿਆ ਸੀ, ਮੈਂ ਕਿਹਾ ਮਨਦੀਪ ਬਾਈ ਜਾਂ ਤਾਂ ਕੋਈ ਰੱਸੀ ਜਾਂ ਸੰਗਲੀ ਲਿਆ ਕੇ ਨਾ ਮੇਰੇ ਪੈਰ ਨਾ ਪਾ ਕੇ ਤੇ ਇੱਥੇ ਕਾਊਂਟਰ ਤੇ ਪਾ ਲਾ, ਨਹੀਂ ਤਾਂ ਬਸ ਔਖਾ।
ਠੀਕ ਹੈ ਤੇ ਮੈਂ ਦੱਸਦਾ ਕਿ ਮਿੰਟੂ ਬਰਾੜ ਭਾਜੀ ਉਹਨਾਂ ਨੇ ਹੋਟਲ ਲਿਆ, ਇਹਨਾਂ ਨੂੰ ਆਪਾਂ ਮੁਬਾਰਕਾਂ ਦਿੰਦੇ ਹਾਂ, ਵਿਕਟੋਰੀਆ ਦੇ ਵਿੱਚ ਬਾਰਡਰ ਦੇ ਉੱਤੇ ਆ ਤੇ ਬਹੁਤ ਬਹੁਤ ਮੁਬਾਰਕਾਂ ਮਿੰਟੂ ਭਾਜੀ। ਇੱਥੇ ਵੀ ਹੁਣ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਹੈ, ਲੋਹਰ ਗੁਰਦੁਆਰਾ ਦੇ ਵਿੱਚ ਅਸੀਂ ਪਾਰਕ ਲਾਈ ਹੋਈ, ਆਪਣੇ ਦੋਸਤ ਨਰਵਿੰਦਰ ਬਾਸੀ ਹੋਣੀ ਗੋਲਡ ਕੋਸਟ ਵਾਲੇ, ਉਹਨਾਂ ਦੇ ਦੋ ਬੇਟੇ ਦਾ ਵਿਆਹ ਆ ਤੇ ਬਹੁਤ ਖੂਬਸੂਰਤ ਦਿਨ ਹੈ, ਬਰਾਤੀ ਸੱਜਣ ਆ ਰਹੇ ਨੇ, ਕੁੜੀ ਵਾਲੇ ਵੀ ਆ ਰਹੇ ਨੇ, ਮਿਲਣੀ ਦਾ ਮਾਹੌਲ ਬਣਦਾ ਜਾ ਰਿਹਾ ਤੇ ਮੈਨੂੰ ਲੱਗਦਾ ਕਿ ਮੈਂ ਵੀ ਹੁਣ ਚਾਲੇ ਪਾਵਾਂ ਆਪਣੇ ਸਟੂਡੀਓ ਦੇ ਵਿੱਚੋਂ ਬਾਹਰ ਨਿਕਲਾਂ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ। ਅੱਜ ਪੰਨੀਆਂ ਵਾਲੇ ਭਾਜੀ ਨੂੰ ਲੈ ਰਹੇ ਹੋ ਤੁਸੀਂ ਪ੍ਰੋਗਰਾਮ ਚ?
ਬਿਲਕੁਲ ਜੀ, ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਨਾਲ ਸੰਪਰਕ ਕਰਨ ਦੀ ਤੇ ਹੋਪਫੁਲੀ ਅਸੀਂ ਛੇਤੀ ਉਹਨਾਂ ਨੂੰ ਨਾਲ ਲਵਾਂਗੇ 5-4 ਮਿੰਟਾਂ ਚ। ਤੇ ਮੈਂ ਦੱਸਦਾ ਜੀ, ਬਾਈ ਭੁਪਿੰਦਰ ਪੰਨੀ ਵਾਲੀ ਅੱਜ ਕੱਲ ਜੋਗੀ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆਏ ਹਨ ਤੇ ਕੇਂਚ ਨੇ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਤੇ ਵੀ ਉਹ ਅੱਜ ਆਪਣੇ ਤਜਰਬੇ ਸਾਂਝੇ ਕਰ ਦੇਣ ਤੇ ਥੋੜੇ ਜਿਹੇ ਉਹਨਾਂ ਲੋਕਾਂ ਲਈ ਮੈਂ ਦੱਸਦਾ ਜਿਹੜੇ ਲੋਕ ਸੋਸ਼ਲ ਮੀਡੀਆ ਜ਼ਰੀਏ ਜਾਂ ਉਹਨਾਂ ਨਾਲ ਨਹੀਂ ਜੁੜੇ ਹੋਏ ਤਾਂ ਹਰਿਆਣਾ ਦੇ ਵਿੱਚ ਪੰਜਾਬੀ ਭਾਸ਼ਾ ਲਈ ਜਿੰਨਾ ਕੁ ਕੰਮ ਇਸ ਇਨਸਾਨ ਨੇ ਕੀਤਾ ਮੈਨੂੰ ਲੱਗਦਾ ਕਿਸੇ ਨੇ ਨਹੀਂ ਕੀਤਾ ਉਹਨਾਂ ਤੇ ਪਿਛਲੇ 30-35 ਸਾਲਾਂ ਤੋਂ। ਤਾਂ ਮੈਂ ਅੱਖੀ ਦੇਖਦਾ ਆ ਰਿਹਾ ਵੀ 35 ਸਾਲਾਂ ਤੋਂ ਇਹ ਪੱਤਰਕਾਰ ਬਿਨਾਂ ਕਾਰ ਵਾਲਾ ਪੱਤਰਕਾਰ ਹੈ, ਇਹਨੇ ਕਿਤੇ ਕਾਰ ਲੈਣ ਬਾਰੇ ਨਹੀਂ ਸੋਚਿਆ, ਉਹੀ ਇੱਕ ਜਿਹੜਾ ਸਕੂਟਰ ਆ ਜੀ ਚੇਤਕ ਜਿਹਦੇ ਉੱਤੇ ਉਹ ਮੈਂ ਉਹਨਾਂ ਨੂੰ ਵਿਚਰਦੇ ਦੇਖਿਆ ਤੇ ਇਮਾਨਦਾਰੀ ਦੀ ਬੜੀ ਵੱਡੀ ਮਿਸਾਲ ਆ ਮੇਰੀਆਂ ਅੱਖਾਂ ਦੇ ਸਾਹਮਣੇ ਜਾਂ ਮੇਰੇ ਲਈ ਬੜੇ ਰੋਲ ਮਾਡਲ ਰਹੇ ਆ ਤੇ ਬਹੁਤ ਵਧੀਆ ਲੇਖਕ ਆ ਜੀ, ਕਵੀ ਆ ਜੀ, ਨਾਲ ਨਾਲ ਗੀਤਕਾਰ ਆ ਤੇ ਨਾਲ ਪ੍ਰਕਾਸ਼ਕ ਆ, ਬਹੁਤ ਸੋਹਣੀਆਂ ਕਿਤਾਬਾਂ ਇਹਨਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਦੀ ਝੋਲੀ ਚ ਹੁਣ ਤੱਕ ਪਾਈਆਂ। ਸੋ ਆਪਾਂ ਅੱਜ ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਤੇ ਮੈਂ ਗੱਲਬਾਤ ਕਰੂੰਗਾ, ਤੁਸੀਂ ਤਾਂ ਸੁਣਿਓ ਤੇ ਮਿਲਦੇ ਹਾਂ ਜੀ ਫਿਰ ਆਪਾਂ।
ਹਾਂਜੀ ਚਲੋ ਮਿਲਦੇ ਹਾਂ ਜੀ ਇਸ ਪ੍ਰੋਗਰਾਮ ਦੇ, ਕੱਲ ਨੂੰ ਮੈਂ ਮਿਲਦਾ ਆਪਣੇ ਸਰੋਤਿਆਂ ਨੂੰ, ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ।
ਜੀ ਜੀ ਸੋ ਦੋਸਤੋ ਪ੍ਰੋਗਰਾਮ ਦੇ ਉੱਤੇ ਆਪਾਂ ਕਬਜ਼ਾ ਜਮਾ ਲਿਆ ਤੇ ਕਹਿੰਦੇ ਨੀ ਹੁੰਦੇ ਕਿੱਕ ਆਊਟ ਕਰਤਾ, ਅਮਨਦੀਪ ਸਿੰਘ ਸਿੱਧੂ ਨੂੰ ਕਿੱਕ ਆਊਟ ਕਰ ਚੁੱਕੇ ਹਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚੋਂ ਤੇ ਇੰਨਾ ਕੁ ਸਾਡੀ ਚ ਜੁਰਤ ਹੈਗੀ, ਇੰਨਾ ਕੁ ਅਸੀਂ ਮਾਣ ਹੈਗਾ, ਅਸੀਂ ਕਦੋਂ ਵੀ ਕਿਸੇ ਵੀ ਵਕਤ ਇੱਕ ਦੂਜੇ ਨੂੰ ਕਿੱਕ ਆਊਟ ਕਰ ਦਿੰਦੇ ਹਾਂ, ਪਰ ਇਹ ਕਿੱਕ ਆਊਟ ਕਰਨਾ ਉਹ ਕਿੱਕ ਆਊਟ ਨਹੀਂ ਹੈ ਜਿਹੜੀ ਜੈਲਸ ਅਧੀਨ ਜਾਂ ਲੜ ਭਿੜ ਕੇ ਜਾਂ ਕਿਸੇ ਨਾਲ ਮੰਦਾ ਚੰਗਾ ਹੋ ਕੇ ਕੀਤੀ ਗਈ। ਇਹ ਕਿੱਕ ਆਊਟ ਆ ਜਿਹੜੀ ਇੱਕ ਸਾਡੀ ਜਿਹੜੀਆਂ ਇੱਕ ਦੂਜੇ ਨੂੰ ਦੀਆਂ ਜਿਹੜੀਆਂ ਮਜਬੂਰੀਆਂ ਸਮਝਦੇ ਹੋਏ, ਕੰਮ ਧੰਦੇ ਸਮਝਦੇ ਹੋਏ ਤੇ ਸਾਨੂੰ ਇਸ ਚੀਜ਼ ਦਾ ਪਤਾ ਵੀ ਕਿਹੜੇ ਬੰਦੇ ਨੂੰ ਕਿੱਥੇ ਅਸੀਂ ਰਿਲੀਫ ਦੇ ਸਕਦੇ ਹਾਂ। ਸੋ ਇਸ ਟਾਈਮ ਆਪਾਂ ਅਮਨਦੀਪ ਨੂੰ ਰਿਲੀਫ ਕਰਤਾ ਜੀ, ਉਹ ਅੱਜ ਜਾ ਰਹੇ ਆ ਬ੍ਰਿਸਬਨ ਦੇ ਵਿੱਚ ਕੁਝ ਇੱਕ ਜ਼ਰੂਰੀ ਕੰਮਾਂ ਦੇ ਲਈ, ਕਿਸੇ ਕੋਈ ਸੱਜਣ ਮਿੱਤਰ ਉਹਨਾਂ ਨੂੰ ਮਿਲਣਾ ਚਾਹੇ ਤਾਂ ਉਹਨਾਂ ਨੂੰ ਉੱਥੇ ਫੜ ਸਕਦਾ ਜੀ। ਦੇਖੋ ਬਹੁਤ ਰੇਅਰ ਚਾਂਸ ਹੁੰਦਾ ਬੰਦੇ ਨੂੰ ਐਂ ਪੜਨਾ, ਜਦੋਂ ਮਰਜ਼ੀ ਫੜ ਕੇ ਢਾ ਲਿਓ ਤੇ ਉੱਥੇ ਰੋਟੀ ਪਾਣੀ ਖਵਾ ਦਿਓ, ਜੋ ਮਰਜ਼ੀ ਸੇਵਾ ਕਰ ਦਿਓ, ਉਹ ਅੱਜ ਨੀ ਕੁਛ ਕਦੇ ਬ੍ਰਿਸਬਨ ਚ। ਸੋ ਮੈਂ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ ਅੱਜ ਬਾਈ ਭੁਪਿੰਦਰ ਪੰਨੀ ਵਾਲੀ ਹੋਰਾਂ ਨੂੰ ਲੈ ਕੇ ਆਉਣਾ ਜੀ, ਤੇ ਉਹ ਮੇਰੇ ਲਈ ਉਹ ਸ਼ਖਸੀਅਤ ਕਾਫੀ ਵੱਡੀ ਸ਼ਖਸੀਅਤ ਆ, ਮੈਂ ਕਾਫੀ ਮੇਰੇ ਤੋਂ ਥੋੜੇ ਜੇ ਵੱਡੇ ਤੇ ਕਾਫੀ ਛਤਰਸ਼ਾਇਆ ਮਾਣੀ ਆ। ਜੇ ਮੈਂ ਕਹਾਂ ਵੀ ਅੱਜ ਲੇਖਕ ਆ ਜਾਂ ਹੋਰ ਚੀਜ਼ਾਂ ਤਾਂ ਮੈਂ ਉਹਨਾਂ ਕਰਕੇ ਆ, ਤੇ ਜ਼ਰੂਰ ਉਹ ਗੱਲਾਂ ਵੀ ਆਪਾਂ ਜ਼ਰੂਰ ਕਰਾਂਗੇ, ਪਰ ਫਿਲਹਾਲ ਆ ਜਿਹੜਾ ਅੱਜ ਦੇ ਜੇ ਆਪਾਂ ਥੋੜੀ ਜਿਹੀ ਮੌਸਮ ਦੇ ਉੱਤੇ ਵੀ ਝਾਤ ਮਾਰ ਲਈਏ ਤਾਂ ਨਾਲ ਨਾਲ ਅਸੀਂ ਫਿਰ ਥੋੜੀਆਂ ਜਿਹੀਆਂ ਆਪਾਂ ਗੱਲਾਂ ਕਰਾਂਗੇ ਕੋਈ ਅੱਜ ਦੇ ਵਿਚਾਰ ਦੇ ਉੱਤੇ। ਸੋ ਸਿਡਨੀ ਦੇ ਵਿੱਚ ਅੱਜ ਜਿਹੜਾ ਮੌਸਮ ਆ 9-20 ਡਿਗਰੀ ਟੈਂਪਰੇਚਰ ਰਹਿਣਾ ਜੀ ਤੇ ਸਨੀ ਰਹਿਣਾ। ਮੈਲਬਨ ਦੇ ਵਿੱਚ ਲੇਟ ਸ਼ਾਵਰ ਦੱਸਿਆ 9-15 ਡਿਗਰੀ ਨਾਲ ਤੇ ਬ੍ਰਿਸਬਨ 11-23 ਡਿਗਰੀ ਨਾਲ ਕਾਫੀ ਜਿਹੜਾ ਸਨੀ ਹੈ ਜੀ। ਪਰਥ ਦੇ ਵਿੱਚ 11-22 ਡਿਗਰੀ ਆ, ਐਡਲੇਡ 7-15 ਡਿਗਰੀ ਆ ਤੇ ਕੈਨਬਰਾ 1-1-15 ਡਿਗਰੀ ਆ ਤੇ ਹੋਬਰਟ ਆ ਜਿਹੜਾ 7-11 ਡਿਗਰੀ, ਪਰ ਡਾਰਵਿਨ ਆਪਦੀ ਗਰਮੀ ਦੇ ਦਿਨਾਂ ਦੇ ਵਿੱਚ ਹੀ ਵਿਚਰ ਰਿਹਾ 17-31 ਡਿਗਰੀ ਟੈਂਪਰੇਚਰ ਦੇ ਨਾਲ। ਸੋ ਇਸ ਟੈਂਪਰੇਚਰ ਦੇ ਵਿੱਚ ਜਿੱਥੇ ਜਿੱਥੇ ਵੀ ਤੁਸੀਂ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ ਚ ਵੱਸ ਰਹੇ ਹੋ, ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਆਪਣਾ, ਆਪਣੇ ਬੱਚਿਆਂ ਦਾ ਤੇ ਆਪਣੇ ਆਲੇ ਦੁਆਲੇ ਦਾ ਜ਼ਰੂਰ ਧਿਆਨ ਰੱਖੋ। ਕਿਉਂਕਿ ਕਈ ਵਾਰੀ ਮੌਸਮ ਆ ਜਿਹੜਾ ਉਹ ਆਉਂਦਾ ਜਾਂ ਜਾਂਦਾ ਕੋਈ ਨਾ ਕੋਈ ਗੜਬੜ ਕਰ ਜਾਂਦਾ। ਸੋ ਕਿਉਂਕਿ ਸਰੀਰ ਇੱਕ ਇਹੋ ਜਿਹੀ ਚੀਜ਼ ਬਣੀ ਹੋਈ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਉਹ ਨਾ ਤਾਂ ਬਾਹਲੀ ਗਰਮੀ ਤੇ ਨਾ ਬਾਹਲੀ ਸਰਦੀ ਸਹਾਰਦਾ। ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਥੋੜੀਆਂ ਜਿਹੀਆਂ ਦਿਲ ਵਾਲੀਆਂ ਗੱਲਾਂ ਕਰਾਂਗੇ, ਤੁਹਾਡੀਆਂ ਵੀ ਗੱਲਾਂ ਸੁਣਾਂਗੇ ਤੇ ਥੋੜੀਆਂ ਜਿਹੀਆਂ ਅਸੀਂ ਆਪਣੀਆਂ ਵੀ ਸੁਣਾਵਾਂਗੇ। ਤੇ ਇੱਧਰ ਤੁਹਾਡੇ ਜਿਹੜੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ ਜੀ, ਤੇ ਸੁਨੇਹਿਆਂ ਦੇ ਵਿੱਚ ਸਭ ਤੋਂ ਪਹਿਲਾਂ ਤੜਕੇ ਵਿਜੇ ਬਿਰਦੀ ਨੇ ਜੋ ਤੂੰ ਵੀ ਪਹਿਲਾਂ ਅੱਛਾ ਜੀ, ਗੌਰਵ ਸ਼ਰਮਾ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ ਜੀ ਸਭ ਤੋਂ ਪਹਿਲਾਂ। ਸੋ ਸਤਿ ਸ਼੍ਰੀ ਅਕਾਲ ਵਿਨੀਪੈਕ ਤੋਂ ਹਾਂ ਜੀ, ਠੰਡੀ ਠੰਡੀ ਜੀ ਸਤਿ ਸ਼੍ਰੀ ਅਕਾਲ ਲੱਗਦੀ ਅੱਜ ਕੱਲ੍ਹ ਤਾਂ ਥੋੜਾ ਜਿਹਾ ਗਰਮ ਇਹਨਾਂ ਦਾ। ਵਿਜੇ ਬਿਰਦੀ ਬਾਈ ਵਿਜੇ ਬਿਰਦੀ ਸਾਡੇ ਜੁੜੇ ਆ ਸਿਡਨੀ ਤੋਂ, ਤੇ ਸਤਿ ਸ਼੍ਰੀ ਅਕਾਲ ਬਿਊਟੀਫੁਲ ਗਲੋਰੀਅਸ ਡੇ ਸਿਡਨੀ, ਲਿਸਨਿੰਗ ਵਰਡਸ ਇਨ ਮਾਈ ਬੈਕਯਾਰਡ ਹੈਵਿੰਗ ਟੇਸਟੀ ਬਾਜਰਾ ਰੋਟੀ ਵੱਲੇ, ਕੱਲੀ ਬਾਜਰੇ ਦੀ ਰੋਟੀ ਕੇ ਨਾਲ ਸਾਗ ਵੀ ਖਾ ਰਹੇ ਹੋ ਵਿਜੇ ਜੀ। ਤੇ ਮਨਦੀਪ ਸਿੰਘ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਵੀ ਪ੍ਰੂਨਿੰਗ ਇਹ ਮੈਸੇਜ ਲੈ ਲਿਆ ਸੀ ਅਮਨਦੀਪ ਹੋਰਾਂ ਨੇ। ਤੇ ਬਲਰਾਜ ਸਿੰਘ ਬਰਾੜ ਜੁੜਿਆ ਜੀ, ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਸੋ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਜਸ ਪਾਵਲਾ, ਜਸ ਪਾਵਲਾ ਬੁਲਾਈ ਆ ਮੈਨੂੰ ਤੇ ਅਮਨਦੀਪ ਨੂੰ, ਕਾਪੀ ਟੂ ਆਲ ਲਿਸਨਰ ਆ ਜੀ, ਹੋਰ ਕੀ ਹਾਲ ਚਾਲ ਹੈ। ਵਧਾਈਆਂ ਦੇ ਰਿਹਾ ਜੀ, ਸੌਂਗ ਪਲੇ ਕਰ ਦਿਓ ਕਹਿੰਦੇ ਜ਼ਿੰਦਗੀ ਬਾਏ ਸ਼ੈਰੀ ਮਾਨ ਜੀ, ਬਿਲਕੁਲ। ਤੇ ਨਾਲ ਉਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ, ਕਹਿੰਦੇ ਇੱਕ ਬੈਂਸ ਜੰਗਲ ਮੇਂ ਘਬਰਾਈ ਹੋਈ ਬਾਗੀ ਜਾ ਰਹੀ ਥੀ, ਇੱਕ ਚੂਹੇ ਨੇ ਪੁੱਛਿਆ ਕਿਆ ਹੂਆ ਬਹਿਨ ਕਹਾਂ ਬਾਗੀ ਜਾ ਰਹੀ ਹੋ, ਬੈਂਸ ਜੰਗਲ ਮੇਂ ਹਾਥੀ ਕੋ ਪਕੜਨੇ ਪੁਲਿਸ ਆਈ ਹੋਈ ਹੈ, ਚੂਹਾ ਤੁਮ ਕਿਉਂ ਭਾਗ ਰਹੀ ਹੋ, ਤੁਮ ਤੋ ਹਾਥੀ ਨਹੀਂ ਹੋ, ਬੈਂਸ ਜੇ ਇੰਡੀਆ ਹੈ ਮੀਆਂ ਪਕੜੇ ਗਏ ਤੋ 20 ਸਾਲ ਮੇਂ ਜੇ ਸਾਬਿਤ ਕਰਨੇ ਮੇਂ ਲੱਗ ਜਾਏਂਗੇ ਕਿ ਮੈਂ ਹਾਥੀ ਨਹੀਂ ਬੈਂਸ ਹੂੰ, ਤੋ ਹਟ ਫੇਰੇਗੀ। ਜੈ ਸੁਣਕਰ ਚੂਹਾ ਵੀ ਭਾਗਨੇ ਲਗਾ। ਦੇਖੋ ਇਹ ਚੁਟਕਲਾ ਹੋ ਸਕਦਾ ਵੀ ਪੁਰਾਣਾ ਹੋਵੇ, ਇਹ ਚੁਟਕਲਾ ਹੋ ਸਕਦਾ ਵੀ ਸ਼ਾਇਦ ਉਸ ਟੈਨਸ਼ਨ ਨਾਲ ਜਸ ਬਾਈ ਹੋਰਾਂ ਨੇ ਨਾ ਭੇਜਿਆ ਹੋਵੇ, ਪਰ ਮੈਂ ਤੁਹਾਨੂੰ ਦੱਸਦਿਆਂ ਵੀ ਅੱਜ ਇੱਕ ਵੱਡੀ ਸੁਰਖੀ ਆ, ਕੱਲ ਰਾਜ ਸਭਾ ਦੇ ਵਿੱਚ ਇੱਕ ਬਿੱਲ ਪਾਸ ਹੋ ਗਿਆ ਜਿਹੜਾ ਇਸ ਚੁਟਕਲੇ ਨੂੰ ਜਿਹੜੀ ਇੱਕ ਤਸਦੀਕ ਕਰਦਾ, ਇਸ ਚੁਟਕਲੇ ਦੀ ਹਾਮੀ ਭਰਦਾ, ਕਿਉਂਕਿ ਇਸ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਨਿਕਲ ਕੇ ਆ ਰਹੀ ਆ ਵੀ ਭਾਰਤ ਦੇ ਵਿੱਚ ਕਿਹੋ ਜਿਹਾ ਮਾਹੌਲ ਬਣ ਚੁੱਕਿਆ ਵੀ ਤੁਸੀਂ ਉਮਰਾਂ ਗਵਾ ਜਾਂਦੇ ਹੋ ਜੇ ਤੁਹਾਡੇ ਤੇ ਪੁੱਠਾ ਸਿੱਧਾ ਕੋਈ ਬਲੇਮ ਲੱਗ ਜੇ। ਸੋ ਉਹ ਬਲੇਮ ਆ ਜਿਹੜਾ ਉਹ ਲੱਗ ਚੁੱਕਿਆ ਜੀ, ਤੇ ਉਸ ਬਲੇਮ ਨੂੰ ਉਹ ਬਲੇਮ ਲੱਗ ਨਹੀਂ ਚੁੱਕਿਆ, ਉਸ ਬਲੇਮ ਲਈ ਇੱਕ ਲਾਅ ਪਾਸ ਹੋ ਚੁੱਕਿਆ ਕੱਲ ਰਾਜ ਸਭਾ ਚ, ਕਹਿੰਦੇ ਕਿਸੇ ਵੀ ਵਿਅਕਤੀ ਨੂੰ ਅੱਤਵਾਦੀ ਗਰਦਾਨਣ ਦਾ ਬਿੱਲ ਰਾਜ ਸਭਾ ਚ ਪਾਸ, ਤੇ UPA ਬਿੱਲ ਦੀ ਵਿਰੋਧੀ ਪਾਰਟੀਆਂ ਵਿਰੋਧ ਦੇ ਬਾਵਜੂਦ ਰਾਜ ਸਭਾ ਚ ਪਾਸ ਹੋ ਗਿਆ ਜੀ। ਵਿਰੋਧੀ ਪਾਰਟੀਆਂ ਨੇ UPA ਦੀਆਂ ਨੇ ਉਹਨਾਂ ਨੇ ਵਿਰੋਧਤਾ ਕੀਤੀ ਸੀ, ਤੇ ਉਹਨਾਂ ਨੇ ਇਹ ਜਿਹੜਾ ਅਸੀਂ ਕਹਿ ਸਕਦੇ ਹਾਂ ਬਿੱਲ ਪਾਸ ਹੋ ਗਿਆ ਜੀ, ਤੇ ਬਿੱਲ ਉਹਨਾਂ ਦੀ ਵਿਰੋਧਤਾ ਦੇ ਬਾਵਜੂਦ। ਤੇ ਇਸ ਬਿੱਲ ਦੇ ਵਿੱਚ ਜਿਹੜੀ ਇਹ ਗੱਲ ਆ ਗਈ ਹੈ ਵੀ ਜੇ ਪੁਲਿਸ ਕਿਸੇ ਦੇ ਉੱਤੇ ਦੋਸ਼ ਲਾ ਦਿੰਦੀ ਆ ਵੀ ਤੂੰ ਚੋਰ ਆ ਤੂੰ ਕੁਛ ਵੀ ਆ, ਕੱਲ ਵੀ ਮੈਂ ਇਸ ਬਾਰੇ ਜ਼ਿਕਰ ਕੀਤਾ, ਤਾਂ ਉਹਨੂੰ ਆਪਣੇ ਆਪ ਸਾਬਤ ਕਰਨਾ ਪੈਣਾ ਵੀ ਮੈਂ ਕੀ ਆ, ਮੈਂ ਕਿਉਂ ਚੋਰ ਆ, ਮੈਂ ਕਿੱਥੇ ਆ, ਮੈਂ ਮੇਰੀ ਕਿੱਥੇ ਗਲਤੀ ਆ ਜਾਂ ਮੈਂ ਕਿੱਥੇ ਬੇਕਸੂਰ ਆ, ਉਹ ਤੁਹਾਨੂੰ ਸਾਬਤ ਕਰਦੇ ਉਮਰਾਂ ਲੰਘ ਸਕਦੀਆਂ। ਤੇ ਉਹੀ ਅੱਜ ਜਿਹੜਾ ਚੁਟਕਲਾ ਜਸ ਪਾਵਲਾ ਹੋਰਾਂ ਨੇ ਭੇਜਿਆ ਜੀ। ਮਨਪ੍ਰੀਤ ਸਿੰਘ ਜੁੜਿਆ ਜੀ ਸਾਡੇ ਬਾਈ SSK ਅਕਾਊਂਟੈਂਟ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ, ਕਹਿੰਦੇ ਜੀ ਬਹੁਤ ਸਤਿ ਸ਼੍ਰੀ ਅਕਾਲ ਅਮਨਦੀਪ ਜੀ ਤੇ ਮਿੰਟੂ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਸੋ ਬਹੁਤ ਮਿਹਰਬਾਨੀ ਜੀ। ਮਨਿੰਦਰ ਜੀ ਸਿੱਧੂ ਜੁੜਿਆ ਜੀ, ਸਤਿ ਸ਼੍ਰੀ ਅਕਾਲ ਫਰੋਮ ਮੈਲਬਰਨ, ਸੋ ਸਤਿ ਸ਼੍ਰੀ ਅਕਾਲ ਮਹਿੰਦਰ ਜੀ ਬਾਈ। ਤੇ ਰਵਿੰਦਰ ਸਿੰਘ ਧਣੀ ਸਾਡੇ ਧਣੀ ਬਾਈ ਨੇ ਹਾਲ ਚਾਲ ਪੁੱਛ ਲਿਆ, ਸਤਿ ਸ਼੍ਰੀ ਅਕਾਲ ਬੁਲਾਈ ਆ, ਹਾਲ ਚਾਲ ਚੜ੍ਹਦੀ ਕਲਾ ਚਾ ਧਣੀ ਬਾਈ, ਤੇ ਕਿਤੇ ਟਰੱਕ ਕਰ ਦਿਓ ਇੱਧਰ ਨੂੰ ਵੀ ਸਿੱਧਾ, ਫਿਰ ਆਪਾਂ ਹਾਲ ਚਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਆ। ਤੇ ਸੋਨੀ ਢਿੱਲੋਂ ਜੁੜੇ ਆ ਮੈਨੂੰ, ਲੀਟਨ ਵਾਲਾ ਬਾਈ ਆ ਸਾਡਾ ਸੋਨੀ ਢਿੱਲੋਂ, ਸਤਿ ਸ਼੍ਰੀ ਅਕਾਲ ਸੋਨੀ ਢਿੱਲੋਂ, ਕੈਨਬਰਾ ਤੋਂ, ਠੀਕ ਆ ਜੀ ਠੀਕ ਆ, ਬਹੁਤ ਮਿਹਰਬਾਨੀ ਜੀ। ਸੋ ਸਾਡੇ ਨਾਲ ਜੁੜਨ ਲਈ ਤੇ ਮੈਂ ਬੇਨਤੀ ਕਰਦਾ ਸਾਡੇ ਬਾਈ ਸੋਨੀ ਨੂੰ ਵੀ ਬਾਅਦ ਚ ਕਾਲ ਜ਼ਰੂਰ ਕਰਿਓ ਜਦੋਂ ਪ੍ਰੋਗਰਾਮ ਤੋਂ ਬਾਅਦ ਕੋਈ ਨਾ ਕੋਈ ਐਡਵਾਈਸ ਲੈਣੀ ਹੈ ਤੁਹਾਡੇ ਤੋਂ। ਸੋ ਪ੍ਰੋਗਰਾਮ ਦੇ ਵਿੱਚ ਹਰਿੰਦਰ ਸਿੰਘ ਸਿਵੀਆ ਜੁੜ ਚੁੱਕਿਆ ਜੀ, ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਡੈਂਡੀ ਨਾਂ ਤੋਂ। ਸੋ ਡੈਂਡੀ ਨਾਂ ਵਾਲਿਓ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਅਸੀਂ ਵੀ ਹੁਣ ਤੁਹਾਡੇ ਲਾਗੇ ਵਿਕਟੋਰੀਆ ਆ ਗਏ ਆ, ਤੇ ਚਹਿਲ ਸਾਹਿਬ ਨੇ ਆਪਣੀ ਡਿਊਟੀ ਨਿਭਾ ਤੀ ਹੈ ਜੀ, ਤੇ ਉਹਨਾਂ ਨੇ ਇੱਕ ਜਿਹੜੀ ਵੀਜ਼ੇ ਪ੍ਰਤੀ ਜਿਹੜੀ SBS ਦੀ ਲੱਗੀ ਜਿਹੜੀ ਰਿਪੋਰਟ ਆ ਉਹ ਖੋਲੀ ਆ, ਭੇਜੀ ਆ ਵੀ ਭਾਈ ਇੱਕ ਵੀਜ਼ਾ ਹੁਣ ਸ਼ੁਰੂ ਹੋ ਰਿਹਾ ਜਿਹਦੇ ਵਿੱਚ ਹੋਲੀਡੇ ਵੀਜ਼ਾ ਜਿਹਨੂੰ ਕਿਹਾ, ਤੇ ਉਹਦੇ ਵਿੱਚ ਕਾਫੀ ਚਰਚਾ ਹੋਈ ਆ। ਇਸ ਬਾਰੇ ਮੈਂ ਦੱਸਦਾ ਜੀ, ਰਾਤੀ ਅਸੀਂ ਇੱਕ ਪ੍ਰੋਗਰਾਮ ਪੇਸ਼ ਕੀਤਾ ਸੀਗਾ ਮੈਂ ਤੇ ਬਾਈ ਰੌਕੀ ਹੋਰਾਂ ਨੇ ਪਿੰਡ ਆਸਟ੍ਰੇਲੀਆ ਟੀਵੀ ਚੈਨਲ ਦੇ ਉੱਤੇ ਤੇ ਉਸ ਚੈਨਲ ਦੇ ਉੱਤੇ ਅਸੀਂ ਸਾਰੀ ਇਸ ਗੱਲ ਬਾਰੇ ਡਿਟੇਲ ਦੱਸਿਆ ਸੀ ਵੀ ਉਹ ਕੀ ਫੰਡਾ ਤੇ ਕਿੱਥੋਂ ਤੱਕ ਆ ਤੇ ਮੈਂ ਬਰੀਫ ਚ ਦੱਸਿਆ ਵੀ ਹਜੇ ਇੱਕ ਪ੍ਰੋਵੀਜ਼ਨ ਆ ਤੇ ਉਸ ਪ੍ਰੋਵੀਜ਼ਨ ਦੇ ਅਗੇਂਸਟ ਵੀ ਇੱਕ ਕਿਸੇ ਨੇ ਹੋਰ ਫਾਰਮਰਾਂ ਨੇ ਰਿੱਟ ਪਾਤੀ ਆ ਤੇ ਉਹਨਾਂ ਨੇ ਦੱਸਤਾ ਵੀ ਜਿਹੜੇ ਇੰਡੀਅਨ ਆ ਆਲਰੇਡੀ ਹੀ ਜਿਹੜਾ ਕੈਸ਼ ਤੇ ਕੰਮ ਕਰਾ ਕੇ ਤੇ ਇਸ ਜਿਹੜੇ ਆ ਟੂਰਿਸਟ ਤੋਂ ਇਹ ਕੁਛ ਕਰ ਰਹੇ ਆ ਤੇ ਤੁਸੀਂ ਇਹਨਾਂ ਨੂੰ ਨਾ ਬੁਲਾਓ, ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਆ। ਸੋ ਇਸ ਵਿਸ਼ੇ ਦੇ ਉੱਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਉਹ ਪ੍ਰੋਗਰਾਮ ਸੁਣ ਸਕਦੇ ਹੋ ਤੇ ਫਾਈਵ ਡੋਜੀ ਰਿਕੁਆਇਰਮੈਂਟ ਏਜੰਟ ਲਓ ਜੀ ਜਿਹੜੇ SBS ਦੀ ਇੱਕ ਹੋਰ ਜਿਹੜੀ ਰਿਪੋਰਟ ਉਹਨਾਂ ਨੇ ਭੇਜੀ ਆ ਜਿਹੜੀ ਵਰਕ ਵੀਜ਼ਾ ਦੇ ਮਾਮਲੇ ਚ ਉਹਨਾਂ ਨੇ ਲਿਖਿਆ ਇੰਡੀਆ ਡੀ ਰਜਿਸਟਰਡ ਓਵਰ 500 ਰਿਕੁਆਇਰਮੈਂਟ ਏਜੰਟਸ। ਪਰ ਮੈਂ ਇੱਥੇ ਦੱਸਦਾ ਤੁਹਾਨੂੰ ਜੀ ਵੀ ਜਿਹੜੀ SBS ਵਾਲਿਆਂ ਦੀ ਜਿਹੜੀ ਰਿਪੋਰਟ ਆ ਇਸ ਨਾਲ ਮੈਂ ਸਹਿਮਤ ਨਹੀਂ ਹਾਂ। ਸਹਿਮਤ ਨਹੀਂ ਹੈ ਵੀ ਤੁਸੀਂ ਰਜਿਸਟਰਡ ਅਨਰਜਿਸਟਰਡ ਕਿਉਂ ਕਰੋਗੇ, ਜਿਹੜਾ ਰਜਿਸਟਰਡ ਹੋਊਗਾ ਉਸੇ ਨੂੰ ਕਰਾਉਣਾ। ਜੇ ਕਿਸੇ ਨੂੰ ਕੋਈ ਨੰਬਰ ਜਿਵੇਂ ਇੱਥੇ ਮਾਰਾਂ ਦਾ ਨੰਬਰ ਇਸ਼ੂ ਹੁੰਦਾ, ਜੇ ਕਿਸੇ ਨੂੰ ਰਜਿਸਟਰਡ ਨੰਬਰ ਮਿਲਿਆ ਤਾਂ ਤੁਸੀਂ ਉਸੇ ਨੂੰ ਅਨਰਜਿਸਟਰਡ ਕਰੋਗੇ। ਪਰ ਇੰਡੀਆ ਦੇ ਵਿੱਚ ਤਾਂ ਹਾਲੇ ਤੱਕ ਕਿਸੇ ਨੂੰ ਜਿਹੜੀ ਸਪੈਸ਼ਲ ਮਾਈਗ੍ਰੇਸ਼ਨ ਏਜੰਟ ਦੇ ਨੰਬਰ ਹੀ ਨਹੀਂ ਮਿਲੇ। ਸੋ ਉਹਨਾਂ ਨੂੰ ਤੁਸੀਂ ਜੇ ਡੌਜੀ ਆ, ਡੌਜੀਆਂ ਨੂੰ ਤੁਸੀਂ ਕਿਵੇਂ ਸਾਬਤ ਕਰ ਦਿਓਗੇ ਵੀ ਤੁਸੀਂ ਅੱਜ ਤੋਂ ਇਹ ਕੰਮ ਨਹੀਂ ਕਰ ਸਕਦੇ? ਰੋਕ ਸਕਦੇ ਉਹਨਾਂ ਤੇ ਇਲੀਗਲ ਕੰਮ ਕਰਨ ਤੇ, ਉਹਨਾਂ ਤੋਂ ਲਾਇਸੈਂਸ ਪੁੱਛ ਸਕਦੇ ਹੋ, ਪਰ ਉਹਨਾਂ ਨੂੰ ਅਨਰਜਿਸਟਰਡ ਤਾਂ ਕਰੋਗੇ ਨਾ ਜੋ ਰਜਿਸਟਰਡ ਹੋਣਗੇ। ਮੈਨੂੰ ਜਿੱਥੋਂ ਤੱਕ ਪਤਾ, ਮੈਂ ਬਹੁਤ ਵਾਰੀ ਇਸ ਵਿਸ਼ੇ ਤੇ ਗੱਲ ਕੀਤੀ ਆ, ਇੰਡੀਆ ਦੇ ਵਿੱਚ ਹਜੇ ਤੱਕ ਇਹ ਜਿਹਾ ਕੋਈ ਰਜਿਸਟ੍ਰੇਸ਼ਨ ਵਾਲਾ ਇੰਨਾ ਕੰਮ ਨਹੀਂ ਹੈ ਜਿਹਨੂੰ ਤੁਸੀਂ ਅਨਰਜਿਸਟਰਡ ਕੀਤਾ ਜਾ ਸਕੇ। ਸੋ ਦੋਸਤੋ, ਆਪਾਂ ਰਾਜਨਦੀਪ ਸਿੰਘ ਨੰਬਰਾਂ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ। ਸਤਿ ਸ੍ਰੀ ਅਕਾਲ ਰਾਜਨਦੀਪ ਬਾਈ। ਸੋ ਪ੍ਰੋਗਰਾਮ ਦੇ ਅਗਲੇ ਫਿਰ ਜਿਵੇਂ ਤੁਹਾਨੂੰ ਕਿਹਾ ਵੀ ਆਪਾਂ ਬਾਈ ਭੁਪਿੰਦਰ ਪੰਨੀਵਾਲੀ ਔਰਾਂ ਨੂੰ ਲੈਣਾ ਤੇ, ਪਰ ਉਸ ਤੋਂ ਪਹਿਲਾਂ ਆਪਾਂ ਗੀਤ ਸੁਣਨਾ ਇੱਕ ਗੀਤ। ਸਰਬਜੀਤ ਨੂੰ ਬੇਨਤੀ ਕਰਦੇ ਹਾਂ ਵੀ ਪਿਆਰਾ ਜਾਂ ਗੀਤ ਸਵਸਥਾ ਇੱਕ ਚਲਾਓ ਤੇ ਤਾਂ ਕਿ ਅਸੀਂ ਇਸ ਦੌਰਾਨ ਬਾਈ ਭੁਪਿੰਦਰ ਪੰਨੀਵਾਲੀ ਔਰਾਂ ਨਾਲ ਗੱਲਬਾਤ ਕਰ ਸਕੀਏ।
बादल है ये कुछ पल का छाकर ढल जाना है, परछाइयां रह जाती निशानी है। जिंदगी और कुछ भी नहीं, तेरी मेरी कहानी है, एक प्यार का नगमा है, मौजों की रवानी है। जिंदगी और कुछ भी नहीं, तेरी मेरी कहानी है, एक प्यार का नगमा।
लो जी, जिंदगी कहंदे और कुछ भी नहीं, तेरी मेरी कहानी है। देखो गल्ला फिल्मा च हुंदियां ते फिल्मा वालियां गल्लां नाल बहुत वधिया, पर जिंदगी बहुत कुछ है। जिंदगी कल्ली तेरी मेरी कहानी नहीं, जिंदगी तां बहुत ही एक उलझे हुए ताने दा नाम, ते इस ताने नूं बंदा सारी उम्र दिहाड़ी जांदा, ते जे सिर्फ तेरी मेरी कहानी होवे फिर तां शायद अखां च अखां पा के बैठ के जिंदगी निकल जे ते बड़ी आराम नाल। पर हां, ਇਹ ਵੀ ਇੱਕ ਟਾਈਮ ਹੁੰਦਾ, ਇਹ ਵੀ ਇੱਕ ਪਾਠ ਹੁੰਦਾ ਜ਼ਿੰਦਗੀ ਦਾ, ਤੇ ਇਸ ਜ਼ਿੰਦਗੀ ਦੇ ਇਸ ਪਾਠ ਦੇ ਵਿੱਚ ਤੁਸੀਂ ਆਪਣਾ ਵੱਖਰਾ ਤੇ ਵੱਖਰਾ ਇੱਕ ਆਨੰਦ ਹੁੰਦਾ, ਇਹਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ ਜੀ। ਮੇਰਾ ਕਹਿਣ ਦਾ ਮਤਲਬ ਤੇਰੀ ਮੇਰੀ ਕਹਾਣੀ ਦੇ ਜਿਹੜੇ ਸਟੈਪ ਨੂੰ ਮਾਈਨਸ ਨਹੀਂ ਕਰ ਸਕਦੇ, ਪਰ ਜੇ ਕਹੀਏ ਜ਼ਿੰਦਗੀ ਸਿਰਫ ਇੱਕ ਤੇਰੀ ਮੇਰੀ ਕਹਾਣੀ ਆ ਤਾਂ ਇਹ ਨਹੀਂ ਹੈ ਜੀ। ਇਹ ਤਾਂ ਇੱਕ ਟਾਈਮ ਫਿਲਮੀ ਗੱਲ ਆ, ਤੋ ਫਿਲਮੀ ਗੱਲਾਂ ਤੇ ਆਪਾਂ ਯਕੀਨ ਕਰ ਲੈਂਦੇ ਹਾਂ, ਫਿਲਮੀ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ, ਪਰ ਇਹ ਫਿਲਮੀ ਗੱਲਾਂ ਟੈਂਪਰੇਰੀਲੀ ਜਿਹੜੀਆਂ ਚੀਜ਼ਾਂ ਹੁੰਦੀਆਂ। ਤੋ ਦੋਸਤੋ, ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਬਾਈ ਭੁਪਿੰਦਰ ਪੰਨੀਵਾਲੀ ਜੀ ਨਾਲ ਗੱਲਬਾਤ ਕਰਾਉਣੀ ਆ, ਤੇ ਤੁਹਾਨੂੰ ਨਾਂ ਜ਼ਰੂਰ ਸੁਣਿਆ ਹੋਊਗਾ ਜੇ ਲੋਕ ਕੋਈ ਵੀ ਅਖਬਾਰਾਂ ਦੀ ਦੁਨੀਆਂ ਨਾਲ ਜੁੜਿਆ, ਕਿਸੇ ਵੀ ਚਾਹੇ ਟ੍ਰਿਬਿਊਨ ਪੜ੍ਹਦੇ ਆ, ਚਾਹੇ ਪੰਜਾਬ ਅਜੀਤ ਅਖਬਾਰ ਪੜ੍ਹਦੇ ਆ, ਜਾਂ ਹੋਰ ਵੀ ਜਾਂ ਸੋਸ਼ਲ ਮੀਡੀਆ ਤੇ ਜੁੜੇ ਆ, ਤਾਂ ਸ਼ਾਇਦ ਇਸ ਨਾਂ ਤੋਂ ਅਣਜਾਣ ਨਾ ਹੋਣ, ਉਹ ਸਾਰੇ ਜਾਣਦੇ ਹੋਣਗੇ ਭੁਪਿੰਦਰ ਸਿੰਘ ਪੰਨੀਵਾਲੀ ਆ, ਜਿਹੜੇ ਕਿ ਮੇਰੇ ਗ੍ਰਾਹੀ ਵੀ ਆ। ਤੇ ਅੱਜ ਜੇ ਮੈਂ ਕਹਾਂ ਵੀ ਮੈਂ ਉਹਨਾਂ ਨੂੰ ਰੇਡੀਓ ਦੇ ਉੱਤੇ ਤਾਂ ਲਿਆ ਰਿਹਾ, ਜਾਂ ਉਹ ਮੇਰੇ ਦੋਸਤ ਆ, ਮੇਰੇ ਗ੍ਰਾਹੀ ਆ, ਮੇਰੇ ਵੱਡੇ ਭਾਈ ਆ, ਜਾਂ ਅਸੀਂ ਕਹਿ ਸਕਦੇ ਹਾਂ ਇੱਕ ਗੁਰ ਭਾਈ ਵੀ ਆ, ਤੇ ਜਾਂ ਮੈਂ ਐਜ ਏ ਕਹਿ ਸਕਦਾ ਮੈਂ ਉਹਨਾਂ ਤੋਂ ਬਹੁਤ ਕੁਛ ਸਿੱਖਿਆ ਵੀ ਆ, ਵੀ ਮੈਂ ਤਾਂ ਉਹਨਾਂ ਨੂੰ ਲਿਆ ਰਿਹਾ ਰੇਡੀਓ ਤੇ, ਤਾਂ ਇਹ ਮੈਨੂੰ ਲੱਗਦਾ ਗਲਤ ਆ। ਤੇ ਉਹਨਾਂ ਦੇ ਜਿਹੜੇ ਇੱਕ ਕਰੈਕਟਰ ਨਾਲ ਜਾਂ ਉਹਨਾਂ ਦੀ ਮਿਹਨਤ ਨਾਲ ਇਨਸਾਫ਼ ਵਾਲੀ ਕੋਈ ਗੱਲ ਨਹੀਂ ਹੈ। ਸੋ ਜੇ ਉਹ ਇੱਕ ਉਹਨਾਂ ਨੇ ਜਿੰਨੇ ਕੁ ਕੰਮ ਕੀਤੇ ਆ, ਜਾਂ ਜਿੰਨਾ ਕੁ ਉਹਨਾਂ ਨੇ ਹੁਣ ਤੱਕ ਆਪਦੀ ਡੈਡੀਕੇਸ਼ਨ ਦਿਖਾਈ ਆ, ਉਹ ਉਹਨਾਂ ਲਈ ਉਹ ਕਿਸੇ ਵੀ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਜੇ ਕੋਈ ਬੁਲਾਉਂਦਾ ਤਾਂ ਉਹਨਾਂ ਦੇ ਪਲੇਟਫਾਰਮ ਦਾ ਮਾਣ ਆ, ਤੇ ਨਾ ਕਿ ਇਹ ਆ ਵੀ ਕੋਈ ਇਹ ਕੋਈ ਦੋਸਤੀਆਂ ਨਿਭਾਉਣ ਪਿੱਛੇ ਜਾਇਜ ਕਰਕੇ ਹੋ ਰਿਹਾ। ਹਾਂ, ਕਈ ਵਾਰੀ ਇਹ ਗੱਲਾਂ ਮਹਿਸੂਸ ਹੁੰਦੀਆਂ ਅਗਲੇ ਨੂੰ, ਲੱਗਦਾ ਵੀ ਸ਼ਾਇਦ ਆਪਣਿਆਂ ਨੂੰ ਦੇ ਵਾਲੀ ਗੱਲ ਆ, ਮੁੜ ਆਪਣਿਆਂ ਨੂੰ ਦੇ, ਪਰ ਨਹੀਂ, ਮੈਂ ਇਹ ਨਿੱਜਤਾ ਤੋਂ ਉੱਠ ਕੇ ਸਦਾ ਗੱਲ ਕੀਤੀ ਹੈ, ਤੇ ਅੱਜ ਵੀ ਮੈਂ ਤੁਹਾਨੂੰ ਦੱਸਦਿਆਂ ਵੀ ਉਹ ਡਿਜ਼ਰਵ ਕਰਦੇ ਆ ਜੀ। ਉਹ ਇਸ ਤੋਂ ਵੀ ਵੱਡੇ ਪਲੇਟਫਾਰਮਾਂ ਦੇ ਉੱਤੇ ਆ ਚੁੱਕੇ ਆ, ਆਉਂਦੇ ਆ, ਤੇ ਉਹਨਾਂ ਨੂੰ ਹਰ ਪਲੇਟਫਾਰਮ ਉਹਨਾਂ ਲਈ ਖੁੱਲ੍ਹਾ, ਪਰ ਅਸੀਂ ਸਾਡੀ ਵੀ ਡਿਊਟੀ ਫਰਜ਼ ਬਣਦੀ ਆ, ਚਾਹੇ ਉਹ ਆਪਣੇ ਆ, ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਉਹਨਾਂ ਨੂੰ ਉਹਨਾਂ ਦੇ ਕੀਤੇ ਕੰਮਾਂ ਨੂੰ ਇਗਨੋਰ ਕਰ ਦਈਏ। ਤਾਂ ਮੇਰੀ ਤਕਰੀਬਨ ਸਾਂਝ ਦੀ ਜੇ ਗੱਲ ਕਰਾਂ ਤਾਂ ਤਕਰੀਬਨ 30-35 ਸਾਲ ਪੁਰਾਣੀ ਉਹਨਾਂ ਨਾਲ ਸਾਂਝ ਆ। 30-35 ਸਾਲ ਤੋਂ ਮੈਂ ਇਸ ਪੱਤਰਕਾਰ, ਲੇਖਕ, ਕਵੀ, ਗੀਤਕਾਰ ਜਾਂ ਪ੍ਰਕਾਸ਼ਕ ਨਾਲ ਬਹੁਤ ਨੇੜੇ ਤੋਂ ਵਿਚਰਿਆ, ਤੇ ਇਸ ਪੱਤਰਕਾਰ ਕੋਲੇ ਹਾਲੇ ਤੱਕ ਵੀ ਕੋਈ ਕਾਰ ਨਹੀਂ ਹੈ। ਇਹ ਇੱਕ ਬਹੁਤ ਹੀ ਜਿਹੜੀ ਵੱਡੀ ਗੱਲ ਆ, ਜੇ ਹੁਣ ਜਵਾਕਾਂ ਨੇ ਬੱਚਿਆਂ ਨੇ ਕਾਰ ਲਈ ਤਾਂ ਆਪਣੇ ਦਮ ਤੇ ਕਾਰ ਲੈ ਲਈ, ਪਰ ਇਹ ਪੱਤਰਕਾਰ ਪੈਦਲ ਕਹਿੰਦੇ ਨੀ ਹੁੰਦੇ ਵੀ ਕਾਰ ਨਾਲੋਂ ਉਹ ਬੱਸ ਟ੍ਰੇਨ ਗੱਡੀ ਤੇ, ਤੇ ਉਹ ਜੇ ਆਪਦੇ ਸਾਧਨ ਤਾਂ ਸਕੂਟਰ ਤੇ, ਸਕੂਟਰ ਨਾਲੋਂ ਸਾਈਕਲ ਤੇ, ਸਾਈਕਲ ਨਾਲੋਂ ਤੁਰ ਕੇ ਜਾਣਾ ਪਸੰਦ ਕਰਨ ਵਾਲੇ ਇਨਸਾਨਾਂ ਦੇ ਵਿੱਚ ਨੇ। ਤੇ ਦੂਜੀ ਜਿਹੜੀ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਲੇਖਣ ਕਿਰਿਆ ਚ ਜੇ ਆਇਆ, ਜਾਂ ਮੈਂ ਲਿਖਣ ਲੱਗਿਆ, ਜਾਂ ਮੈਂ ਇਸ ਦੁਨੀਆਂ ਦਾ ਜਗਤ ਦੇ ਵਿੱਚ ਆਇਆ, ਇਸ ਛੋਟੀ ਜਿਹੀ ਹਜੇ ਪਛਾਣ ਬਣਾਈ ਆ, ਤਾਂ ਉਹ ਸਾਰੀ ਦਾ ਸਾਰੇ ਦਾ ਜਿਹੜਾ ਵੱਡਾ ਨਿਉਂ ਟਿਕਣ ਦਾ ਸਿਰ ਉਹ ਇਹਨਾਂ ਨੂੰ ਜਾਂਦਾ। ਮੇਰੇ ਅੱਜ ਵੀ ਯਾਦ ਆ, ਇਹਨਾਂ ਨੇ ਮੇਰੀ ਇੱਕ ਅਖਬਾਰ ਚ ਫੋਟੋ ਲਾਈ ਤੇ ਮੇਰੇ ਅੰਦਰ ਜਗਿਆਸਾ ਜਾਗੀ ਵੀ ਮੈਂ ਵੀ ਅਖਬਾਰਾਂ ਜਾ ਸਕਦਾ। ਬਹੁਤ ਸਾਲ ਪਹਿਲਾਂ ਬਹੁਤ ਜ਼ਿਆਦਾ ਮੀਂਹ ਪਿਆ ਤੇ ਮੀਂਹ ਚ ਮੇਰਾ ਮੋਟਰਸਾਈਕਲ ਫਸ ਗਿਆ, ਤੇ ਇਹਨਾਂ ਨੇ ਮੇਰੀ ਫੋਟੋ ਖਿੱਚ ਕੇ ਅਖਬਾਰ ਚ ਲਾਤੀ, ਤੇ ਮੈਂ ਕਿਹਾ ਹੈ ਕਮਾਲ ਹੋ ਗਈ ਵੀ ਮੈਂ ਅਖਬਾਰ ਚ ਛਪ ਗਿਆ। ਤੇ ਉਸ ਤੋਂ ਬਾਅਦ ਜਿਹੜੀ ਮੇਰੀ ਲਿਖਣ ਕਰਿਆ ਸੀ ਹੌਲੀ ਹੌਲੀ ਜੋ ਇਹਨਾਂ ਨਾਲ ਵਿਚਰਿਆ, ਤੇ ਇਹਨਾਂ ਨੇ ਕਿਹਾ ਵੀ ਤੂੰ ਲਿਖਿਆ ਕਰ, ਤੇ ਮੇਰੀ ਇੱਕ ਕਹਾਣੀ ਇੱਕ ਅਖਬਾਰ ਕੱਢਦੇ ਸਨ ਉਸ ਟਾਈਮ ਮੁੱਖ ਪਾਲਣਾ ਦਾ, ਤੇ ਉਹ ਕਹਾਣੀ ਮੇਰੀ ਇਹਨਾਂ ਨੇ ਛਾਪੀ। ਸੋ ਦੇਣਾ ਤੇ ਅੱਜ ਦਾ ਦੇਣਾ ਜੀ, ਚੱਲ ਸੋ ਚੱਲ ਆ। ਤੇ ਇਹ ਬਹੁਤ ਵਧੀਆ ਇੱਕ ਪਬਲਿਸ਼ਰ ਆ, ਤੇ ਮੇਰੀ ਵੀ ਜਿਹੜੀ ਕੈਂਗਰੂ ਨਾਮਾ ਕਿਤਾਬ ਆਈ ਆ ਉਹਦਾ ਜਿਹੜਾ ਫਸਟ ਐਡੀਸ਼ਨ ਸੀਗਾ ਉਹ ਇਹਨਾਂ ਦੀ ਜਿਹੜੀ ਪਬਲਿਸ਼ਰ ਕੰਪਨੀ ਆ ਜਿਹੜੀ ਤਸਵੀਰ ਪ੍ਰਕਾਸ਼ਨ ਉਹਦੇ ਵਿੱਚ ਹੀ ਛਾਪਿਆ ਸੀ। ਸੋ ਇਹ ਬਹੁ ਪੱਖੀ ਸਿੱਖਿਆ ਤਰ੍ਹਾਂ ਆਪਾਂ ਗੱਲਾਂ ਬਾਤਾਂ ਕਰਨੀਆਂ ਤੇ ਇਹਨਾਂ ਦੇ ਹੁਣ ਤੱਕ ਦੀਆਂ ਆਈਆਂ ਔਕੜਾਂ ਜੀਵਨ ਬਾਰੇ ਜਾਣਨਾ। ਸੋ ਮੈਨੂੰ ਲੱਗਦਾ ਆਪਾਂ ਉਹਨਾਂ ਨੂੰ ਆਵਾਜ਼ ਮਾਰ ਕੇ ਦੇਖੀਏ, ਸਵਾਗਤ ਕਰੀਏ। ਸੋ ਬਾਈ ਭੁਪਿੰਦਰ ਪੰਨੀ ਵਾਲੀਆ ਜੀ ਜੁੜ ਚੁੱਕੇ ਹੋ ਸਾਡੇ ਨਾਲ? ਸਤਿ ਸ੍ਰੀ ਅਕਾਲ ਜੀ। ਸੋ ਬਾਈ ਜੀ, ਤੁਸੀਂ ਆਸਟ੍ਰੇਲੀਆ ਪਹੁੰਚੇ ਹੋਏ ਹੋ ਕੇਂਦ ਤੇ ਪਹਿਲਾ ਦੌਰਾ ਤੁਹਾਡਾ ਆਸਟ੍ਰੇਲੀਆ ਦਾ ਕਿੱਦਾਂ ਦਾ ਲੱਗ ਰਿਹਾ? ਆਸਟ੍ਰੇਲੀਆ
ਬਹੁਤ ਵਧੀਆ ਲੱਗ ਰਿਹਾ ਜੀ, ਇੱਥੇ ਬਹੁਤ ਵਧੀਆ ਹੈ ਸਿਸਟਮ ਹੈ ਜਿਹੜਾ ਆਪਣੇ ਦੇਸ਼ ਨਾਲੋਂ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਚੰਗੀਆਂ ਲੱਗੀਆਂ ਮੈਨੂੰ। ਤੇ ਮੈਂ ਕਹਿੰਦਾ ਵੀ ਆਪਣੇ ਦੇਸ਼ ਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਕਿ ਆਪਣਾ ਮੁਲਕ ਵੀ ਜਿਹੜਾ ਮਹਾਨ ਬਣ ਸਕੇ, ਜਿਹਨੂੰ ਆਪਾਂ ਭਾਰਤ ਮਹਾਨ ਕਹਿੰਦੇ ਹਾਂ। ਸੱਚਮੁੱਚ ਹੀ ਭਾਰਤ ਮਹਾਨ ਬਣੇ ਜੇ ਅਸੀਂ ਇਸ ਤਰ੍ਹਾਂ ਦੇ ਸਿਸਟਮ ਨੂੰ ਲਾਗੂ ਕਰ ਲਈਏ ਉੱਥੇ ਤਾਂ
ਜੀ। ਸੋ ਬਾਈ ਜੀ, ਗੱਲ ਇਹ ਆ ਵੀ ਸਾਡੇ ਸਰੋਤਿਆਂ ਨੂੰ ਤੁਸੀਂ ਥੋੜਾ ਜਿਹਾ ਇੰਨਾ ਕੁ ਚਾਨਣਾ ਪਾਓ ਜਿਹੜਾ ਤੁਹਾਡਾ ਸਫ਼ਰ ਆ, ਖਾਸ ਕਰਕੇ ਤੁਸੀਂ ਤੁਹਾਡਾ ਜੰਮਪਲ ਤੁਸੀਂ ਹਰਿਆਣੇ ਦੇ ਹੋ, ਸਰਸਾ ਡਿਸਟ੍ਰਿਕਟ ਦੇ ਜੰਮਪਲ ਹੋ, ਤੇ ਪਰ ਤੁਹਾਡਾ ਸਫ਼ਰ ਪੰਜਾਬੀ ਗੀਤਕਾਰੀ, ਪੱਤਰਕਾਰੀ, ਲੇਖਕ, ਕਵੀ ਤੇ ਇਸ ਰੂਪ ਚ ਸ਼ੁਰੂ ਹੁੰਦਾ, ਇਹ ਕਿਤੋਂ ਤੇ ਕਿੱਥੋਂ ਤੇ ਕਿਵੇਂ ਸ਼ੁਰੂ ਹੁੰਦਾ?
ਅਸਲ ਵਿੱਚ ਨਾ ਮੈਂ ਅੱਠਵੀਂ ਤੱਕ ਤਾਂ ਪੇਂਡੂ ਪੜਿਆ ਸੀ, ਮੇਰੇ ਪਿੰਡ ਪੰਨੀ ਵਾਲਾ ਉਰਦੂ। ਉਸ ਤੋਂ ਬਾਅਦ ਮੈਨੂੰ ਜਿਹੜਾ ਅੱਗੇ ਪੜ੍ਹਨ ਦਾ ਜਿਹੜਾ ਸੀਗਾ ਉਹ ਸਾਡੇ ਸਕੂਲ ਵਿੱਚ ਦਸਵੀਂ ਤੱਕ ਦਾ ਕਾਫੀ ਦੂਰ ਜਾਣਾ ਪੈਂਦਾ ਸੀਗਾ, ਤੇ ਫਿਰ ਮੇਰੇ ਘਰਦਿਆਂ ਨੇ ਮੈਨੂੰ ਮਹਾਰਾਜ ਪਿੰਡ ਮੇਰੀ ਮਾਸੀ ਕੋਲ ਛੱਡ ਕੇ, ਉੱਥੇ ਜਿਹੜਾ ਮੀਡੀਅਮ ਸੀ ਸਾਰਾ ਕੁਛ ਪੰਜਾਬੀ ਸੀਗਾ, ਤੇ ਫਿਰ ਇਸ ਕਰਕੇ ਪੰਜਾਬੀ ਨਾਲ ਜੁੜ ਗਏ। ਜਿਹੜੇ ਨਾਲ ਉੱਥੇ ਪੜ੍ਹਦੇ ਸੀਗੇ ਮੁੰਡੇ ਉਹਨਾਂ ਦਿਨਾਂ ਚ ਉਹ ਗੀਤਕਾਰੀ ਕਰਦੇ ਸੀ, ਤੇ ਉਹਦੇ ਨਾਲ ਫਿਰ ਉਹ ਜਿਹੜੀ ਸੀਗੀ ਰਾਮਪੁਰਾ ਸਕੂਲ ਦੀ ਪੰਜਾਬੀ ਬੈਸ ਵਾ, ਮੈਂ 1979 ਦੇ ਸਾਲ ਉਹਨਾਂ ਚ ਪੰਜਾਬੀ ਬੈਸ ਵਾ ਰਾਮਪੁਰਾ ਸਕੂਲ ਦਾ ਮੈਂਬਰ ਵੀ ਆ। ਉਸ ਤੋਂ ਬਸ ਲਿਖਣ ਦੀ ਸਿੱਖ ਲੱਗ ਗਈ, ਤੇ ਮੇਰਾ ਪੱਤਰਕਾਰ ਸਾਥੀ ਹੁੰਦਾ ਸੀ ਇੱਥੇ ਇੱਕ ਜਗਵੀਰ ਸਿੰਘ ਜੱਸੀ, ਉਸ ਤੋਂ ਮੈਨੂੰ ਪੱਤਰਕਾਰੀ ਦੀ ਜਿਹੜੀ ਸਿੱਖ ਲੱਗੀ, ਤੇ ਬਸ ਉਸ ਤੋਂ ਬਾਅਦ ਪਿੱਛੇ ਮੁੜ ਕੇ ਨੀ ਦੇਖਿਆ, ਕਿਤੇ ਨੌਕਰੀ ਵੱਲ ਨੀ ਦੇਖਿਆ, ਬਸ ਪੱਤਰਕਾਰੀ ਨੂੰ ਆਪਦਾ ਜਿਹੜਾ ਸੀਗਾ ਕਰਮ ਕਰਮ ਬਣਾ ਲਿਆ। ਤੇ ਅੱਜ ਵੀ ਮੈਂ ਲਗਭਗ 30-35 ਸਾਲਾਂ ਤੋਂ ਅਜੀਤ ਅਖਬਾਰ ਨਾਲ ਜੁੜਿਆ ਹੋਇਆ,
ਪੱਤਰਕਾਰ ਸ਼ਬਦ ਸੁਣ ਸੁਣ ਕੇ ਤੁਸੀਂ ਵੱਡੇ ਹੋਏ, ਇਥੋਂ ਤੱਕ ਪਹੁੰਚੇ, ਤੇ ਕਾਰ ਸ਼ਬਦ ਵਿੱਚੋਂ ਮਿਸੀ ਆ। ਮੈਂ ਤੁਹਾਨੂੰ ਮੈਂ ਇਹ ਕਹਿਣ ਦਾ ਭਾਵ ਵੀ ਇਕੱਲੀ ਕਾਰ ਮੀਨਸ ਵੀ ਜਿਹੜੀਆਂ ਸਹੂਲਤਾਂ, ਸੁੱਖ ਸਹੂਲਤਾਂ ਜਾਂ ਜ਼ਿੰਦਗੀ ਦਾ ਜਿਹੜਾ ਇੱਕ ਲਗਜ਼ਰੀ ਲਾਈਫ ਆ, ਉਹ ਤੋਂ ਮੈਂ ਤੁਹਾਨੂੰ ਕਾਫੀ ਦੂਰ ਦੇਖਦਾ। ਭਾਵੇਂ ਕੱਲੀ ਇਹ ਨੀ ਕਹਿ ਸਕਦੇ, ਪੱਤਰਕਾਰ ਦੇ ਨਾਤੇ ਵੀ ਤੁਸੀਂ ਬਹੁਤ ਕੁਛ ਕਮਾ ਸਕਦੇ ਸੀ। ਚੱਲ ਉਹ ਤਾਂ ਉਂਝ ਵੀ ਪ੍ਰਮਾਤਮਾ ਨੇ ਚੰਗੇ ਘਰੇ ਜਨਮ ਦਿੱਤਾ, ਤੁਹਾਨੂੰ ਕੋਈ ਕਾਸ਼ੀ ਦੇ ਤੋੜੇ ਨੀ, ਪਰ ਇਹ ਸਾਦਗੀ ਤੇ ਇਹ ਜਿਹੜੀ ਪੱਤਰਕਾਰਤਾ ਦੇ ਵਿੱਚ ਹਲੇ ਤੱਕ ਕੁਝ ਨਾ ਕਮਾਉਣਾ, ਇਹਦਾ ਪਿੱਛੇ ਕਾਰਨ?
ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਮੈਨੂੰ ਵੀ ਕਾਰਨ ਆ ਵੀ ਜਿਹੜਾ ਹੈਗਾ ਪੱਤਰਕਾਰਤਾ ਇੱਕ ਕੋਈ ਕਮਾਉਣ ਦਾ ਵਸੀਲਾ ਨਹੀਂ ਹੈ ਕਿ ਅਸੀਂ ਕਮਾ ਪੱਤਰਕਾਰਤਾ ਜੋ ਕੁਛ ਪੈਸਾ ਕਮਾ ਕੇ ਸੁੱਖ ਸਹੂਲਤਾਂ ਦੀ ਜ਼ਿੰਦਗੀ ਜਿਉਣੀ ਹੈ। ਪੱਤਰਕਾਰਤਾ ਦਾ ਜਿਹੜਾ ਇੱਕ ਸੱਚਾ ਪੱਤਰਕਾਰ ਆ ਉਹਦਾ ਕੰਮ ਹੁੰਦਾ ਸਮਾਜ ਲਈ ਕੰਮ ਕਰਨਾ, ਤੇ ਮੈਂ ਹਮੇਸ਼ਾ ਹੀ ਸਮਾਜ ਲਈ ਕੰਮ ਕੀਤਾ। ਮੈਂ ਕਿਸੇ ਦੇ ਵਿਰੋਧ ਚ ਖਬਰਾਂ ਬਹੁਤ ਘੱਟ ਛਾਪੀਆਂ, ਚੱਕ ਲੋ ਜੀ ਉਸਦਾ ਉਹਦੇ ਵਿਰੋਧ ਚ ਖਬਰ ਛਾਪ ਲੋ, ਫਿਰ ਉਸ ਤੋਂ ਪੈਸੇ ਲੈ ਲੋ, ਚੁੱਪ ਕਰ ਜਾਓ, ਇਸ ਤਰ੍ਹਾਂ ਦਾ ਮੇਰਾ ਨਹੀਂ ਹੈ ਸ਼ੁਰੂ ਤੋਂ। ਕਿਉਂਕਿ ਇਹਦਾ ਕਾਰਨ ਇਹ ਹੈ ਕਿ ਮੈਂ ਜਿਹੜੇ ਆਪਦੇ ਪੜ੍ਹਨ ਦੇ ਦੌਰ ਚ ਕੌਮਿਜ਼ਮ ਜਿਹੜਾ ਲਿਟਰੇਚਰ ਸੀਗਾ ਕੌਮਿਸਟਾਂ ਦਾ ਉਹ ਬਹੁਤ ਪੜਿਆ, ਮੈਂ ਕਿਸੇ ਕੌਮਿਸਟ ਪਾਰਟੀ ਦਾ ਮੈਂਬਰ ਨਹੀਂ ਬਣਿਆ, ਨਾ ਹੀ ਮੈਂ ਕਿਸੇ ਦਾ ਉਹ ਬਣਿਆ, ਪਰ ਉਹ ਵਿਚਾਰਧਾਰਾ ਮੈਨੂੰ ਬਹੁਤ ਚੰਗੀ ਲੱਗਦੀ ਆ। ਸਾਦਗੀ ਵਾਲਾ ਜੀਵਨ ਜਿਉਂ, ਲੋਕਾਂ ਵਾਸਤੇ ਕੰਮ ਕਰੋ, ਲੋਕਾਂ ਲਈ ਜਿਉਂ, ਆਪਦੇ ਵਾਸਤੇ ਤਾਂ ਹਰ ਬੰਦਾ ਜਿਉਂਦਾ, ਪਸ਼ੂ ਪੰਛੀ ਜਿਹੜੇ ਜਾਨਵਰ ਆ ਜਿਹੜੇ ਇਹ ਵੀ ਆਪਦੇ ਜਿਹੜੇ ਪਰਿਵਾਰ ਪਾਲਦੇ ਆ, ਪਰ ਪਰਿਵਾਰ ਪਾਲਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜਿਹੜਾ ਹੈਗਾ ਸਮਾਜ ਕੇ ਇਹਦੀ ਕੋਈ ਬੁਰਾਈ ਪੈਦਾ ਕਰਕੇ ਉਸ ਚ ਧਨ ਪ੍ਰਾਪਤ ਕਰੀਏ ਤੇ ਉਹਦੇ ਨਾਲ ਅਸੀਂ ਆਪਦਾ ਜੀਵਨ ਬਤੀਤ ਕਰੀਏ। ਮਿਹਨਤ ਦਾ ਨਾਲ ਨਾਲ ਕੀਤੀ ਕੰਮ ਵੀ ਕੀਤਾ, ਪ੍ਰਾਈਵੇਟ ਕੰਪਨੀਆਂ ਚ ਕੰਮ ਵੀ ਕਰਦਾ ਰਿਹਾ, ਪੱਤਰਕਾਰਤਾ ਵੀ ਕਰਦਾ ਰਿਹਾ, ਉੱਥੇ ਜਿਹੜਾ ਪੈਸਾ ਆਉਂਦਾ ਸੀ ਉਹਦੇ ਨਾਲ ਪਰਿਵਾਰ ਨੂੰ ਆਪਦੇ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ। ਬਾਕੀ ਜਿਹੜਾ ਸੀਗਾ ਜ਼ਮੀਨ ਜਿਹੜਾ ਸੀ ਚੰਗੇ ਜ਼ਮੀਨਦਾਰਾ ਪਰਿਵਾਰ ਚ ਮੇਰਾ ਜਨਮ ਹੋਇਆ,
ਪਰ
ਉਹਨਾਂ ਪੈਸਿਆਂ ਤੋਂ ਵੀ ਮੈਂ ਕਦੇ ਸੁੱਖ ਸਹੂਲਤਾਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੈਂ ਨੀ ਸਮਝਦਾ ਕਿ ਪਿਤਾ ਪੁਰਖੀ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਉਹਨਾਂ ਤੇ ਆਪਦੀ ਐਸ਼ ਪ੍ਰਾਪਤੀ ਕਰੋ ਜਾਂ ਹੋਰ ਕਰੋ, ਇਸ ਤਰ੍ਹਾਂ ਦਾ ਮੇਰਾ ਨਹੀਂ ਸੀਗਾ। ਮੈਂ ਕਿਹਾ ਕਿ ਕਮਾਓ ਤੇ ਖਾਓ, ਜਿੰਨਾ ਹੈਗਾ ਉਹਦੇ ਨਾਲ ਹੀ ਗੁਜ਼ਾਰਾ ਕਰੋ, ਠੀਕ ਹੈ ਨਾ। ਆਪ ਤੁਸੀਂ ਕੀ ਕਰ ਰਹੇ ਹੋ, ਸਭ ਤੋਂ ਵੱਡਾ ਕਾਰਨ ਹੁੰਦਾ ਵੀ ਤੁਸੀਂ ਖੁਦ ਕੀ ਕਰ ਰਹੇ ਹੋ, ਖੁਦ ਕੀ ਕਮਾ ਰਹੇ ਹੋ, ਉਸ ਚੋਂ ਜੋ ਮਰਜ਼ੀ ਕਰ ਲਓ ਤੁਸੀਂ, ਜਿੰਨਾ ਤੁਸੀਂ ਕਮਾਉਂਦੇ ਹੋ ਠੀਕ ਹੈ। ਤੇ ਪਰ ਮੈਂ ਪੰਜਾਬੀ ਦਾ ਮਰੀਦ ਬਣ ਕੇ ਰਿਹਾ, ਮੈਨੂੰ ਹਿੰਦੀ ਅਖਬਾਰਾਂ ਚ ਨੌਕਰੀਆਂ ਮਿਲਦੀਆਂ ਸੀ, ਵਧੀਆ ਨੌਕਰੀਆਂ ਮਿਲਦੀਆਂ ਸੀ, ਚੰਡੀਗੜ੍ਹ ਵੀ ਨੌਕਰੀਆਂ ਮਿਲਦੀਆਂ ਸੀ, ਪਰ ਮੈਂ ਉਹ ਵੀ ਛੱਡੀਆਂ ਕਿਉਂਕਿ ਮੈਨੂੰ ਕੋਈ ਮੇਰਾ ਨਾ ਉੱਥੋਂ ਬਦਲ ਹੀ ਨੀ ਲੱਭਿਆ, ਸਰਕਾਰ ਤੋਂ ਜਾਂ ਘਰਾਂ ਵਾਲੀ ਤੋਂ, ਜਿਹੜਾ ਪੰਜਾਬੀ ਅਖਬਾਰ ਵਾਸਤੇ ਕੰਮ ਕਰ ਸਕੇ, ਕਿਉਂਕਿ ਬਹੁਤ ਘੱਟ ਪੈਸੇ ਜਿਹੜੇ ਹੈਗੇ ਅਖਬਾਰਾਂ ਵਿਚੋਂ ਮਿਲਦੇ ਆ, ਤੇ ਇਸ ਕਰਕੇ ਕੋਈ ਬੰਦਾ ਜਿਹੜਾ ਹੈਗਾ ਅਖਬਾਰਾਂ ਵਾਸਤੇ ਕੰਮ ਕਰਨ ਲਈ ਤਿਆਰ ਨੀ ਅੱਜ ਦੇ ਦੌਰ ਚ। ਜੇ ਕੋਈ ਕੰਮ ਕਰਦਾ ਤਾਂ ਉਹ ਰਿਟਾਇਰ ਹੋ ਕੇ ਕਰਦਾ ਜਾਂ ਹੋਰ ਕਰਦਾ, ਇਸ ਤਰ੍ਹਾਂ ਦਾ ਹੋਇਆ ਪਿਆ। ਜਿਹੜਾ ਨੌਜਵਾਨ ਪੀੜ੍ਹੀ ਆ ਉਹ ਬਹੁਤ ਘੱਟ ਜਿਹੜੀ ਹੈਗੀ ਆ ਅਖਬਾਰਾਂ ਵਾਲੇ ਪਾਸੇ ਆ ਰਹੀ ਹੈ, ਤੇ ਉਹਨਾਂ ਦਾ ਰੁਝਾਨ ਹੁੰਦਾ ਕਿ ਕੋਈ ਚੰਗੀ ਨੌਕਰੀ ਕਰੀਏ ਜਾਂ ਹੋਰ ਕਰੀਏ, ਜਾਂ ਉਹਨਾਂ ਜੇ ਆਉਂਦੇ ਵੀ ਆ ਤਾਂ ਉਹ ਬੜੇ ਮਤਲਬ ਗਲਤ ਤਰੀਕੇ ਨਾਲ ਆਉਂਦੇ ਆ ਤੇ ਗਲਤ ਤਰ੍ਹਾਂ ਦੇ ਕੰਮ ਕਰਦੇ ਆ ਜਿਹੜੇ ਕਿ ਆਪਣੇ ਸਮਾਜ ਦੇ ਵਿੱਚ ਨਹੀਂ ਹੁੰਦੇ ਗੇ। ਤੇ ਮੋਸਟਲੀ ਮੈਂ ਦੇਖਿਆ ਵੀ ਅਖਬਾਰਾਂ ਦਾ ਜਾਂ ਲੋਕਾਂ ਦਾ ਇਹ ਹੁੰਦਾ ਗਾ ਯਾਰ ਤੁਹਾਡੀ ਤਨਖਾਹ ਕਿੰਨੀ ਆ, ਸਾਡੀ ਤਨਖਾਹ ਨਾ ਪੁੱਛੋ, ਜੇ ਤਨਖਾਹ ਪੁੱਛੋਗੇ ਤੁਸੀਂ ਕਹੋਗੇ ਤੁਸੀਂ ਕੰਮ ਕਿਉਂ ਕਰਦੇ ਆ, ਠੀਕ ਹੈ ਨਾ। ਤੇ ਇਸ ਕਰਕੇ ਜਿਹੜਾ ਹੈਗਾ ਸਾਡਾ ਸਭ ਦਾ ਫਰਜ਼ ਬਣਦਾ, ਜਿੰਨੇ ਵੀ ਪੱਤਰਕਾਰ ਹੈ ਉਹ ਸਮਾਜ ਦੇ ਜਿਹੜਾ ਹਿੱਤ ਚ ਕੰਮ ਕਰਨਾ ਚਾਹੀਦਾ, ਸਾਨੂੰ ਸਮਾਜ ਵਾਸਤੇ ਕੰਮ ਕਰਨਾ ਚਾਹੀਦਾ। ਤੇ ਜਿਹੜਾ ਅੱਜ ਦਾ ਤੁਸੀਂ ਦੇਖੋ, ਅੱਜ ਨੌਜਵਾਨ ਇੰਨਾ ਹਤਾਸ਼ ਹੋ ਚੁੱਕਿਆ, ਉਹਨੂੰ ਕੋਈ ਸੇਧ ਦੇਣ ਵਾਲਾ ਹੀ ਨਹੀਂ ਮਿਲਿਆ। ਕਈ ਵਾਰ ਮੇਰੀ ਨਾ ਚੰਗੇ ਵਿਦਵਾਨ ਲੋਕਾਂ ਨਾਲ ਚਰਚਾ ਹੁੰਦੀ ਹੈ ਵੀ ਕੀ ਦਿੱਤਾ ਜਾਣਾ ਚਾਹੀਦਾ ਇਹਦੇ ਵਾਸਤੇ ਸਾਨੂੰ। ਕਈ ਵਾਰ ਮੈਂ ਪ੍ਰੋਫੈਸਰ ਜਗਮੋਹਨ ਸਿੰਘ ਜਿਹੜੇ ਪਲਸਿਆਂ ਦੇ ਆਉਂਦੇ ਨੇ ਉਹਨਾਂ ਨਾਲ ਵੀ ਚਰਚਾ ਹੁੰਦੀ ਆ ਕਿ ਆਪਾਂ ਕੀ ਕਰ ਸਕਦੇ ਹਾਂ ਮਤਲਬ ਇਸ ਦੌਰ ਚ, ਤਾਂ ਉਹ ਇੱਕੋ ਹੀ ਗੱਲ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਇੰਨੇ ਇੰਨਾ ਫੈਲਾ ਦਿਓ ਜਿਵੇਂ ਚਿੱਟਾ ਫੈਲਿਆ ਹੋਇਆ, ਅਸੀਂ ਜੇ ਇੰਨਾ ਫੈਲਾ ਦਈਏ ਤਾਂ ਇਹ ਪੈਰਲਲ ਜਿਹੜੀ ਹੈਗੀ ਵਿਚਾਰਧਾਰਾ ਨੌਜਵਾਨਾਂ ਚ ਇੱਕ ਊਰਜਾ ਪੈਦਾ ਕਰ ਸਕਦੀ ਹੈ, ਉਹਨਾਂ ਨੂੰ ਰੋਜ਼ਗਾਰ ਵਾਲੇ ਪਾਸੇ ਲਿਜਾ ਸਕਦੀ ਹੈ, ਨਿਰਾਸ਼ਾ ਚੋਂ ਕੱਢ ਸਕਦੀ ਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਦਾ ਕੀ ਹੋ ਸਕਦਾ, ਤੇ ਉਹ ਕਹਿੰਦੇ ਵੀ ਜੇਲ੍ਹ ਡੈਰੀ ਆ ਜਿਹੜੀ ਉਹ ਹਰੇਕ ਨੌਜਵਾਨ ਦੇ ਹੱਥ ਚ ਹੋਣੀ ਚਾਹੀਦੀ ਹੈ, ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡੈਰੀ ਆ ਜਿਹੜੀ, ਤੇ ਉਹਦੇ ਵਾਸਤੇ ਕਹਿੰਦੇ ਤੁਸੀਂ ਕੋਸ਼ਿਸ਼ ਕਰੋ, ਹਿੰਦੀ ਹੈ ਜਿਹੜਾ ਇਲਾਕਾ ਹਿੰਦੀ ਚ ਦਿਓ, ਪੰਜਾਬੀ ਇਲਾਕੇ ਚ ਪੰਜਾਬੀ ਚ ਦਿਓ। ਮੈਂ ਦੇਖਿਆ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡੈਰੀ ਕੁਛ ਪ੍ਰਕਾਸ਼ਕਾਂ ਨੇ ਛਾਪੀ ਆ, ਤੇ ਉਹ ਬਹੁਤ ਮਹਿੰਗੀ ਆ, ਮਤਲਬ 150-200 ਰੁਪਏ ਦੀ ਹੈਗੀ ਆ, ਉਹ ਜਿਹੜਾ ਹਰੇਕ ਨੌਜਵਾਨ ਆ ਜਿਹੜਾ ਅਫੋਰਡ ਨੀ ਕਰਦਾ। ਅੱਜ ਕੱਲ ਤੁਸੀਂ ਦੇਖੋ ਹਿੰਦੁਸਤਾਨ ਚ ਬੇਰੁਜ਼ਗਾਰੀ ਇੰਨੀ ਆ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪਾਸੇ ਪੈਸੇ ਲਾਉਣ ਦਾ ਉਹਨਾਂ ਦਾ ਮਨ ਨੀ ਕਰਦਾ, ਤੇ ਜੇ ਉਹਨਾਂ ਦੀਆਂ ਕਲਾਸਾਂ ਲਾ ਕੇ ਪਿੰਡ ਪਿੰਡ ਜਿੰਨੇ ਕਲੱਬ ਬਣੇ ਹੋਏ ਆਪਣੇ ਹੋਰ ਬਣੇ ਹੋਏ ਆ, ਉਹਨਾਂ ਦਾ ਕਹਿਣਾ ਵੀ ਟੂਰਨਾਮੈਂਟ ਕਰਾਉਣ ਦੀ ਥਾਂ ਲੋਕ ਟੂਰਨਾਮੈਂਟ ਕਰਾਉਂਦੇ ਆ, ਕੱਪ ਕਰਾਉਂਦੇ ਆ, ਹੋਰ ਕਰਾਉਂਦੇ ਆ, ਉੱਥੇ ਉਹ ਸਿਰਫ ਚਿੱਟਾ ਲਾ ਕੇ ਜਾਂ ਟੀਕੇ ਲਾ ਕੇ, ਰੋਜ਼ ਹੀ ਆਪਣੇ ਕੋਲ ਵੀਡੀਓ ਆ ਰਹੀਆਂ ਤੇ ਸਾਡੇ ਪਿੰਡ ਚ ਅਸੀਂ ਟੂਰਨਾਮੈਂਟ ਕਰਾਇਆ ਸੀ ਅੱਜ ਤੋਂ ਬਾਅਦ ਤੌਬਾ ਕੀਤੀ, ਕਿਉਂਕਿ ਉਹ ਟੀਕੇ ਵੀ ਦਿਖਾਉਂਦੇ ਆ ਜਿਹੜੇ ਖਿਡਾਰੀਆਂ ਨੇ ਲਾਏ ਹੁੰਦੇ ਆ, ਤੇ ਉਹ ਚਿੱਟਾ ਵੀ ਦਿਖਾਉਂਦੇ ਆ, ਹੋਰ ਵੀ ਦਿਖਾਉਂਦੇ ਆ। ਇਹਦੀ ਥਾਂ ਤੇ ਸਾਨੂੰ ਜਿਹੜਾ ਹੈਗਾ ਨਾ ਜਿਹੜਾ ਪੁਸਤਕ ਜਿਹੜਾ ਕਲਚਰ ਹੈ ਇਹ ਪੈਦਾ ਕਰਨਾ ਚਾਹੀਦਾ ਨੌਜਵਾਨਾਂ ਚ, ਕਲਚਰਲ ਪ੍ਰੋਗਰਾਮ ਕਰਾਉਣੇ ਚਾਹੀਦੇ ਆ, ਉਸਾਰੂ ਪ੍ਰੋਗਰਾਮ ਕਰਾਉਣੇ ਚਾਹੀਦੇ ਆ। ਤੁਸੀਂ ਦੇਖੋ ਭਗਤ ਸਿੰਘ ਨਾਲ ਸੰਬੰਧਿਤ ਨਾਟਕ ਜਿਹੜਾ ਦੇਖਦੇ ਆ ਲੋਕ, ਜਦੋਂ ਪਾਲੀ ਭੁਪਿੰਦਰ ਸਿੰਘ ਦਾ ਨਾਟਕ ਹੈ ਜਾਂ ਹੋਰ ਹੈ, ਜੇ ਇਹ ਨਾਟਕ ਦੇਖ ਕੇ ਰੋਹ ਪੈਂਦੇ ਆ ਨੌਜਵਾਨ। ਮੈਂ ਦੇਖਿਆ ਬਹੁਤ ਵਾਰੀ, ਬਹੁਤ ਜਿਹੜੇ ਨਾਟਕ ਮੇਲਿਆਂ ਚ ਗਿਆ ਮੈਂ, ਦੇਖਦਾ ਜੋ ਇਸ ਤਰ੍ਹਾਂ ਦਾ ਜਿਹੜਾ ਨਾਟਕ ਹੈਗੇ ਜਿਹੜੇ ਉਹ ਇੱਕ ਐਸੀ ਭਾਵਨਾ ਪੈਦਾ ਕਰਦੇ ਆ ਨੌਜਵਾਨਾਂ ਚ, ਸਾਨੂੰ ਉਹ ਨਾਟਕ ਮੇਲਿਆਂ ਤੋਂ ਅਸੀਂ ਦੂਰ ਹੋ ਗਏ। ਅਸੀਂ ਜਿਹੜੇ ਸੀਗੇ ਤੁਸੀਂ ਦੇਖ ਲਓ ਹੁਣ ਕਿ ਨਾ ਕੋਈ ਇਸ ਤਰ੍ਹਾਂ ਦਾ ਸਭਿਆਚਾਰਕ ਪ੍ਰੋਗਰਾਮ ਪਿੰਡਾਂ ਚ ਹੁੰਦਾ, ਬਸ ਟੂਰਨਾਮੈਂਟ ਕਰਾ ਦੋ ਜੀ। ਟੂਰਨਾਮੈਂਟ ਕੀ ਆ ਗਏ, ਆਰਕੈਸਟਰਾ ਵਾਲੀਆਂ ਨਚਾਈ ਹੁੰਦੇ ਆ ਉੱਥੇ, ਹੋਰ ਕਰਾਈ ਜਾਂਦੇ ਆ, ਤੇ ਟੀਕੇ ਲਾ ਕੇ ਨੌਜਵਾਨ ਜਿਹੜਾ ਪਿੰਡ ਦਾ ਲੱਖਾਂ ਰੁਪਇਆ ਫੂਕ ਕੇ ਜਿਹੜਾ ਹੈਗਾ ਮਿਲਦਾ ਕੀ ਹੈ ਸਿੱਟਾ, ਠੀਕ ਹੈ ਨਾ। ਪੰਜਾਬ ਦੇ ਲੋਕਾਂ ਮੈਂ ਕਹਿਣਾ ਵੀ ਇਹ ਜਿਹੜੇ ਸਾਰੇ ਮੈਂ ਨੀ ਕਹਿੰਦਾ ਵੀ ਕਬੱਡੀ ਖਿਡਾਰੀ ਇਸ ਤਰ੍ਹਾਂ ਦੇ ਹੈਗੇ ਆ ਵੀ ਜਿਹੜੇ ਚਿੱਟਾ ਲਾਉਂਦੇ ਆ ਜਾਂ ਟੀਕੇ ਲਾਉਂਦੇ ਆ, ਬਹੁਤ ਸਾਰੇ ਸੱਚੀ ਭਾਵਨਾ ਨਾਲ ਵੀ ਖੇਡਦੇ ਆ। ਮੈਂ ਉਹਨਾਂ ਨੂੰ ਕਲਾਮ ਵੀ ਕਰਦਾ, ਪਰ ਬਹੁਤ ਸਾਰੇ ਜਿਹੜੇ ਦੇਖੇ ਆ ਮੈਂ ਨੌਜਵਾਨ, ਉਹਨਾਂ ਚ ਇਹ ਹੈ ਵੀ ਯਾਰ ਜਿੱਤਣਾ ਜਿਵੇਂ ਮਰਜ਼ੀ ਜਿੱਤ ਲਓ, ਬਰਸਾ ਖਾ ਕੇ ਜਿੱਤ ਲਓ ਜਾਂ ਇੱਕ ਹੋਰ ਜਿੱਤ ਲਓ, ਮਤਲਬ ਹਾਰਨ ਦੀ ਭਾਵਨਾ ਕਿਸੇ ਚ ਨੀ ਹੈ, ਜਿੱਤਣ ਦੀ ਭਾਵਨਾ। ਪਰ ਉਹ ਜਿੱਤਣ ਦੀ ਭਾਵਨਾ ਸਾਨੂੰ ਕਿੱਥੇ ਲੈ ਗਈ ਉਹ ਅਸੀਂ ਅੰਦਾਜ਼ਾ ਲਾ ਹੀ ਸਕਦੇ ਹਾਂ ਅੱਜ ਪੰਜਾਬ ਦਾ ਕੀ ਹਾਲ ਹੈ। ਜੇ ਅੱਜ ਪੰਜਾਬ ਨੂੰ ਅਸੀਂ ਇਸ ਸੰਕਟ ਚੋਂ ਬਾਹਰ ਕੱਢਣਾ ਹੈ ਤਾਂ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਜਿਹੜੇ ਨੌਜਵਾਨਾਂ ਨੂੰ ਮਤਲਬ ਇੱਕ ਐਸੀ ਪ੍ਰੇਰਨਾ ਦੇਣ ਕਿ ਯਾਰ ਸਾਡੇ ਚ ਵੀ ਸ਼ਹੀਦ ਭਗਤ ਸਿੰਘ ਆ ਗਿਆ ਤੇ ਅਸੀਂ ਖੁਦ ਭਗਤ ਸਿੰਘ ਆ, ਠੀਕ ਹੈ ਨਾ। ਹਰੇਕ ਨੌਜਵਾਨ ਨੂੰ ਭਗਤ ਸਿੰਘ ਬਣਾਉਣ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਆ, ਊਧਮ ਸਿੰਘ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਕਰਤਾਰ ਸਿੰਘ ਸਰਾਭਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭਾ ਤੋਂ ਪ੍ਰੇਰਨਾ ਲਈ ਸੀ, ਉਹ ਆਪਦਾ ਉਹਨਾਂ ਨੂੰ ਗੁਰੂ ਮੰਨਦੇ ਸੀ, ਕਿਉਂਕਿ 19 ਸਾਲਾਂ ਦੀ ਜਿਹੜੀ ਨੌਜਵਾਨੀ ਦੀ ਉਮਰ ਸੀ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ, ਉਸ ਪੱਤਰਕਾਰਤਾ ਵੀ ਕਰ ਲਈ, ਜਹਾਜ਼ ਵੀ ਚਲਾ ਲਏ ਤੇ ਗਦਰ ਵੀ ਆ ਕੇ ਹਿੰਦੁਸਤਾਨ ਚ ਮਤਲਬ ਕੀਤਾ, ਠੀਕ ਹੈ ਨਾ। ਤੇ ਉਹਨਾਂ ਦਾ ਜੇ ਉਹਨਾਂ ਨੂੰ ਤੁਸੀਂ ਪੜ੍ਹੋ ਕਰਤਾਰ ਸਿੰਘ ਸਰਾਭੇ ਨੂੰ, ਤੇ ਉਹਦਾ ਕਰੈਕਟਰ ਕਿੰਨਾ ਉੱਚਾ, ਤੇ ਉਹ ਅਸੀਂ ਉਹਨੂੰ ਮਤਲਬ ਸਲਾਮ ਹੀ ਕਰੇ ਜਾਵਾਂਗੇ। ਤੇ ਇਸ ਤਰ੍ਹਾਂ ਦੇ ਨੌਜਵਾਨ ਵੀ ਸੀਗੇ ਸਾਡੇ, ਠੀਕ ਹੈ। ਅੱਜ ਦੇ ਨੌਜਵਾਨ ਦੇਖੋ ਤੁਸੀਂ ਕਿਸ ਪਾਸੇ ਉਹ ਲੱਗੇ ਹੋਏ ਆ, ਕੀ ਕੰਮ ਕਰ ਰਹੇ ਆ, ਤੇ ਸਾਨੂੰ ਮਿੰਟੋ ਜੀ ਸਾਰਿਆਂ ਨੂੰ ਮਤਲਬ ਦੇਸ਼ ਵਿਦੇਸ਼ ਚ ਬੈਠੇ ਲੋਕਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ। ਤੁਸੀਂ ਇਹ ਦੇਖੋ ਹੁਣ ਅੱਜ ਦੇ ਗੀਤ ਆ ਜਿਹੜੇ, ਉਹਨਾਂ ਚੋਂ ਜਿਹੜੇ ਸ਼ਹੀਦਾਂ ਦੇ ਗੀਤ ਸੀਗੇ ਉਹ ਉੱਡੀ ਗਏ। ਪਹਿਲਾਂ ਜੇ ਕੋਈ ਐਲਬਮ ਆਉਂਦੀ ਸੀ ਜਾਂ ਰਿਕਾਰਡ ਆਉਂਦਾ ਸੀ, ਕੁਲਦੀਪ ਮਾਨਕ ਦਾ ਰਿਕਾਰਡ ਆਉਂਦਾ ਸੀ, ਹੋਰ ਆਉਂਦਾ ਸੀ ਕਿਸੇ ਦਾ ਹੋਰ ਆਉਂਦਾ ਸੀ, ਤਾਂ ਉਹਦੇ ਵਿੱਚ ਇੱਕ ਦਾ ਗੀਤ ਜ਼ਰੂਰ ਤੇ ਉਹਦੇ ਉਹ ਗੀਤ ਮਤਲਬ ਕਹਿੰਦੇ ਗੋਰਿਆਂ ਮੁਕੱਦਮਾ ਕੀਤਾ ਭਗਤ ਸਿੰਘ ਸੂਰਮੇ ਤੇ ਮਾਨਕ ਦਾ ਗੀਤ ਆ ਜਿਹੜਾ ਅੱਜ ਵੀ ਸਜਾ ਕੇ ਗੂੰਜਦਾ ਸਾਡੇ ਪੰਜਾਬ ਦੀ ਚ, ਕਿੰਨਾ ਚੰਗਾ ਲੱਗਦਾ, ਠੀਕ ਹੈ ਨਾ। ਪਰ ਇਸ ਤਰ੍ਹਾਂ ਦੇ ਗੀਤ ਹੀ ਹੈ, ਹੁਣ ਬਹੁਤ ਘੱਟ ਗੀਤ ਆ ਰਹੇ ਆ ਜਿਹੜੇ ਗਾਉਂਦੇ ਆ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਬਟ ਇਹਨਾਂ ਨੇ ਬਹੁਤ ਵਧੀਆ ਮਤਲਬ ਕਮਰਸ਼ੀਅਲ ਕੰਮ ਦੇ ਨਾਲ ਨਾਲ ਬਹੁਤ ਵਧੀਆ ਕੰਮ ਕੀਤਾ, ਤੇ ਲੋਕ ਸੁਣਦੇ ਵੀ ਆ ਉਹਨਾਂ ਗੀਤਾਂ ਨੂੰ, ਦੇਸ਼ ਭਗਤੀ ਦੇ ਗੀਤਾਂ ਨੂੰ ਲੋਕ ਨਹੀਂ ਸੁਣਦੇ। ਤੇ ਮੈਨੂੰ ਇਸ ਤਰ੍ਹਾਂ ਦਾ ਮੇਰੀ ਤਾਂ ਕੋਸ਼ਿਸ਼ ਹੈ ਕਿ ਜਿਹੜਾ ਹੈਗਾ ਸਾਡਾ ਜੀਵਨ ਹੈ ਉਹਦੇ ਵਿੱਚ ਅਸੀਂ ਚੰਗੇ ਕੰਮ ਕਰੀਏ, ਤੇ ਮੇਰੀ ਕੋਸ਼ਿਸ਼ ਹੁਣ ਵਾਪਸੀ ਆ ਕੇ ਇਹੀ ਆ ਕਿ ਉਹਨਾਂ ਨਾਲ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਇੱਕ ਭਗਤ ਸਿੰਘ ਸਰਚ ਕਮੇਟੀ ਬਣਾਈ ਹੋਈ ਸੀਗੀ, ਉਹਨਾਂ ਦਾ ਜਿਹੜਾ ਲਿਟਰੇਚਰ ਆ ਉਹਨਾਂ ਨੇ ਛਾਪਿਆ। ਜੇਲ ਡਾਇਰੀ ਦੀ ਮੈਂ ਤੁਹਾਨੂੰ ਕਹਾਣੀ ਦੱਸਦਾ, 1930 ਚ ਜਦੋਂ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ ਤਾਂ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਆਪਦੇ ਭਰਾ ਕੁਲਵੀਰ ਸਿੰਘ ਨੂੰ ਦਿੱਤੀ ਸੀ, ਦਸਤਾਵੇਜ਼ ਤੂੰ ਸਾਂਭ ਕੇ ਰੱਖੀ, ਤੇ ਉਹਨਾਂ ਨੇ ਸੰਭਾਲੀ ਰੱਖਿਆ ਤੇ ਦੇਸ਼ ਆਜ਼ਾਦ ਵੀ ਹੋ ਗਿਆ। ਕਿਸੇ ਨੇ ਉਸ ਤੇ ਮਤਲਬ ਕੋਈ ਜ਼ੋਰ ਨੀ ਦਿੱਤੀ, ਉਹਨਾਂ ਨੇ ਕਿਹਾ ਵੀ ਚਲੋ ਸ਼ਹੀਦ ਭਗਤ ਸਿੰਘ ਦੀ ਯਾਦ ਹੈ ਇੱਕ ਉਹਨਾਂ ਨੇ ਰੱਖੀ ਤੇ। ਪਰ 1900 ਕੋਈ ਲਗਭਗ 83 ਦੀ ਗੱਲ ਹੈ ਮੇਰੇ ਹਿਸਾਬ ਨਾਲ, ਮੈਂ ਸ਼ਾਇਦ ਭੁੱਲਦਾ ਹਾਂ ਹੁਣ, ਇੱਕ ਰਸ਼ੀਅਨ ਲੇਖਕ ਐਲਬੀ ਮਿਤਰੋਖਨ ਆਇਆ ਹਿੰਦੁਸਤਾਨ ਚ ਸ਼ਹੀਦ ਭਗਤ ਸਿੰਘ ਬਾਰੇ, ਉਹ ਰਿਸਰਚ ਕਰਨ ਵਾਸਤੇ ਆਇਆ ਹੋਇਆ ਸੀਗਾ। ਉਹ ਸਹਾਰਨਪੁਰ ਚ ਇੱਕ ਡੇਰੇ ਚ ਗਿਆ, ਖਾਲ ਦੇ ਡੇਰੇ ਚ, ਉੱਥੇ ਉਹਨੇ ਭਗਤ ਸਿੰਘ ਬਾਰੇ ਗੱਲਬਾਤ ਕੀਤੀ ਜਦੋਂ ਉਸ ਸਾਧ ਨਾਲ, ਤਾਂ ਉਹਨੇ ਕਿਹਾ ਮੇਰੇ ਕੋਲ ਇੱਕ ਜੇਲਦਾਰੀ ਹੈ ਭਗਤ ਸਿੰਘ ਦੀ, ਫੋਟੋ ਸਟੇਟ ਆ ਉਹਦੀ ਮੇਰੇ ਕੋਲ, ਤੂੰ ਕੁਲਵੀਰ ਸਿੰਘ ਨਾਲ ਲਿਜਾ ਕੇ ਇਹਨੂੰ ਮੈਚ ਕਰਕੇ ਦੇਖ ਲਾ, ਜੇ ਸਹੀ ਹੈ ਤਾਂ ਠੀਕ ਹੈ ਤੇ ਨਹੀਂ ਤਾਂ ਇਹਨੂੰ ਕਹਿੰਦਾ ਬੈਠੇ ਸੁੱਟ ਨਹੀਂ ਚਲੋ। ਤੇ ਜਦੋਂ ਉਹਨੇ ਜਾ ਕੇ ਮੈਚ ਕੀਤੀ ਤਾਂ ਉਹ ਬਾਕੀ ਉਹੀ ਚੀਜ਼ ਸੀਗੀ ਭਗਤ ਸਿੰਘ ਦੀ ਜੇਲ ਡਾਇਰੀ। ਜਦੋਂ ਉਹ ਵਾਪਸ ਦੇਣ ਵਾਸਤੇ ਫੋਟੋ ਸਟੇਟ ਆਇਆ ਤਾਂ ਉਹ ਸਾਧ ਦਾ ਮਰਡਰ ਹੋ ਗਿਆ ਸੀਗਾ। ਫਿਰ ਐਲਵੀ ਮਿਤਰੋਖਿੰਦ ਨੇ ਜਿਹੜੀ ਸੀਗੀ ਉਹ ਆਪਦੇ ਜਿਹੜੇ ਦਾ ਕੰਮ ਸੀ ਉਹਦੇ ਜ਼ਿਕਰ ਕੀਤਾ ਜੇਲ ਡਾਇਰੀ ਦਾ। 1983 ਚ ਭੁਪਿੰਦਰ ਸਿੰਘ ਹੂਜਾ ਨੇ, ਰਾਜਸਥਾਨ ਦੇ ਲੇਖ ਨੇ ਉਹ, ਉਹਨਾਂ ਨੇ ਉਹ ਇੰਗਲਿਸ਼ ਚ ਛਾਪੀ ਐਡਿਟ ਕਰਕੇ, ਉਹ ਮਤਲਬ 1931 ਦਾ ਦਸਤਾਵੇਜ 1983 ਚ ਸਾਡੇ ਸਾਹਮਣੇ ਆਇਆ। ਦੇਖੋ ਕਿੰਨੀ ਲੇਟ ਉਹ ਮਤਲਬ ਵਿਚਲਾ ਬਖਵਾ ਜਿਹੜਾ ਸੀਗਾ ਉਹ ਇਹਨੇ ਪਿਆ ਰਿਹਾ। 1979 ਚ ਫਿਰ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੇ ਇਹ ਪੰਜਾਬੀ ਤੇ ਹਿੰਦੀ ਚ ਨੂੰ ਅਨੁਵਾਦ ਕਰਕੇ ਛਾਪਿਆ ਤਾਂ 1900 ਦੇਖ ਲੋ 31 ਤੋਂ ਲੈ ਕੇ 1979 ਤੱਕ ਦਾ ਜਿਹੜਾ ਸੀਗਾ ਬਖਵਾ ਉਹ ਸਾਡੇ ਸਾਹਮਣੇ ਇੰਨਾ ਵਧੀਆ ਦਸਤਾਵੇਜ਼ ਨਹੀਂ ਆ ਸਕਿਆ। ਜੇਲ੍ਹ ਡੈਰੀ ਕੀ ਆ? ਜੇਲ੍ਹ ਡੈਰੀ ਵਿਚ ਨੌਜਵਾਨਾਂ ਵਾਸਤੇ ਵੀ ਬਹੁਤ ਕੁਛ ਆ, ਮਤਲਬ ਹਿੰਦੁਸਤਾਨ ਕਿਹੋ ਜਿਹਾ ਹੋਣਾ ਚਾਹੀਦਾ, ਰਾਜਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਸਾਡਾ ਕਾਰ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ। ਉਹਨਾਂ ਦੇ ਵਿਚ ਸ਼ਹੀਦ ਭਗਤ ਸਿੰਘ ਪੜ੍ਹਦੇ ਬਹੁਤ ਸੀਗੇ, ਉਹਨਾਂ ਨੇ
ਬਿਲਕੁਲ
ਜਿਹੜੀਆਂ ਮਤਲਬ ਕਿਤਾਬਾਂ ਪੜ੍ਹੀਆਂ ਆਪਣੀਆਂ ਜੇਲ੍ਹ ਦੇ ਦੌਰਾਨ ਲਾਹੌਰ ਵਿਚ, ਤੇ ਉੱਥੇ ਉਹਨਾਂ ਨੇ ਉਹ ਫੁੱਟਨੋਟ ਕੀਤੇ ਹੋਏ ਆ ਜਿਹੜੇ ਰੋਜ਼ ਪੜ੍ਹਦੇ ਸੀ, ਤਾਂ ਉਹਨਾਂ ਨੂੰ ਜਿਹੜੀ ਚੰਗੀ ਗੱਲ ਲੱਗਦੀ ਸੀ ਉਹ ਵਿੱਚ ਉਹਦੇ ਜੇਲ੍ਹ ਡੈਰੀ ਦੇ।
ਹਾਂ,
ਤਾਂ ਉਹ ਜਿਹੜੇ ਫੁੱਟਨੋਟ ਸੀਗੇ ਸਾਰੇ, ਤਾਂ ਉਹ ਇੱਕ ਵਧੀਆ ਦਸਤਾਵੇਜ਼ ਬਣ ਗਿਆ ਜਿਹੜੇ ਜਿਹਨੂੰ ਆਪਾਂ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡੈਰੀ ਕਰਕੇ ਜਾਣਦੇ ਹਾਂ।
ਤਾਂ
ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਲਿਖਤਾਂ ਹੈਗੀਆਂ ਜਿਹੜੀਆਂ, ਜਾਂ ਸ਼ਹੀਦ ਭਗਤ ਸਿੰਘ ਦੀਆਂ ਹੋਰ ਲਿਖਤਾਂ ਹੈਗੀਆਂ ਜਿਵੇਂ ਮੈਂ ਨਾਸਤਿਕ ਕਿਉਂ ਹਾਂ ਜਾਂ ਹੋਰ ਹੈਗੀਆਂ, ਉਹ ਵੀ ਨੌਜਵਾਨਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ। ਮੈਂ ਕੋਈ ਕਾਮਰੇਡੀ ਦੀ ਗੱਲ ਨੀ ਕਰਦਾ, ਜਿੰਨੀਆਂ ਮਤਲਬ ਸਿੱਖ ਧਰਮ ਦੀਆਂ ਜਿਹੜੀਆਂ ਚੰਗੀਆਂ ਲਿਖਤਾਂ ਹੈਗੀਆਂ ਉਹ ਵੀ ਜਿਹੜੀਆਂ ਨੌਜਵਾਨਾਂ ਨੂੰ ਸਾਨੂੰ ਦੇਣੀਆਂ ਚਾਹੀਦੀਆਂ, ਤਾਂ ਕਿ ਉਹਨਾਂ ਚ ਉਸ ਤਰ੍ਹਾਂ ਦਾ ਜਜ਼ਬਾ ਵੀ ਪੈਦਾ ਹੋਵੇ। ਸਾਡੇ ਗੁਰੂ ਸਾਹਿਬਾਨ, ਸਾਡੇ ਸਾਹਿਬਜ਼ਾਦੇ, ਸਾਡੇ ਸ਼ਹੀਦ ਸਿੱਖ ਧਰਮ ਦੇ ਸ਼ਹੀਦ ਆ ਜਿਹੜੇ ਬਾਬਾ ਸਿੰਘ ਬਹਾਦਰ, ਅਕਾਲੀ ਕੋਡਾ ਸਿੰਘ ਜਾਂ ਹੋਰ ਚੀਜ਼ ਹੈਗੇ ਆ, ਉਹ ਵੀ ਉਹਨਾਂ ਦਾ ਜੀਵਨ ਕਿੰਨਾ ਪ੍ਰੇਰਨਾਦਾਇਕ ਹੈ। ਉਹਨਾਂ ਨੇ ਸਾਰੀ ਉਮਰ ਆਪਣਾ ਜਿਹੜਾ ਸੀਗਾ ਜੀਵਨ ਸਿੱਖ ਧਰਮ ਵਾਸਤੇ ਜਾਂ ਲੋਕਾਂ ਵਾਸਤੇ ਮੈਂ ਤਾਂ ਕਹੂੰਗਾ ਜੇ ਸਮਰਪਣ ਕੀਤਾ। ਉਸ ਮਤਲਬ ਉਸ ਸਮੇਂ ਚ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਦਾ ਮਸਲਾ ਨੀ ਸੀਗਾ, ਉਸ ਸਮੇਂ ਸੀਗਾ ਜ਼ੁਲਮ ਦਾ ਮਸਲਾ ਸੀਗਾ। ਜ਼ੁਲਮ ਦੇ ਖਿਲਾਫ਼ ਲੜੇ ਹੋ ਚਾਹੇ ਕੋਈ ਕਰਦਾ ਸੀ, ਹਿੰਦੂ ਰਾਜਾਂ ਦੇ ਖਿਲਾਫ਼ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈਆਂ ਲੜੀਆਂ, ਕਿਉਂਕਿ ਕੋਈ ਵੀ ਬੰਦਾ ਸੀ ਜਿਹੜਾ ਜ਼ਾਲਮ ਹੋ ਕੇ ਕੰਮ ਕਰਦਾ ਸੀ ਤਾਂ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਖਿਲਾਫ਼ ਲੜਾਈਆਂ ਲੜੀਆਂ। ਕਿੰਨਾ ਵਧੀਆ ਸਾਡਾ ਵਿਰਸਾ ਹੈ, ਕਿੰਨਾ ਵਧੀਆ ਸਾਡੀ ਵਿਰਾਸਤ ਹੈ, ਅਸੀਂ ਸਾਰਾ ਕੁਛ ਭੁੱਲ ਚੁੱਕੇ ਹਾਂ। ਬਸ ਇੱਕ ਨਸ਼ਾ, ਬਸ ਦੌਰ ਨਸ਼ੇ ਦਾ ਹੈਗਾ। ਪੂਰੇ ਪੰਜਾਬ ਚ ਦੇਖ ਲੋ, ਆਪਣੇ ਹਰਿਆਣਾ ਜਿਹੜਾ ਪੰਜਾਬੀ ਬੋਲਦਾ ਇਲਾਕਾ ਹੈ ਉਹਦੇ ਚ ਦੇਖ ਲੋ, ਭਾਈਚਾਰੇ ਜਿਹੜਾ ਹੈਗਾ ਨਸ਼ਾ ਵਿਕ ਰਿਹਾ। ਸਰਕਾਰਾਂ ਨੂੰ ਹੀ ਰੋਕਦੀਆਂ ਹੁੰਦੀਆਂ, ਲੋਕਾਂ ਨੂੰ ਹੀ ਰੋਕਣਾ ਪੈਣਾ, ਲੋਕਾਂ ਨੂੰ ਹੀ ਕੰਮ ਕਰਨਾ ਪੈਣਾ। ਵਿਚੋਂ ਸਾਡੇ ਵਰਗੇ ਲੋਕਾਂ ਨੇ ਜਾ ਕੇ ਲੋਕਾਂ ਸਾਡਾ ਮਜ਼ਾਕ ਵੀ ਉਡਾਉਣਗੇ, ਲੋਕਾਂ ਨੂੰ ਦੇਖ ਲੋ ਇਹਨਾਂ ਨੂੰ ਕੋਈ ਕੰਮ ਹੀ ਨੀ ਯਾਰ, ਇਹ ਕੰਮ ਲੱਗੇ ਹੋਏ ਆ, ਠੀਕ ਹੈ ਨਾ, ਕੀ ਕੰਮ ਹੈਗਾ ਇਹ, ਠੀਕ ਹੈ ਨਾ, ਆਪੇ ਹਟ ਜਾਣਗੇ, ਆਪੇ ਲੋਕ ਹਟਾਉਣਗੇ। ਪਰ ਮਾਂ ਪਿਓ ਦੀ ਅੱਜ ਨੌਜਵਾਨ ਨਹੀਂ ਮੰਨਦਾ, ਜੇ ਮੈਂ ਜਾ ਕੇ ਪ੍ਰੇਰਿਤ ਕਰੂੰਗਾ ਕਿਸੇ ਨੂੰ ਤਾਂ ਮੇਰੇ ਤੇ ਮੰਨ ਲੇ, ਪਰ ਮਾਂ ਪਿਓ ਨੂੰ ਕੱਖ ਨਾ ਦਿਖਾਉਂਦੇ ਨੌਜਵਾਨ।
ਬਿਲਕੁਲ ਬਿਲਕੁਲ,
ਬਹੁਤ ਬੁਰਾ ਦੌਰ ਹੈ ਇਸ ਦੌਰ ਚ, ਮਿੰਟੂ ਜੀ ਆਪਾਂ ਕੀ ਕਰ ਸਕਦੇ ਹਾਂ, ਸਾਨੂੰ ਕਰਨਾ ਚਾਹੀਦਾ ਜੋ ਵੀ।
ਬਿਲਕੁਲ 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 ਜੀ ਬਿਲਕੁਲ, ਤੁਸੀਂ ਕਾਫੀ ਗੱਲਾਂ ਜਿਹੜੀਆਂ ਇੱਕੋ ਲੜੀ ਚ ਪੋ ਕੇ ਜਿਹੜੀਆਂ ਸਾਡੇ ਸਰੋਤਿਆਂ ਨੂੰ ਦੱਸੀਆਂ, ਸਾਡੇ ਸਰੋਤੇ ਬੜੇ ਸੁਣਨ ਅਵਸਥਾ ਚ ਜਾ ਕੇ ਸੁਣ ਰਹੇ ਆ, ਗੱਲਾਂ ਚੰਗੀਆਂ ਲੱਗਣ। ਸਾਡਾ ਇਹ ਇੱਕ ਸਾਇਨ ਚਿੰਨ ਹੁੰਦਾ ਵੀ ਜਦੋਂ ਏਡਾ ਇੰਨੀ ਸ਼ੁਨਿਆ ਅਵਸਥਾ ਆ ਜਾਏ ਤਾਂ ਉਹਨਾਂ ਨੂੰ ਗੱਲਾਂ ਚ ਇੰਟਰਸਟ ਹੁੰਦਾ। ਸੋ ਦੋਸਤੋ, ਗੱਲਾਂ ਬਾਤਾਂ ਦਾ ਆਪਾਂ ਸਿਲਸਿਲਾ ਜਾਰੀ ਰੱਖਾਂਗੇ, ਤੇ ਪਰ ਮੈਂ ਨਾਲ ਨਾਲ ਸਾਨੂੰ ਸਰਬਜੀਤ ਵੱਲੋਂ ਹਿੰਟ ਆ ਜਾਂਦਾ ਵੀ ਭਾਈ ਇੱਕ ਆਪਾਂ ਚਲਾਉਣੀ ਆ ਜਿਹੜੀ ਐਡ ਵੀ ਚਲਾਉਣੀ ਆ, ਤੇ ਐਡ ਦਾ ਵੀ ਟਾਈਮ ਹੁੰਦਾ ਜਾਂਦਾ, ਪਰ ਮੈਂ ਉਸ ਤੋਂ ਪਹਿਲਾਂ ਜੀ ਮੈਸੇਜ ਜ਼ਰੂਰ ਲੈ ਲਾਂ ਸਾਰਿਆਂ ਦੇ। ਮੈਸੇਜਾਂ ਦੇ ਵਿੱਚ ਸਾਡੇ ਨਾਲ ਕੁਲਦੀਪ ਸਿੰਘ ਸੰਧੂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਵਧਾਈਆਂ ਦੇ ਰਿਹਾ ਜੀ। ਪਰਮਜੀਤ ਸਿੰਘ ਧਾਲੀਵਾਲ ਜੁੜੇ ਆ ਜੀ ਸਾਡੇ ਨਾਲ, ਤੇ ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਦਿਲਵਾਲੀ ਗੱਲ ਬ੍ਰਿਸਬਨ ਤੋਂ ਜੁੜੇ ਆ ਜੀ। ਹਰਗੋਬਿੰਦ ਸਿੰਘ ਸਿੱਧੂ ਸਾਡੇ ਮੇਰੇ ਗ੍ਰਾਈ ਜੀ ਦੇਸੂ ਮਲਕਾਣੇ ਤੋਂ ਕਹਿੰਦੇ ਅਸੀਂ ਪ੍ਰੋਗਰਾਮ ਸੁਣ ਰਹੇ ਹਾਂ ਜੀ। ਕਹਿੰਦੇ ਜੀ ਪੰਨੀ ਵਾਲੀਆ ਬਾਈ ਜੀ ਬਹੁਤ ਹੀ ਵਧੀਆ ਇਨਸਾਨ ਨੇ ਤੇ ਵਧੀਆ ਪੱਤਰਕਾਰ ਨੇ, ਸੋ ਤੁਸੀਂ ਤਾਂ ਨੇੜੇ ਤੋਂ ਦੇਖਿਆ ਜੀ ਉਹਨਾਂ ਨੂੰ, ਤੇ ਇਸ ਕਰਕੇ ਤੁਹਾਨੂੰ ਵੀ ਇਹਨਾਂ ਬਾਰੇ ਇਹ ਬਹੁਤ ਜ਼ਿਆਦਾ ਪਤਾ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਆ, ਤੇ ਉਹਨਾਂ ਨੇ ਬੜੀ ਖੂਬਸੂਰਤ ਫੋਟੋ ਸੁਬਹ ਸੁਬਹ ਕੁਦਰਤ ਦੀ ਭੇਜੀ ਆ। ਪਰਮਾਤਮਾ ਦੀ ਰਜਾ ਚ ਰਹੋ, ਇੱਕ ਉਹੀ ਹੈ ਜੋ ਤੁਹਾਨੂੰ ਸਹੀ ਰਸਤਾ ਦਿਖਾ ਸਕਦਾ ਹੈ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਤੇ ਉਹਨਾਂ ਨੇ ਲਿਖਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਇੱਕ ਖਬਰ ਦਾ ਚਰਚਾ ਹੈ ਕਿ ਡਿਲੀਵਰੀ ਕਰਨ ਵਾਲਾ ਕਿਸੇ ਦੇ ਘਰ ਖਾਣੇ ਦੀ ਡਿਲੀਵਰੀ ਲੈ ਕੇ ਜਾਂਦਾ, ਉਸ ਵੱਲੋਂ ਇਹ ਕਹਿ ਕੇ ਡਿਲੀਵਰੀ ਲੈਣ ਤੋਂ ਮਨਾ ਕਰ ਦਿੱਤਾ ਜਾਂਦਾ ਕਿ ਡਿਲੀਵਰੀ ਕਰਨ ਵਾਲਾ ਕਿਸੇ ਹੋਰ ਮਜ਼ਹਬ ਨਾਲ ਸੰਬੰਧ ਰੱਖਦਾ ਹੈ। ਜੇ ਮੰਨ ਲਵੋ ਡਿਲੀਵਰੀ ਕਰਨ ਵਾਲਾ ਉਸੇ ਮਜ਼ਹਬ ਦਾ ਹੁੰਦਾ ਤੇ ਖਾਣਾ ਬਣਾਇਆ ਕਿਸੇ ਨੇ ਤਾਂ ਖਾਣੇ ਲਈ ਵਰਤਾਇਆ, ਅਨਾਜ ਉਗਾਇਆ ਕਿਸੇ ਨੇ ਹੋਰ ਹੁੰਦਾ, ਤਾਂ ਆਉਣ ਵਾਲੇ ਸਮੇਂ ਚ ਇਹ ਸਵਾਲ ਵੀ ਖੜੇ ਹੋ ਸਕਦੇ ਨੇ ਕਿ ਤੁਹਾਨੂੰ ਨੀ ਲੱਗਿਆ ਕਿ ਇਸ ਤਰ੍ਹਾਂ ਘਟਨਾ ਆਉਣ ਵਾਲੇ ਸਮੇਂ ਚ ਇੱਕ ਵੱਡੇ ਘਟਨਾ ਕ੍ਰਮ ਦਾ ਸੰਕੇਤ ਦਿੰਦੀਆਂ ਹਨ। ਤੁਸੀਂ ਇਸ ਬਾਰੇ ਵਰਤਾਰੇ ਬਾਰੇ ਕੀ ਦੇਖਦੇ ਹੋ? ਧੰਨਵਾਦ ਜਗਤਾਰ ਸਿੰਘ ਢੁੱਡੀ ਕੇ। ਜਗਤਾਰ ਭਾਈ ਜੀ, ਦੇਖੋ ਮੈਂ ਬਰੀਫ ਜੇ ਦਾ ਜਵਾਬ ਦੇ ਦਿੰਦਾ। ਇਹ ਲੋਕ ਸਾਇਕੀ ਕਿਸਮ ਦੇ ਲੋਕ ਹੁੰਦੇ ਆ, ਜਿਨ੍ਹਾਂ ਨੂੰ ਮੈਂਟਲੀ ਬਿਮਾਰ ਹੁੰਦੇ ਆ। ਇਹਨਾਂ ਲੋਕਾਂ ਤੇ ਤਰਸ ਕਰਨਾ ਚਾਹੀਦਾ, ਇਹਨਾਂ ਲੋਕਾਂ ਦਾ, ਜਿਹੜੇ ਲੋਕ ਇਹਨਾਂ ਨੂੰ ਵੱਡੀਆਂ ਖ਼ਬਰਾਂ ਬਣਾ ਰਹੇ ਆ ਜਾਂ ਵੱਡੀਆਂ ਗੱਲਾਂ ਕਰ ਰਹੇ ਆ, ਜਾਂ ਵਿਰੋਧ ਦੇ ਵਿੱਚ ਬਹੁਤ ਸਾਰੇ ਪੁੱਠੇ ਸਿੱਧੇ ਸ਼ਬਦ ਵੀ ਕਹੇ ਜਾ ਰਹੇ ਆ। ਮੈਂ ਤਾਂ ਹੈਰਾਨ, ਤਸਲੀਮਾ ਨਸਰੀਨ ਵਰਗੀ ਜਿਹੜੀ ਲੇਖਕਾ, ਉਹਨੇ ਵੀ ਇੱਕ ਗੱਲ ਬਹੁਤ ਬਿਹੂਦਾ ਕਮੈਂਟ ਕਰਿਆ ਇਹਦੇ ਅਗੇਂਸਟ। ਉਹ ਭਾਵੇਂ ਠੀਕ ਆ, ਫਿਰ ਉਹਦੇ ਲੇਡੀਜ਼ ਤੇ ਤਸਲੀਮਾ ਚ ਕੀ ਫਰਕ ਰਹਿ ਗਿਆ ਜੇ ਇਹੋ ਜਿਹੇ ਕਮੈਂਟ ਕਰਨਾ ਸੀ? ਮੇਰੇ ਹਿਸਾਬ ਨਾਲ ਇਹ ਹਾਕੀ ਕਿਸਮ ਦੇ ਲੋਕ ਆ, ਇਹਨਾਂ ਨੂੰ ਸਾਨੂੰ ਬਾਹਲਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ। ਜਿਹੜੀ ਮਾਨਵਤਾ ਦੀ ਜਿਹੜੀ ਧਰਮ ਆ, ਜਾਤ ਆ, ਸਭ ਕੁਛ ਇੱਕੋ ਆ, ਕੋਈ ਕਿਤੇ ਫਰਕ ਨੀ। ਕਿਹੜੀ ਜਾਤ, ਕਿਹੜੀ ਧਰਮ, ਕਿਹੜਾ ਕੌਣ ਅਗਾਉਂਦਾ, ਕੌਣ ਬਣਾਉਂਦਾ, ਕੌਣ ਪਿਆਉਂਦਾ, ਇਹ ਮੈਟਰ ਨੀ ਰੱਖਦਾ। ਇਹ ਮੈਟਰ ਸਿਰਫ ਤੇ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਬਿਮਾਰ ਆ, ਮਾਨਸਿਕ ਤੌਰ ਤੇ ਬਿਮਾਰ ਆ। ਸੋ ਰਵਿੰਦਰ ਸਿੰਘ ਸਾਡੇ ਨਾਲ ਸਿੰਨੀ ਤੋਂ ਜੁੜੇ ਆ ਜੀ, ਕਹਿੰਦੇ ਜੀ ਸਤਿ ਸ੍ਰੀ ਅਕਾਲ ਮਿੰਟੂ ਬਾੜ ਜੀ ਐਂਡ ਬਾਈ ਜੀ ਨੂੰ ਐਂਡ ਭੁਪਿੰਦਰ ਬਾਈ ਜੀ ਨੂੰ ਐਂਡ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਕੀ ਹਾਲ ਆ ਜੀ, ਸਤਿ ਸ੍ਰੀ ਅਕਾਲ ਬੁਲਾਤੀ ਉਹਨਾਂ ਨੇ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਰਵਿੰਦਰ ਸਿੰਘ। ਰਵਿੰਦਰ ਬਾਈ ਜੀ ਬਹੁਤ ਮਿਹਰਬਾਨੀ ਤੁਹਾਡੀ। ਤੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਬੱਸੀ ਪਠਾਣਾ ਤੋਂ ਜੁੜਿਆ, ਕਹਿੰਦੇ ਪੰਨੀਵਾਲਾ ਸਾਹਿਬ ਜੀ ਜਿੰਨੇ ਗੀਤਕਾਰ ਹਨ ਸਾਰੇ ਜੱਟ ਜੱਟੀਆਂ ਦੇ ਹਨ ਤੇ ਜੱਟ ਹੀ ਖੁਦਕੁਸ਼ੀ ਕਰਦੇ ਹਨ, ਇਹਦੇ ਬਾਰੇ ਖੁੱਲ ਕੇ ਲਿਖਿਆ ਕਰੋ, ਬਹੁਤ ਮਿਹਰਬਾਨੀ ਹੋਵੇਗੀ, ਬੇਸ਼ੱਕ ਕੋਰਟ ਕੇਸ ਕਰੋ। ਮੈਂ ਤੁਹਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ। ਤੇ ਸਾਡੇ ਨਾਲ ਮੌਲੀ ਜੌਲ ਸਾਡੇ ਭੈਣ ਜੁੜ ਚੁੱਕੇ ਆ ਜੀ ਰਿਵਰਲੈਂਡ ਤੋਂ, ਕਹਿੰਦੇ ਨਾਈਸ ਟੂਡੇ ਸੁਣ ਰਹੇ ਆ ਜੀ, ਗੁੱਡ ਮਾਰਨਿੰਗ ਕਹਿੰਦੇ ਹਰਮਨ ਫੈਮਿਲੀ ਨੂੰ, ਕਹਿੰਦੇ ਬਹੁਤ ਵਧੀਆ ਤੇ ਟੋਪਿਕ ਰਿਹਾ ਜੀ ਤੁਸੀਂ, ਤੇ ਪਲੀਜ਼ ਤੇ ਨਿਊ ਸੌਂਗ ਸਤਿੰਦਰ ਸਰਤਾਜ ਦਾ ਨਿਊ ਸੌਂਗ ਸੁਣਨਾ ਚਾਹੁੰਦੇ ਆ ਜਿਹੜਾ ਕਿ ਐਡਲੇਡ ਦੇ ਵਿੱਚ ਸ਼ੂਟ ਕੀਤਾ ਗਿਆ। ਬਿਲਕੁਲ ਜੀ, ਕੱਲ ਪਰਸੋਂ ਸੀ, ਸ਼ੇਅਰ ਕੀਤਾ ਸੀ ਐਡਲੇਡ ਦੇ ਵਿੱਚ ਸ਼ੂਟ ਹੋਇਆ, ਤੇ ਜ਼ਰੂਰ ਸੁਣਾਵਾਂਗੇ। ਜੱਗੀ ਗੁਰਾਇਆ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਭਾਈ ਭੁਪਿੰਦਰ ਪੰਨਿਆ ਤੇ ਮੈਨੂੰ ਵੀ, ਤੇ ਕਹਿੰਦੇ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਜੀ, ਬਹੁਤ ਮਿਹਰਬਾਨੀ। ਤੇ ਨਾਲ ਹੀ ਹਰਜਿੰਦਰ ਘੁਮਾਣ ਹੋਰਾਂ ਨੇ ਤਿੰਨ ਚਾਰ ਮੈਸੇਜ ਕਰੇ ਆ, ਮੈਂ ਜ਼ਰੂਰ ਟਾਈਮ ਟਾਈਮ ਸਿਰ ਇਹਨਾਂ ਦੇ ਮੈਸੇਜ ਲੈਂਦਾ ਜਾਊਂਗਾ। ਜਗਤਾਰ ਜੌਲ ਜੁੜੇ ਆ ਸਾਡੇ ਨਾਲ ਮਨੀਲਾ ਤੋਂ, ਤੇ ਕਹਿੰਦੇ ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ ਸੁਣ ਰਹੇ ਆ ਜੀ। ਬਿਲਕੁਲ ਜੀ ਮਨੀਲਾ ਵਾਲਿਓ, ਜ਼ਰੂਰ ਸਾਡੀ ਤੁਹਾਡੀ ਹਾਜ਼ਰੀ ਪ੍ਰਵਾਨ ਆ ਜੀ। ਤੇ ਬਲਰਾਜ ਬਰਾੜ ਵੀ ਜੁੜੇ ਆ, ਤੇ ਉਹਨਾਂ ਨੇ ਕਹਿੰਦੇ ਕਾਫੀ ਨੌਲੇਜ ਮਿਲ ਰਹੀ ਹੈ ਜੀ ਸਾਨੂੰ ਗੱਲਬਾਤ ਚੋਂ। ਸੋ ਬਹੁਤ ਮਿਹਰਬਾਨੀ। ਜਗਤਾਰ ਸਿੰਘ ਗਿੱਲ ਢੁੱਡੀ ਘਰੇ ਫੇਰ ਜੁੜੇ ਆ, ਤੇ ਕਹਿੰਦੇ ਤੁਹਾਡਾ ਨਾਮ ਕਾਫੀ ਲੰਮੇ ਸਮੇਂ ਤੋਂ ਪੱਤਰਕਾਰ ਦੇ ਖੇਤਰ ਚ ਸੁਣਦੇ ਆ ਰਹੇ ਆ, ਕਾਫੀ ਸਮਾਂ ਮੁਕਤਸਰ ਦੇ ਬਤੌਰ ਅਧਿਆਪਕ ਕੰਮ ਕਰਨ ਮੌਕਾ ਮਿਲਿਆ, ਦਰਦੀ ਵਰਗੇ ਸੀਨੀਅਰ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਿਆ, ਜੋ ਪੱਤਰਕਾਰ ਕਿਸੇ ਸਮੇਂ ਜਾਣਕਾਰੀ ਦਾ ਸਾਧਨ ਹੁੰਦੇ ਸੀ, ਪਰ ਅੱਜ ਦਾ ਜ਼ਿਆਦਾਤਰ ਪੱਤਰਕਾਰ ਰਹਿ ਗਏ ਆ ਜੀ। ਸੋ ਬਹੁਤ ਵਧੀਆ ਗੱਲਬਾਤ, ਹਜੇ ਅੱਗੇ ਵੀ ਮੈਸੇਜ ਲਿਖ ਰਹੇ ਆ ਜਗਤਾਰ ਸਿੰਘ, ਜ਼ਰੂਰ ਅਸੀਂ ਅੱਗੇ ਵੀ ਮੈਸੇਜ ਇਹਨਾਂ ਦਾ ਪੜਾਂਗੇ। ਸੋ ਰਵਿੰਦਰ ਧਣੀ ਹੋਰਾਂ ਨੇ ਫੇਰ ਕਹਿੰਦੇ ਜੀ ਬਹੁਤ ਵਧੀਆ ਬਾਈ ਭੁਪਿੰਦਰ ਜੀ, ਤੁਸੀਂ ਵਧਾਈ ਦੇ ਪਾਤਰ ਹੋ। ਸੋ ਇਹ ਕਿਹਾ ਜੀ ਬਹੁਤ ਮਿਹਰਬਾਨੀ। ਸੋ ਬਾਈ ਜੀ ਆਪਾਂ ਨਾ ਇੱਕ ਬ੍ਰੇਕ ਲੈ ਲਈਏ ਛੋਟਾ ਜਿਹਾ, ਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਭੁਪਿੰਦਰ ਬਾਈ ਜੀ ਫੇਰ ਜਾਰੀ ਰੱਖਾਂਗੇ, ਤੁਸੀਂ ਪਲੀਜ਼ ਲਾਈਨ ਤੇ ਬਣੇ ਰਹੋ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23, 02885903777 ਤੇ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ब्रिस्बेन तो जसपाल संधु हरमन रेडियो की दिलों सपोर्ट करते हैं, जिन्हां दे कोल माइग्रेशन ला दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम, स्टूडेंट वीजा, TR, PR, MRT, एम्प्लायर वीजा, इंडिया तो स्पाउस वीजा, स्टूडेंट वीजा ते वख-वख कॉलेजां विच दाखले लई संपर्क करो जसपाल संधु नूं। फोन नंबर 04117263 48। वधेरे जानकारी लई लॉग इन करो www.jaspalsandhu.com. माइग्रेशन एजेंट रजिस्ट्रेशन नंबर 0851410।
मेरा इस बार सितंबर विच इंडिया जान नु बहुत दिल करदा पर हौसले जाई नहीं पैंदा।
पर ओ क्यों, टिकटां बहुत महंगीयां।
ओ टिकटां दी चिंता छड्डो, बस गरेवाल आटा लियाओ ते दो इंडिया दियां हवाई टिकटां मुफ्त पाओ।
पर ओ किदा,
गरेवाल ग्रेन मिल्स लेके आ रहे ने भारत दियां दो हवाई टिकटां जीतण दा सुनहरी मौका। जी हाँ, हुण तुसी हर आटा बैग नाल पाओगे इस लक्की ड्रा विच शामिल होण दा मौका, ते इस ड्रा दे जेतू दा नाम असी घोषित करांगे अगस्त दी 15 तरीक नूं हरमन रेडियो ते। वधेरे जानकारी लई
फॉलो करो गरेवाल आटा दा फेसबुक पेज जां विजिट करो साडी वेबसाइट garewalgoldengrain.com.au जां फोन करो 0394088466 जां 0430300771 ते।
ते फिर देर का दी, आज ही जाओ ते गरेवाल आटा लियाओ। Eat fresh, be healthy, गरेवाल।
हर किसी का सुपना है कि खूब पैसा होवे, खूब शोहरत होवे, पर ऑस्ट्रेलिया वर्गे देशां च चंगे नागरिक बनन लई टैक्स भी तो देना पैंदा है, भाई तरक्की भी तो चाहिदी है। तो सुचजे ढंग नाल टैक्स भरन लई एक नाम याद रखो, दिलप्रीत होरां दा। भाई कोई भी टैक्स संबंधी सलाह लेनी होवे, पेरोल सर्विसेज, इंडिविजुअल या कंपनी टैक्स, GST, बिजनेस रजिस्ट्रेशन या फिर टैक्स पेनल्टी माफ करानी होवे, एक नाम याद रखो, अकाउंट एक्सपर्ट नारे वारन मेलबोर्न सिटी तो दिलप्रीत। एड्रेस नोट करो, नारे वारन वेस्टफील्ड फाउंटेन गेट तो सिर्फ 2 मिनट की ड्राइव थी। वत्त टैक्स रिफंड कराने लई दिलप्रीत नु कॉल करो 0470-250-203, 0470-250-203 या ईमेल करो dilpreet@accountexpert.com.au।
सिकंदर दी कामयाबी तो बाद व्हाइट हिल स्टूडियोज लेके आए ने सिकंदर 2 स्टारिंग करतार चीमा इन एंड एस सिकंदर।
जो निकली .22 दी गोली भी बंदे दी जान ले सकती है, पर मैं 9mm दा फायर वजन ते भी बच गया।
2 अगस्त नु फिर तो तुहाडे नजदीकी सिनेमा घरां च सिकंदर 2।
हाडे कोलों सैम सैम जो लंघदे सी सुनिया मैं हुण हथगड़ मैनू।
फॉर मोर इन्फो विजिट whitehillstudios.com।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1 & Only MD Spices, 862A Pittwater Road, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD Spices, MD
Spices ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ। ਤੁਹਾਡੇ ਕਾਰਨ ਹੀ ਅੱਜ ਰੇਡੀਓ ਦਾ ਜਿਹੜਾ ਮੁਕਾਮ ਇੱਥੋਂ ਤੱਕ ਪਹੁੰਚਿਆ, ਸੋ ਤੁਹਾਨੂੰ ਦਿਲੋਂ ਧੰਨਵਾਦ ਆ ਜੀ। ਤੁਸੀਂ ਪਿਛਲੇ ਇੰਨੇ ਸਾਲਾਂ ਤੋਂ ਸਾਡੇ ਨਾਲ ਲਗਾਤਾਰ ਜੁੜੇ ਹੋਏ ਹੋ ਤੇ ਇੰਨਾ ਪਿਆਰ ਬਖਸ਼ਦੇ ਹੋ, ਇਸ ਪਿਆਰ ਦੇ ਅਸੀਂ ਸਦਾ ਹੀ ਰਿਣੀ ਰਹਾਂਗੇ। ਸੋ ਅੱਜ ਦਾ ਜੇ ਪ੍ਰੋਗਰਾਮ ਮੈਂ ਜਿਹੜੇ ਲੇਟ ਜੁੜੇ ਉਹਨਾਂ ਲਈ ਦੱਸਦਿਆਂ ਵੀ ਅੱਜ ਦਿਲ ਵਾਲੀ ਗੱਲ ਦੇ ਵਿੱਚ ਥੋੜੀ ਜਿਹੀ ਤਬਦੀਲੀ ਆਈ ਹੈ। ਨਾਰਮਲ ਮੈਂ ਤੇ ਅਮਨਦੀਪ ਜਿਹੜਾ ਪ੍ਰੋਗਰਾਮ ਇਹ ਐਤਵਾਰ ਨੂੰ ਕਰਦੇ ਹੁੰਦੇ ਹਾਂ ਤੇ ਅੱਜ ਦੇ ਦਿਨ ਫਲੋਰਾ ਸਾਹਿਬ ਜਿਹੜਾ ਆਪਣੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ, ਪਰ ਅੱਜ ਕੁਝ ਇੱਕ ਕਾਰਨ ਮੈਂ ਪ੍ਰੋਗਰਾਮ ਜਿਹੜਾ ਅਮਨਦੀਪ ਹੋਰਾਂ ਤੋਂ ਲੈ ਲਿਆ ਸੀ ਕਿਉਂਕਿ ਉਹ ਬਿਜੀ ਸਨ ਤੇ ਮੈਂ ਅੱਜ ਹਾਜ਼ਰੀ ਲਾ ਰਿਹਾ ਤੇ ਕੱਲ ਨੂੰ ਮੇਰੀ ਜਗ੍ਹਾ ਤੇ ਫਲੋਰਾ ਸਾਹਿਬ ਹੋਣਗੇ। ਪਰ ਅੱਜ ਨਾਲ ਨਾਲ ਸਾਡੇ ਨਾਲ ਨੇ ਜੀ ਸੀਨੀਅਰ ਪੰਜਾਬੀ ਪੱਤਰਕਾਰ ਭੁਪਿੰਦਰ ਪੰਨੀਵਾਲੀਆ, ਜਿਨ੍ਹਾਂ ਨੂੰ ਹਰਿਆਣਾ ਦੇ ਵਿੱਚ ਇਸ ਲਈ ਅਵਾਰਡ ਵੀ ਕੀਤਾ ਜਾ ਚੁੱਕਿਆ ਤੇ ਉਹ ਕਾਫੀ ਜਿਹੜੇ ਪੱਤਰਕਾਰ ਦੇ ਕਈ ਅਹੁਦਿਆਂ ਤੇ ਵੀ ਰਹੇ ਆ ਉਹਨਾਂ ਨੂੰ, ਪਰ ਉਹ ਮੈਨੂੰ ਪਤਾ ਵੀ ਉਹ ਇੱਕ ਇਹੋ ਜਿਹੇ ਸੁਭਾਅ ਦੇ ਇਨਸਾਨ ਆ ਵੀ ਉਹਨਾਂ ਨੂੰ ਨਾ ਅਹੁਦਿਆਂ ਨੇ ਉਲਝਾਇਆ ਤੇ ਨਾ ਉਹਨਾਂ ਨੂੰ ਕਿਸੇ ਲਾਲਚ ਨੇ ਉਲਝਾਇਆ। ਤੇ ਮੈਂ ਇੱਕ ਤੁਹਾਨੂੰ ਦੱਸਦਿਆਂ ਜੀ, ਮੈਂ ਸ਼ੁਰੂ ਚ ਵੀ ਕਿਹਾ ਸੀ ਵੀ ਸਾਡੀ ਇੱਕ ਚਾਹੇ ਦੋਸਤੀ ਦੀ ਸਾਂਝ ਆ, ਅਸੀਂ ਇਕੱਠੇ ਪਲੇ ਵੱਡੇ ਹੋਏ, ਲਿਖਦੇ ਕਰਦੇ ਜਾਂ ਇੱਥੋਂ ਤੱਕ ਪਹੁੰਚੇ ਆ, ਪਰ ਨਾਲ ਇੱਕ ਸਾਡੀ ਸਾਂਝ ਇਹ ਆ ਵੀ ਸਾਡਾ ਉਸਤਾਦ ਵੀ ਇੱਕ ਆ ਤੇ ਤਕਰੀਬਨ 2012 ਤੱਕ ਜਿਹਨਾਂ ਇੱਕ ਬਾਈ ਗੁਰੂ ਮੇਲ ਸਰਾਂ ਰਹੇ ਤੇ ਉਹ ਸਾਡੇ ਐਜ ਏ ਉਸਤਾਦ ਰਹੇ ਤੇ ਮੇਰੇ ਨਾਲੋਂ ਵੱਧ ਮਾਣ ਬਾਈ ਭੁਪਿੰਦਰ ਪੰਨੀ ਵਾਲਿਆਂ ਨੂੰ ਪ੍ਰਾਪਤ ਆ ਜੇ ਉਹ ਗੁਰਮੇਲ ਸਰਾਂ ਦੇ ਕਾਫੀ ਨੇੜੇ ਰਹੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਗੁਰਮੇਲ ਸਰਾਂ ਦੀਆਂ ਜਿਹੜੀਆਂ ਕਿ ਸਾਂਭਣ ਯੋਗ ਨੇ ਹੋਰ ਉਹਨਾਂ ਕੋਲੇ ਪਈਆਂ ਤੇ ਅਸੀਂ ਕੋਸ਼ਿਸ਼ਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਨੂੰ ਕੋਈ ਪਰਮਾਨੈਂਟ ਉਹਨਾਂ ਦਾ ਸਾਂਭਾਂਗੇ, ਕਿਤਾਬੀ ਰੂਪ ਦੇਵਾਂਗੇ ਜਾਂ ਇੱਦਾਂ ਕਰਾਂਗੇ। ਪਰ ਗੁਰਮੇਲ ਸਰਾਂ ਇੱਕ ਬਾਰੇ ਬਹੁਤ ਸਾਰੀ ਦੁਨੀਆਂ ਜਾਣਦੀ ਆ, ਪਰ ਜਿਹੜੇ ਨੌਜਵਾਨ ਆ ਉਹਨਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਜ਼ਰੂਰ ਗੂਗਲ ਕਰੋਗੇ ਤਾਂ ਮੇਰਾ ਲੇਖ ਮਿਲਜੂ, ਬੇਬਾਕ ਫਕਰ ਲੇਖਕ ਸਨ ਗੁਰਮੇਲ ਸਰਾਂ ਤੇ ਬੜੇ ਹੀ ਅਜੀਬ ਕਿਸਮ ਦਾ ਕਰੈਕਟਰ ਤੇ ਬਹੁਤ ਹੀ ਜੀਨੀਅਸ ਸਨ। ਬਲਜੀਤ ਬੱਲੀ ਨੇ ਉਹਨਾਂ ਲੇਖ ਦੇ ਜਿਹੜੀ ਇੱਕ ਜਵਾਬ ਚ ਲੇਖ ਲਿਆ ਸੀ ਵੀ ਖਪਤੀ ਹੁੰਦਿਆਂ ਵੀ ਜੀਨੀਅਸ ਸਨ ਗੁਰਮੇਲ ਸਰਾਂ। ਸੋ ਉਹ ਉਹਨਾਂ ਬਾਰੇ ਤੁਸੀਂ ਪੜ੍ਹ ਸਕਦੇ ਹੋ ਤੇ, ਪਰ ਅਸੀਂ ਬੜਾ ਨੇੜੇ ਤੋਂ ਉਹਨਾਂ ਨੂੰ ਮਾਣਿਆ ਤੇ ਉਹਨਾਂ ਬਾਰੇ ਕਾਫੀ ਕੁਛ ਜਾਣਦੇ ਆ ਤੇ ਮੈਂ ਨਾ ਕਈ ਵਾਰੀ ਕੀ ਹੁੰਦਾ ਜਦੋਂ ਜਾਈ ਜਾਈਦਾ ਤੇ ਬਾਈ ਹੋਰਾਂ ਨੂੰ ਕਿਸੇ ਗੱਲ ਦੀ ਥੋੜੀ ਜਿਹੀ ਤਕਲੀਫ਼, ਕਹੀਦੀ ਵੀ ਠੰਡ ਬੜੀ ਹੈ ਜੀ, ਜਾਂ ਕਹਿੰਦੇ ਜੀ ਅੱਜ ਤਾਂ ਗਰਮੀ ਬੜੀ ਆ, ਇਹ ਜਿਹਾ ਵੀ ਜੇ ਮੈਂ ਗੱਲ ਕਰਦਾ ਤਾਂ ਮੁਰ ਬਾਈ ਭੁਪਿੰਦਰ ਬੰਨੀ ਵਾਲੇ ਦਾ ਜਵਾਬ ਹੁੰਦਾ ਲੈ ਬਾਈ ਆਪਾਂ ਨੂੰ ਥੋੜਾ ਲੱਗਦੀ ਹੈ ਠੰਡ ਜਾਂ ਗਰਮੀ, ਆਪਾਂ ਤਾਂ ਗੁਰਮੇਲ ਸਰਾਂ ਦੇ ਚੇਲੇ ਹਾਂ, ਆਪਣੇ ਨੀ ਠੰਡ ਨੇੜੇ ਗਰਮੀ ਨੇੜੇ ਲੱਗਦੀ। ਤੇ ਮੈਂ ਦੇਖਦਾ ਵੀ ਆ ਵੀ ਇਹਨਾਂ ਨੂੰ ਕਰਦਿਆਂ ਨੂੰ ਇਹ ਕਦੇ ਨੀ ਇਹਦੀਆਂ ਚੀਜ਼ਾਂ ਮਹਿਸੂਸ ਦੀਆਂ ਨੀ ਕਰਦੇ, ਕਹਿੰਦੇ ਤਾਂ ਮੰਨਣ ਦੀਆਂ ਯਾਰ ਹੋਰ ਕੁਛ ਨੀ ਏਦੂ ਵੱਧ ਕੇ। ਸੋ ਬਾਈ ਜੀ ਅੱਜ ਆਪਾਂ ਕੁਦਰਤੀ ਸਹਿਯੋਗ ਇਸ ਪਲੇਟਫਾਰਮ ਤੇ ਨਾਲ ਜੀ, ਮੈਨੂੰ ਲੱਗਦਾ ਕੋਈ ਆਵਾਜ਼ ਚ ਪ੍ਰੋਬਲਮ ਆ ਰਹੀ, ਅਸੀਂ ਕੋਸ਼ਿਸ਼ ਕਰਦੇ ਹਾਂ ਸੈਟਅਪ ਕਰਨ ਦੀ ਤੇ ਛੇਤੀ ਅਸੀਂ ਦੁਬਾਰਾ ਇਸ ਗੱਲ ਤੇ ਅੱਗੇ ਤੋਰਦੇ ਹਾਂ। ਮਾਫ਼ੀ ਚਾਹੁੰਦੇ ਹਾਂ ਜੀ, ਆਵਾਜ਼ ਦੇ ਵਿੱਚ ਥੋੜੀ ਜਿਹੀ ਦਿੱਕਤ ਆਈ ਸੀ ਤੇ ਮੈਂ ਗੱਲ ਕਰ ਰਿਹਾ ਸੀ ਬਾਈ ਗੁਰਮੇਲ ਸਰਾਂ ਹੋਰਾਂ ਦੀ ਤੇ ਗੁਰਮੇਲ ਸਰਾਂ ਦੀ ਸ਼ਖਸੀਅਤ ਨੂੰ ਕਾਫੀ ਨੇੜੇ ਤੋਂ ਬਾਈ ਭੁਪਿੰਦਰ ਪੰਨੀ ਵਾਲਿਆਂ ਨੇ ਮਾਣਿਆ। ਅੱਜ ਅਸੀਂ ਉਹਨਾਂ ਨੂੰ ਫੇਰ ਇਸ ਰਲ ਮਿਲੇ ਇਸ ਪਲੇਟਫਾਰਮ ਤੇ ਬੈਠੇ ਹਾਂ ਤੇ ਜ਼ਰੂਰ ਯਾਦ ਕਰਦੇ ਹਾਂ। ਬਾਈ ਜੀ ਮੈਂ ਜਿੰਨਾ ਕੁ ਮਾਣਿਆ ਗੁਰਮੇਲ ਸਰਾਂ ਨੂੰ, ਮੇਰੇ ਨਾਲ ਉਹ ਕਾਫੀ ਵੱਧ ਕੇ ਤੁਸੀਂ ਵੀ ਉਹਨਾਂ ਦੇ ਨੇੜੇ ਰਹੇ ਤੇ ਉਹਨਾਂ ਬਾਰੇ ਕਾਫੀ ਕੁਛ ਜਾਣਦੇ ਹੋ। ਗੁਰਮੇਲ ਸਰਾਂ ਦਾ ਤੁਹਾਡੇ ਜੀਵਨ ਤੇ ਵੀ ਪ੍ਰਭਾਵ ਆ, ਕਿੱਦਾਂ ਦਾ ਕੀ ਪ੍ਰਭਾਵ ਤੁਸੀਂ ਮੰਨਦੇ ਹੋ ਤੇ ਕੀ ਤੁਹਾਨੂੰ ਉਹਨਾਂ ਦੀਆਂ ਗੱਲਾਂ ਵਧੀਆ ਲੱਗਦੀਆਂ ਸੀ ਜਾਂ ਕਿੱਥੇ ਤੁਹਾਡਾ ਉਹਨਾਂ ਨਾਲ ਮੇਲ ਹੋਇਆ ਸੀ?
ਗੱਲ 1980 ਦੀ ਹੈ ਜੀ, ਉਹਨਾਂ ਦਿਨਾਂ ਚ ਮੈਂ ਨਾ ਗਿਆਨੀ ਕਰਦਾ ਹੁੰਦਾ ਸੀ
ਜੀ,
ਉਹ ਚੜ੍ਹਦੇ ਕਲਾ ਅਖਬਾਰ ਚ ਨੌਕਰੀ ਕਰਦੇ ਸੀ ਗੁਰਮੇਲ ਸਿੰਘ ਰਾਹ
ਤੇ
ਉਹਨਾਂ ਦੇ ਜਿਹੜਾ ਉਹਨਾਂ ਕੋਲ ਸਾਈਕਲ ਹੁੰਦਾ ਸੀ ਉਹਨਾਂ ਦਿਨਾਂ ਚ, ਸਾਈਕਲ ਦੇ ਜਿਹੜਾ ਪਾਲੇ ਵਾਲੇ ਚਾਬੀ ਥੱਲੇ ਤੇ ਗੁਰਮੇਲ ਸਰਾਂ ਲਿਖਿਆ ਤੇ ਮੈਂ ਸਰਾਹ ਨਹੀਂ ਆ ਤੇ ਕਹਿੰਦੇ ਕਿੱਥੋਂ ਪੰਨੀ ਵਾਲ ਰੁਲਦੀ ਆ, ਕਹਿੰਦਾ ਮੈਂ ਕਾਲਾ ਤੋਂ ਆ। ਤਾਂ ਮੇਰਾ ਜਿਹੜਾ ਮਿਲਣ ਸੀਗਾ ਗੁਰਮੇਲ ਸਰਾਂ ਨੂੰ ਉਹ ਪਟਿਆਲਾ ਚ ਹੋਇਆ ਸੀਗਾ। ਉਸ ਤੋਂ ਬਾਅਦ ਮੈਂ ਲਗਾਤਾਰ ਉਹਨਾਂ ਦੀਆਂ ਲਿਖਤਾਂ ਪੜ੍ਹਦਾ ਰਿਹਾ। ਉਹਨਾਂ ਦਿਨਾਂ ਚ ਉਹਨਾਂ ਦਾ ਜਗਬਾਣੀ ਤੇ ਜੀਰੋ ਕਾਲ ਵੀ ਸਕਦਾ ਹੁੰਦਾ ਸੀ, ਉਹਦੇ ਚ ਬੜੀਆਂ ਸਟੀਕ ਟਿੱਪਣੀਆਂ ਕਰਦੇ ਹੁੰਦੇ ਸੀ ਉਹ, ਤੇ ਜਿਵੇਂ ਮੈਂ ਗੰਜਾ ਕਿਉਂ ਆ, ਉਹਨਾਂ ਨੇ ਇੱਕ ਵਾਰੀ ਲੇਖ ਲਿਖਿਆ ਸੀਗਾ ਤਾਂ ਉਹ ਚ ਬੜਾ ਵੱਡਾ ਮੈਸੇਜ ਸੀਗਾ ਤੇ ਤਾਂ ਕਿ ਮੇਰੇ ਜਿਹੜਾ ਸਿਰ ਤੇ ਪਾਣੀ ਨਾ ਖੜੇ ਤੇ ਸਾਡੇ ਇਲਾਕੇ ਚ ਪਾਣੀ ਦੀ ਘਾਟ ਹੈ, ਇਹ ਪਾਣੀ ਭਾਖੜਾ ਚ ਹੁੰਦਾ ਹੋਇਆ ਮੇਰੇ ਖੇਤਾਂ ਤੱਕ ਜਾ ਲੱਗੇ, ਜਿਹੜਾ ਪਾਣੀ ਬਚਦਾ ਮੇਰੇ ਜਿਹੜਾ ਵਾਲਾਂ ਤੋਂ। ਤੇ ਉਹ ਮਤਲਬ ਹਰ ਜਿਹੜਾ ਲੇਖ ਸੀ ਉਹਨਾਂ ਦਾ ਉਹਦੇ ਚ ਬਹੁਤ ਵੱਡਾ ਮੈਸੇਜ ਹੁੰਦਾ ਸੀਗਾ। ਤੇ ਆਪਾਂ ਜਿਵੇਂ ਹੁਣ ਹੜਾਂ ਦੀ ਗੱਲ ਚੱਲਦੀ ਆ ਤਾਂ ਬਠਿੰਡੇ ਬਾਰੇ ਇੱਕ ਵਾਰੀ ਲੇਖ ਲਿਖਿਆ ਉਹਨਾਂ ਨੇ, ਝਾਲ ਚ ਫਸਿਆ ਕੁੱਤਾ ਬਠਿੰਡਾ, ਪੰਜਾਬੀ ਟ੍ਰਿਬਿਊਨ ਵਿਚ ਛੱਡਿਆ ਸੀ ਇਹ ਲੇਖ। ਓਹਦੇ ਚ ਓਹਨਾ ਨੇ ਬੜਾ ਬਿਆਨ ਕੀਤਾ ਸੀਗਾ ਬਠਿੰਡੇ ਦੇ ਸੀਵਰੇਜ ਸਿਸਟਮ ਤੇ, ਰੋਜ ਪੱਟੀ ਰੱਖਦੇ ਆ ਇਹਨੂੰ, ਪਰ ਸਿਰਫ ਕਮਾਈ ਕਰਨ ਤੋਂ ਠੇਕੇਦਾਰ ਤੇ ਜਿਹੜੇ ਅਧਿਕਾਰੀ ਰਲ ਕੇ ਕਮਾਈ ਕਰਦੇ ਆ, ਤੇ ਇਹ ਵਿਚਾਰਾ ਜਿਹੜਾ ਬਠਿੰਡੇ ਦਾ ਹਾਲ ਉਹੀ ਹੈ ਜਿਵੇਂ ਝਾਲ ਚ ਫਸਿਆ ਕੁੱਤਾ ਇੱਕੇ ਥਾਂ ਤੇ ਗੇੜੇ ਦੇਈ ਜਾਂਦਾ, ਤੇ ਇੱਕੋ ਕੰਮ ਨੂੰ ਇਹ ਲੱਗੇ ਹੋਏ ਆ ਲੋਕ। ਇਸ ਤਰ੍ਹਾਂ ਗੁਰਮੇਲ ਸਰਾਲ ਨੇ ਮੰਨ ਲਓ ਇੱਕ ਉਹਨਾਂ ਦੀ ਪੋਇਟਰੀ ਦੀ ਕਿਤਾਬ ਸੀਗੀ ਇਹ ਕਵਿਤਾ ਨੇ, ਓਹਦੇ ਵਿਚ ਬੜਾ ਮਤਲਬ ਓਹਨਾ ਨੇ ਬੋਲਡ ਤਰੀਕੇ ਨਾਲ ਸੀ ਜਿਹੜਾ ਉਹ ਟਿੱਪਣੀਆਂ ਕੀਤੀਆਂ ਸੀ ਆਪਣੀ ਕਵਿਤਾਵਾਂ ਵਿਚ। ਇਹ ਕਿਤਾਬ ਜਗਮੀਤ ਸਿੰਘ ਬਰਾੜ ਨੇ ਜਿਹੜੀ ਸੀਗੀ ਰਿਲੀਜ਼ ਕੀਤੀ ਚੰਡੀਗੜ੍ਹ ਚ, ਮੇਰੇ ਯਾਦ ਆ
ਉਹ
90-92 ਦੀ ਗੱਲ ਆ ਇਹ। ਉਸ ਤੋਂ ਬਾਅਦ ਉਹਨਾਂ ਨੇ ਹੋਰ ਬੜੇ ਲੇਖ ਜਿਹੜੇ ਸੀਗੇ ਅਖਬਾਰਾਂ ਚ ਲਿਖੇ, ਬਲੌਗ ਤੇ ਵੀ ਉਹਨਾਂ ਦੇ ਜੇ ਜਾਈਏ ਤਾਂ ਗੁਰਮੇਲ ਸਰਾ ਨੇ ਬਲੌਗ ਬਣਾਏ ਹੋਏ ਸੀਗੇ, ਉਹਨਾਂ ਤੇ ਵੀ ਉਹਨਾਂ ਦੇ ਲੇਖ ਪਏ ਆ, ਕਾਣੀ ਕੁਕੜੀ ਜਾਂ ਹੋਰ ਇਸ ਤਰ੍ਹਾਂ ਦਾ ਲੇਖ ਸੀਗੇ ਉਹਨਾਂ ਦੇ। ਉਹਨਾਂ ਚ ਵਿਅੰਗ ਬਹੁਤ ਤਕੜੇ ਹੁੰਦੇ ਸੀਗੇ, ਕਈ ਲੋਕ ਤਾਂ ਉਹਨਾਂ ਦੇ ਜਿਹੜੇ ਲੇਖ ਸੀਗੇ ਉਹ ਪੜ੍ਹ ਕੇ ਦੁਖੀ ਵੀ ਹੋ ਜਾਂਦੇ ਸੀ। ਇੱਕ ਵਾਰੀ ਉਹਨਾਂ ਨੇ ਆਪਦੇ ਪਿੰਡ ਦੇ ਕਿਸੇ ਜਿਹੜੇ ਸੀਗੇ ਬੰਦੇ ਦੀ ਟਿੱਪਣੀ ਕਰਤੀ, ਉਹ ਕਹਿੰਦਾ ਉਸ ਤੋਂ ਬਾਅਦ ਮੇਰਾ ਭਰਾ ਸੀਗਾ ਜਿਹੜਾ ਉਹਨੂੰ ਉਲਾਂਭਾ ਦੇਣਾ ਆਏ ਉਹ, ਪਰ ਉਹਨਾਂ ਨੇ ਬੜੇ ਬੋਲਡ ਤਰੀਕੇ ਨਾਲ ਕਿਹਾ ਵੀ ਜਦੋਂ ਉਸ ਨੂੰ ਮਤਲਬ ਪਿੰਡ ਦੇ ਲੋਕ ਉਸੇ ਨਾਂ ਨਾਲ ਹੀ ਪੁਕਾਰਦੇ ਤੇ ਮੈਂ ਉਹਨੂੰ ਅਮਰ ਸਿੰਘ ਰਾਠੌਰ ਕਿੱਥੋਂ ਲਿਖ ਦੇਣਾ।
ਦੇਖੋ ਮੈਂ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਦੱਸਦਿਆਂ ਜੀ ਵੀ ਇਹ ਬਹੁਤ ਔਖਾ ਹੁੰਦਾ ਬਾਈ ਹੋਰਾਂ ਨੇ ਫੇਰ ਵੀ ਥੋੜੀ ਜੀ ਉਮਰ ਗੱਲ ਨੂੰ ਥੋੜੀ ਤੁਹਾਨੂੰ ਤਰੀਕੇ ਨਾਲ ਸੁਣਾਤਾ, ਪਰ ਮੈਂ ਸਿੱਧੀ ਠੇਠ ਸੁਣਾਉਣਾ ਗੱਲ। ਗੱਲ ਇਹ ਸੀ ਵੀ ਸਾਡੇ ਪਿੰਡ ਦੇ ਕੋਈ ਬੰਦਾ ਸੀਗਾ ਜੀ, ਚਲੋ ਆਪਾਂ ਮੰਨ ਲੈਂਦੇ ਅਮਰ ਸਿੰਘ ਸੀ, ਤੇ ਉਸ ਨੂੰ ਜਿਵੇਂ ਆਪਾਂ ਆਮ ਹੀ ਕਹਿੰਦੇ ਅਮਰ ਲੰਗੜਾ ਜਾਂ ਅਮਰ ਕਾਣਾ ਜਾਂ ਅਮਰ ਪਤਾ ਨੀ ਅਮਰੀ ਬੁੜਾ ਜਾਂ ਏਦਾਂ ਆਪਾਂ ਨਾਂ ਵਰਤ ਲੈਂਦੇ ਹਾਂ ਪਿੰਡਾਂ ਚ, ਆਮ ਹੀ ਮੂੰਹ ਤੇ ਨੀ ਬੋਲਦੇ ਪਿੱਠ ਪਿੱਛੇ ਬੋਲਦੇ ਆ। ਤੇ ਬਾਈ ਗੁਰਮੇਲ ਸਰਾਂ ਇੱਕੋ ਇੱਕ ਲੇਖਕ ਹੋਇਆ ਜਿਹੜਾ ਨਾਰਥ ਇੰਡੀਆ ਦਾ, ਜਿਹੜਾ ਕਿ ਸਟੇਟਸਮੈਨ ਵਰਗੇ ਕਲਕੱਤਾ ਚ ਸ਼ਬਦ ਅਖਬਾਰਾਂ ਚ ਵੀ ਛਪਦਾ ਹੁੰਦਾ ਸੀ, 16 ਭਾਸ਼ਾਵਾਂ ਦਾ ਗਿਆਨੀ ਸੀ ਬੰਦਾ, ਤੇ ਉਹਨਾਂ ਨੇ ਆਪਦੇ ਇੱਕ ਲੇਖ ਚ ਲਿਖਤਾ ਵੀ ਅਮਰੀ ਬੁੜੇ ਨੇ ਐਂ ਕਹਿਤਾ, ਅਮਰੀ ਬੁੜੇ ਨੇ ਐਂ ਕਹਿਤਾ। ਜਦੋਂ ਏਦਾਂ ਲੇਖ ਛਪ ਗਿਆ ਤਾਂ ਦੂਜੇ ਦਿਨ ਜਦੋਂ ਜਾਂ ਥੋੜੇ ਦਿਨਾਂ ਬਾਅਦ ਗੱਲ ਉਹਨਾਂ ਦੇ ਘਰਦਿਆਂ ਤੱਕ ਪਹੁੰਚੀ ਵੀ ਤੁਹਾਡੇ ਸਰਦਾਰ ਅਮਰ ਸਿੰਘ ਨੂੰ ਅਮਰੀ ਬੁੜਾ ਲਿਖਤਾ, ਤਾਂ ਉਹ ਘਰੇ ਲਾਂਭਾ ਆ ਗਿਆ ਇਹਨਾਂ ਦੇ ਪਿੰਡ। ਤੇ ਜੋ ਲਾਂਭਾ ਆਇਆ ਤੇ ਭਰਾ ਗੁਰਮੇਲ ਸਰਾਂ ਦੇ 4-5 ਭਰਾ ਹੋਰ ਸਨ, ਤੇ ਉਹਨਾਂ ਨੇ ਗੁਰਮੇਲ ਸਰਾਂ ਚੰਡੀਗੜ੍ਹ ਰਹਿੰਦੇ ਉਹਨਾਂ ਨੂੰ ਸੰਪਰਕ ਕੀਤਾ ਤੇ ਕਹਿੰਦੇ ਬਾਈ ਵੀ ਤੂੰ ਇਹ ਕੀ ਕਰਤਾ ਪਿੰਡ ਵਾਲਿਆਂ ਨੇ ਸਾਨੂੰ ਆ ਕੇ ਲਾਂਭਾ ਦਿੱਤਾ, ਤੇ ਉਹਨਾਂ ਨੂੰ ਆਹਦਾ ਕੋਈ ਨੀ ਤੁਸੀਂ ਇਹ ਮੇਰੇ ਤੇ ਛੱਡੋ, ਕੋਈ ਨੀ ਮੈਂ ਆਪੇ ਹੱਲ ਕਰੂੰਗਾ, ਤੇ ਤੁਸੀਂ ਏਦਾਂ ਨਾ ਕਰੋ, ਇਹਨੂੰ ਗੱਲ ਨੂੰ ਭੁੱਲ ਜਾਓ ਮੈਂ ਦੇਖਦਾ। ਤਾਂ ਨਾ ਤਾਂ ਕੋਈ ਮਾਫੀ ਮੰਗੀ ਨਾ ਕੋਈ ਸਪਸ਼ਟੀਕਰਨ ਦਿੱਤਾ। ਤੂੰ ਅਗਲਾ ਜਿਹੜਾ ਲੇਖ ਲਿਖਿਆ ਨਾ ਉਸ ਅਗਲੇ ਲੇਖ ਦੇ ਵਿੱਚ ਲਿਖਤਾ ਅਖਬਾਰ ਦੇ ਵਿੱਚ, ਕਹਿੰਦਾ ਮੈਨੂੰ ਸਮਝ ਨੀ ਆਉਂਦੀ ਗੱਲ ਦੀ, ਜਦੋਂ ਸਾਰਾ ਪਿੰਡ ਉਹਨੂੰ ਅਮਰੀ ਬੁੜਾ ਕਹਿੰਦਾ ਅਮਰੀ ਬੁੜਾ ਕਹਿੰਦਾ, ਤੇ ਮੈਂ ਉਹਨੂੰ ਅਮਰ ਸਿੰਘ ਰਾਠੌਰ ਕਿਵੇਂ ਲਿਖਦਿਆਂ, ਉਹ ਲਿਖ ਕੇ ਸੰਬੋਧਨ ਹੋ ਜਾ। ਸੋ ਐਡਾ ਕੁ ਬੇਵਾਕ ਲੇਖਕ ਸੀ ਜਿਹੜੇ ਨੇ ਕੋਈ ਡਰਿਆ ਹੀ ਨੀ ਕਿਤੇ ਕਿਸੇ ਗੱਲ ਤੋਂ ਲਿਖਣ ਲੱਗਿਆ, ਜਾਂ ਉਹਨੇ ਸੋਚਿਆ ਹੀ ਨੀ, ਜੋ ਸੱਚ ਆ ਉਹਨੇ ਸੱਚ ਲਿਖਤਾ, ਕਹਿੰਦਾ ਜਿਹੜੀ ਤੋਪ ਚੱਲਦੀ ਹੈ ਚੱਲੂਗੀ। ਸੋ ਉਹ ਅੰਸ਼ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅਸੀਂ ਉਹਨਾਂ ਦਾ ਸਾਥ ਮਾਣਿਆ, ਸਾਨੂੰ ਵੀ ਪ੍ਰਭਾਵਿਤ ਕਰਦੇ ਆ ਤੇ ਗੱਲਾਂ ਨੇ ਸਾਨੂੰ ਵੀ ਨਾਲ ਜੁੜੀ ਰੱਖਿਆ। ਸੋ ਬਾਈ ਜੀ
ਤੁਸੀਂ ਗੱਲ ਜੀ ਅਸੀਂ ਬੋਲਡ ਨੀ ਹੋ ਸਕਦੇ ਜਿੰਨੇ ਉਹ ਬੋਲਡ ਸੀਗੇ, ਮਤਲਬ ਉਹਨਾਂ ਦਾ ਇਹ ਸੀਗਾ ਵੀ ਬਗਾਵਤੀ ਜਿਹੜਾ ਪੱਖ ਸੀਗਾ ਨਾ ਉਹਦੀ ਅਸੀਂ ਕਿਤੇ ਵੀ ਰੀਤ ਨਹੀਂ ਕਰ ਸਕਦੇ, ਉਹ ਇੱਕਦਮ ਬਗਾਵਤ ਕਰ ਦਿੰਦੇ ਸੀਗੇ ਆਪਦੇ ਮਤਲਬ ਜਿਹੜਾ ਵਿਰੋਧ ਚ ਬੰਦਾ ਆਉਂਦਾ ਸੀ ਉਹਦੇ ਖਿਲਾਫ਼। ਤੇ ਚਲੋ ਆਪਾਂ ਤਾਂ ਇਹ ਸੋਚ ਲੈਂਦੇ ਵੀ ਸਮਾਜ ਇੱਕ ਸਮਾਜ ਸਾਨੂੰ ਉਸੇ ਤਰੀਕੇ ਨਾਲ ਲਿਖਣਾ ਚਾਹੀਦਾ ਤੇ ਉਸੇ ਤਰੀਕੇ ਨਾਲ ਹੀ ਸਾਨੂੰ ਲਿਖਣਾ ਚਾਹੀਦਾ, ਅਸੀਂ ਥੋੜਾ ਜਿਹਾ ਗੋਲ ਮੋਲ ਕਰ ਦਿੰਦੇ ਆ ਪਰ ਉਹ ਸੱਚ ਲਿਖ ਦਿੰਦੇ ਸੀਗੇ। ਉਹਨਾਂ ਦੀਆਂ ਕਵਿਤਾਵਾਂ ਚ ਵੀ ਤੁਸੀਂ ਦੇਖੋ ਤਾਂ ਬੜੀ ਸਖ਼ਤਤਾ ਹੈ, ਇੱਥੋਂ ਤੱਕ ਕਿ ਗਾਲਾਂ ਤੱਕ ਵੀ ਉਹ ਮਤਲਬ ਕਵਿਤਾਵਾਂ ਚ ਲਿਖ ਦਿੰਦੇ ਸੀ ਵਿਰੋਧੀ ਪੱਖ ਵਾਸਤੇ। ਗਾਲ ਕੱਢਣੀ ਹੈ ਤਾਂ ਵੀ ਇਹਨੂੰ ਗਾਲ ਵੀ ਕੱਢੀ ਜਾ ਸਕਦੀ ਹੈ ਬੰਦੇ, ਤੇ ਉਹਨਾਂ ਦੇ ਲੇਖ ਉਹਨਾਂ ਨੇ ਲੇਖ ਲਿਖੇ, ਉਹਨਾਂ ਨੇ ਕਹਾਣੀ ਲਿਖੀ, ਉਹਨਾਂ ਨੇ ਕਵਿਤਾਵਾਂ ਲਿਖੀਆਂ, ਤੇ ਉਹਨਾਂ ਨੇ ਮਤਲਬ ਕਹਾਣੀਆਂ ਦੇ ਨਾਲ ਨਾਲ ਹੋਰ ਵੀ ਇਸ ਤਰ੍ਹਾਂ ਦਾ ਜਿਹੜਾ ਲਿਟਰੇਚਰ ਲਿਖਿਆ ਉਹ ਸਾਰਾ ਮੇਰੇ ਕੋਲ ਪਿਆ, ਅਸੀਂ ਉਹਨਾਂ ਨੂੰ 3 ਕਿਤਾਬਾਂ ਦੇ ਰੂਪ ਚ ਜਿਹੜਾ ਛਾਪਾਂਗੇ। ਯਾਦਾਂ ਗੁਰਮੇਲ ਸਰਾਂ ਦੀਆਂ ਜਿਹੜੀ ਕਿਤਾਬ ਹੈ ਉਹ ਆਪਣੇ ਕੋਲ ਹੁਣ ਇਹਨਾਂ ਦਿਨਾਂ ਚ ਜਿਹੜੀ ਹੈਗੀ ਆ ਉਹ ਲਾਈਨ ਚ ਪਈ ਹੈਗੀ ਆ ਤੇ ਉਸ ਤੇ ਕੰਮ ਚੱਲ ਰਿਹਾ ਤੇ ਉਹ ਆਪਾਂ ਛੇਤੀ ਛਾਪ ਕੇ ਜਿਹੜੀ ਹੈਗੀ ਆ ਉਹ ਪਾਠਕਾਂ ਦੇ ਰੂ ਰੂ ਕਰਾਂਗੇ ਕਿਉਂਕਿ ਉਹ ਉਹਨਾਂ ਦੀ ਸ਼ਖਸੀਅਤ ਬਾਰੇ ਜਿਹੜੀ ਹੈਗੀ ਕਿਤਾਬ ਪਹਿਲਾਂ ਆਉਣੀ ਜ਼ਰੂਰੀ ਆ ਮੇਰਾ ਇਹ ਵਿਚਾਰ ਆ ਤੇ ਗੁਰਮੇਲ ਸਰਾਂ ਨੇ ਸਾਰੀ ਉਮਰ ਘਰ ਨਹੀਂ ਬਣਾਇਆ ਸੀਗਾ ਹਾਲਾਂਕਿ ਉਹ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਚ ਜੁਆਇੰਟ ਡਾਇਰੈਕਟਰ ਦੇ ਜਿਹੜਾ ਸੀਗਾ ਅਹੁਦੇ ਤੇ ਕੰਮ ਕਰਦੇ ਸੀਗੇ ਤੇ ਮੈਂ ਉਹਨਾਂ ਨੂੰ ਕਈ ਵਾਰੀ ਕਹਿ ਦਿੰਦਾ ਬਾਈ ਜੀ ਤੁਸੀਂ ਕਾਲਾਂ ਵਾਲੇ ਘਰ ਬਣਾ ਲਓ ਜਾਂ ਚੰਡੀਗੜ੍ਹ ਘਰ ਬਣਾ ਲਓ ਤਾਂ ਉਹ ਕਹਿੰਦੇ ਸੀ ਭੁਪਿੰਦਰ ਮੈਂ ਮਿੱਟੀ ਕੈਦ ਨੀ ਕਰਨੀ ਜਿਹੜੇ ਮਿੱਟੀ ਕੈਦ ਨੀ ਕਰਦੇ ਹੁੰਦੇ ਤੇ ਆਪਾਂ ਇਹੀ ਕਿਰਾਏ ਕਿਰੂਏ ਤੇ ਰਹਿ ਕੇ ਆਪਦਾ ਜੀਵਨ ਜਿਹੜਾ ਬਸਰ ਕਰਨਾਗੇ ਤੇ ਉਹਨਾਂ ਨੇ ਕੀਤਾ ਵੀ ਏਦਾਂ ਹੀ ਕਾਫੀ ਦਿਨਾਂ ਤੱਕ ਉਹਨਾਂ ਨੇ ਘਰ ਨੀ ਬਣਾਇਆ ਸੀਗਾ ਤੇ ਇੱਕ ਵਾਰੀ ਦੀ ਗੱਲ ਹੈ ਉਹਨਾਂ ਨੇ ਦੱਸਿਆ ਮੈਨੂੰ ਯਾਰ ਤੂੰ ਘਰ ਦੀ ਗੱਲ ਕਰਦਾ ਹੁੰਦਾ ਮੈਨੂੰ ਫੈਕਟਰੀ ਭਾਜੀ ਤੇ ਪਲਾਟ ਮਿਲ ਰਿਹਾ ਸੀਗਾ ਭਰਾ ਨੂੰ ਦਾਨ ਚ ਦਿੱਤਾ ਠੀਕ ਹੈ ਨਾ ਤੇ ਉਹਨਾਂ ਦੀ ਜਿਹੜੀ ਪਹਿਲੀ ਪਤਨੀ ਸੀਗੀ ਉਹ ਮੁਲਾਟੋ ਗਰਲ ਸੀਗੀ ਆਬਾ ਭਰਾ ਉਹ ਵੀ ਮਤਲਬ ਉਹਨੇ ਮੈਂ ਉਸ ਔਰਤ ਦੀ ਮਹਾਨਤਾ ਇਹ ਮੰਨਦਾ ਵੀ ਉਹਨੇ ਕਦੇ ਗੁਰਮੇਲ ਦੀ ਕੋਈ ਗੱਲ ਮੇਰੀ ਨੀ ਸੀਗੀ ਪਲਾਟ ਆਬਾ ਦੇ ਨਾਲ ਹੀ ਨਿਕਲਿਆ ਸੀਗਾ ਤੇ ਗੁਰਮੇਲ ਕਹਿੰਦਾ ਵੀ ਆਬਾ ਆਪਾਂ ਮਿੱਟੀ ਕੈਦ ਨੀ ਕਰਨੀ ਤੇ ਆਪਦੇ ਭਰਾ ਨੂੰ ਬੁਲਾਇਆ ਉਹਨੇ ਚਰਨਜੀਤ ਨੂੰ ਰੋਪੜ ਨੌਕਰੀ ਕਰਦਾ ਹੁੰਦਾ ਸੀਗਾ ਥੰਮੇ ਚ ਤੇ ਉਹਨੂੰ ਕਹਿੰਦਾ ਬਾਈ ਕੰਮ ਆ ਜਾ ਤੂੰ ਕੋਈ ਲਵਾਇਆ ਤੇ ਉਹਨੂੰ ਕਹਿੰਦਾ ਵੀ ਯਾਰ ਪਲਾਟ ਨਿਕਲਿਆ ਤੇ ਇਹ ਤੈਨੂੰ ਦੇਣਾ ਮੈਂ ਤਾਂ ਜਿੱਥੇ ਕਰਨਾ ਤੈਨੂੰ ਉਹ ਕਹਿੰਦਾ ਬਾਈ ਯਾਰ ਤੂੰ ਕਮਲਾ ਹੋ ਗਿਆ ਤੂੰ ਆਪਦਾ ਘਰ ਬਣਾ ਉਹੀ ਗੱਲ ਉਹਨਾਂ ਨੂੰ ਵੀ ਯਾਰ ਤਸਵੀਰ ਮਿੱਟੀ ਕੈਦ ਨੀ ਕਰਦੇ ਹੁੰਦੇ ਚਰਨਜੀਤ ਤੇ ਤੂੰ ਜਾ ਕਹਿੰਦਾ ਆਪਦਾ ਜਾ ਕੇ ਇਹਦੇ ਨਾਲ ਕਰਾ ਰਿਹਾ ਤੇ ਉਹ ਉਹਦੇ ਨਾਲ ਕਰਾਤਾ
ਗੁਰਮੇਲ ਭਾਵੇਂ ਨਹੀਂ ਹਨ ਦੁਨੀਆਂ ਤੇ ਪਰ ਉਹ ਤਾਂ ਹਨ ਹਾਂਜੀ ਅੱਜ ਵੀ ਇੰਡੀਅਨ ਐਕਸਪ੍ਰੈਸ ਦੇ ਵਿਚ ਚੰਗੀ ਜੋਬ ਕਰ ਰਿਹਾ ਉਹ ਤੇ ਮੈਂ ਉਹਨਾਂ ਦੀ ਇੱਕ ਗੱਲ ਜਿਹੜੀ ਮੈਨੂੰ ਪਤਾ ਲੱਗੀ ਸੀ ਵੀ ਕਹਿੰਦੇ ਇੱਕ ਵਾਰ ਨਾ ਜਦੋਂ ਉਹਨਾਂ ਦਾ ਤੋੜ ਵਿਛੋੜਾ ਹੋਇਆ ਉਹ ਅੱਡ ਹੋਏ ਦੋਨੇ ਭਾਵੇਂ ਉਹ ਮੈਨੂੰ ਲੱਗਦਾ ਇੱਕ ਪਹਿਲਾਂ ਇੱਕ ਲਵ ਮੈਰਿਜ ਸੀ ਤੇ ਪਰ ਬਾਅਦ ਚ ਜਦੋਂ ਅੱਡ ਹੋਏ ਨਾ ਤੇ ਅੱਡ ਹੋਣ ਵੇਲੇ ਜਦੋਂ ਟਸ਼ਨ ਬਣੀ ਗੱਲ ਦੀ ਤੇ ਕਹਿੰਦੇ ਵੀ ਆਪਾਂ ਸਮਾਨ ਵੰਡ ਲਓ ਸਾਰਾ ਕੁਛ ਤਾਂ ਪ੍ਰਤੱਖ ਦਰਸ਼ੀ ਦੱਸਦੇ ਆ ਵੀ ਕਹਿੰਦੇ ਵੀ ਬਾਈ ਗੁਰਮੇਲ ਨੇ ਦੋ ਦੋ ਢੇਰੀਆਂ ਪਵਾ ਲਈਆਂ ਵੀ ਆਓ ਜੀ ਵੰਡੋ ਜੇ ਦੋ ਕੌਲੀਆਂ ਸੀ ਤਾਂ ਇੱਕ ਕੌਲੀ ਉਧਰ ਰੱਖਤੀ ਇੱਕ ਉਧਰ ਰੱਖਤੀ ਇਵੇਂ ਜੀ ਕਰਕੇ ਘਰ ਦਾ ਹਰ ਚੀਜ਼ ਦੋ ਹਿੱਸਿਆਂ ਚ ਵੰਡ ਲਈ ਜੋ ਦੋ ਹਿੱਸਿਆਂ ਚ ਵੰਡ ਲਈ ਲੋਕਾਂ ਨੂੰ ਤਾਂ ਇਹ ਹੋਇਆ ਵੀ ਇਹ ਹੁਣ ਕੀ ਕਰਨਗੇ ਵੀ ਆਪੋ ਆਪਦੀਆਂ ਚੀਜ਼ਾਂ ਲੈ ਕੇ ਇੱਕ ਜਾਣਾ ਇਸ ਘਰ ਚ ਰਹਿ ਲੂ ਇੱਕ ਜਾਣਾ ਕਿਸੇ ਹੋਰ ਘਰ ਚ ਵਜੂ ਪਰ ਕਹਿੰਦੇ ਬਾਈ ਗੁਰਮੇਲ ਸਰਾਂ ਨੇ ਇੱਕ ਪਾਸੇ ਤਾਂ ਗੁਰਦੁਆਰੇ ਨੂੰ ਫੋਨ ਲਾ ਲਿਆ ਤੇ ਇੱਕ ਪਾਸੇ ਮੰਦਰ ਨੂੰ ਫੋਨ ਲਾ ਲਿਆ ਤੇ ਦੋਨਾਂ ਨੂੰ ਸੱਦ ਕੇ ਆ ਆਹ ਲੋ ਜੀ ਇੱਕ ਜਾਣਾ ਆਹ ਸਮਾਨ ਲੈ ਜਾਓ ਇੱਕ ਜਾਣਾ ਆਹ ਲੈ ਜਾਓ ਤੇ ਮਾਰ ਕੇ ਹੱਥ ਤੇ ਤਾੜੀ ਤੇ ਕਹਿੰਦੇ ਲੈ ਬਈ ਅੱਜ ਤੋਂ ਆਪਾਂ ਅੱਡ ਠੀਕ ਹੈ ਜੀ ਸੋ ਇਸ ਕਿਸਮ ਦਾ ਇਨਸਾਨ ਸੀ ਤੁਸੀਂ ਸੋਚ ਨੀ ਸਕਦੇ ਵੀ ਉਹ ਏਡਾ ਤਿਆਗੀ ਜਾਂ ਇਹ ਜਾ ਬੰਦਾ ਵੀ ਹੋ ਸਕਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਚ ਨਾ ਉਹਨਾਂ ਦੀਆਂ ਬਾਈ ਜੀ ਆਪਾਂ ਜਿੰਨੀਆਂ ਯਾਦਾਂ ਤੇ ਹੋਰ ਵੀ ਬਹੁਤ ਸਾਰੇ ਸਾਡੇ ਲੋਕਾਂ ਕੋਲੇ ਉਹ ਯਾਦਾਂ ਹੈਗੀਆਂ ਜਿਵੇਂ ਬਾਈ ਜੱਗਾ ਸਿੰਘ ਹੋ ਗਏ ਜਾਂ ਬਖਸ਼ਿੰਦਰ ਹੋ ਗਏ ਹੋਰ ਲੋਕਾਂ ਕੋਲੇ ਵੀ ਜਿੰਨੀਆਂ ਯਾਦਾਂ ਉਹਨਾਂ ਨੂੰ ਆਪਾਂ ਇੱਕ ਕੜੀ ਚ ਪਰੋ ਕੇ ਤੇ ਸਾਂਭ ਲਈਏ ਸੋ ਪ੍ਰੋਗਰਾਮ ਦੇ ਆਪਾਂ ਅਗਲੀ ਗੱਲਬਾਤ ਬਾਈ ਜੀ ਜਿਹੜੀ ਇਹ ਗੁਰਮੇਲ ਸਰਾਂ ਬਾਰੇ ਤਾਂ ਆਪਾਂ ਜੇ ਮੈਨੂੰ ਲੱਗਦਾ ਅਸੀਂ ਤਾਂ ਜਦੋਂ ਮਿਲ ਬਹਿੰਦੇ ਹਾਂ ਤੇ ਮਹੀਨਿਆਂ ਮਹੀਨੇ ਗੱਲਾਂ ਕਰ ਸਕਦੇ ਹਾਂ ਇੰਨੀਆਂ ਗੱਲਾਂ ਤੇ ਆਪਾਂ ਜ਼ਰੂਰ ਉਹਨਾਂ ਬਾਰੇ ਵੀ ਗੱਲਾਂ ਕਰਾਂਗੇ ਪਰ ਆਪਾਂ ਅਗਲੀ ਗੱਲ ਜੇ ਇਹ ਕਰੀਏ ਵੀ ਹਰਿਆਣਾ ਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਦੀ ਜੇ ਗੱਲ ਕਰੀਏ ਜਿਵੇਂ ਆਪਣਾ ਏਰੀਆ ਤਾਂ ਪੰਜਾਬੀ ਭਾਸ਼ਾ ਬੋਲਦਾ ਏਰੀਆ ਤੇ ਅਸੀਂ ਤਾਂ ਉੱਥੇ ਪਲੇ ਵੱਡੇ ਹਾਂ ਸਾਨੂੰ ਤਾਂ ਲੱਗਦਾ ਨੀ ਵੀ ਅਸੀਂ ਹਰਿਆਣੇ ਚ ਸਾਨੂੰ ਤਾਂ ਪੰਜਾਬ ਚ ਹੀ ਮਹਿਸੂਸ ਹੁੰਦੇ ਆ ਪਰ ਤੁਹਾਨੂੰ ਕੀ ਲੱਗਦਾ ਵੀ ਹਰਿਆਣਾ ਸਟੇਟ ਇਸ ਟਾਈਮ ਫਾਈਨੈਂਸ਼ੀਅਲ ਤੌਰ ਤੇ ਪੰਜਾਬ ਤੋਂ ਕਾਫੀ ਅੱਗੇ ਆ ਤੇ ਸਪੋਰਟਸ ਚ ਵੀ ਕਾਫੀ ਅੱਗੇ ਆ ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਦਰਜਾ ਤੇ ਕੀ ਸਕੋਪ ਆ ਉੱਥੇ
ਸਮੇਂ ਸਮੇਂ ਤੇ ਨਾ ਪੰਜਾਬੀ ਭਾਸ਼ਾ ਨਾਲ ਉੱਥੇ ਵਿਤਕਰਾ ਹੁੰਦਾ ਰਿਹਾ ਬੰਸੀ ਲਾਲ ਦੀ ਸਰਕਾਰ ਆਈ ਤਾਂ ਉਹਨਾਂ ਨੇ ਉੱਥੇ ਤੇਲਗੂ ਭਾਸ਼ਾ ਲਾਗੂ ਕਰਤੀ ਦੂਜੀ ਭਾਸ਼ਾ ਤੇਲਗੂ ਬਣਾਤੀ ਸੀ 10 ਸਾਲ ਤੱਕ ਉਹ ਤੇਲਗੂ ਰਹੀ
ਹਾਲਾਂਕਿ ਤੇਲਗੂ ਦੇ ਬੰਦੇ ਤਾਂ ਮੈਨੂੰ ਲੱਗਦਾ ਗਿਣਤੀ ਤੇ ਵੀ ਨੀ ਰਹਿੰਦੇ ਹੋਣੇ ਉੱਥੇ
ਨਾ ਹੈ ਨੀ ਕੋਈ ਇੱਕ ਵੀ ਨੀ ਗਾ ਸਿਰਫ ਇਸ ਕਰਕੇ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਉਹਦੀ ਬਣਦੀ ਨੀ ਸੀਗੀ ਬੰਸੀ ਲਾਲ ਦੀ ਉਹਨੇ ਸਮਝਿਆ ਵੀ ਇਹ ਅਕਾਲੀਆਂ ਦੀ ਭਾਸ਼ਾ ਉਹਨੇ ਇਹਨੂੰ ਪੰਜਾਬੀ ਭਾਸ਼ਾ ਨੂੰ ਅਕਾਲੀਆਂ ਦੀ ਭਾਸ਼ਾ ਸਮਝ ਲਿਆ ਜਾਂ ਸਿੱਖਾਂ ਦੀ ਭਾਸ਼ਾ ਸਮਝ ਲਿਆ ਉਹਨੂੰ ਪੰਜਾਬੀਆਂ ਜਿਹੜੇ ਹਰਿਆਣੇ ਚ ਲੱਖਾਂ ਪੰਜਾਬੀ ਵਸਦੇ ਆ ਉਹਨਾਂ ਨਾਲ ਵੀ ਮੰਨ ਲਓ ਉਹਨੇ ਇੱਕ ਤਰ੍ਹਾਂ ਦਾ ਵਿਤਕਰਾ ਬਹੁਤ ਵੱਡਾ, ਕਿਉਂਕਿ ਹਰਿਆਣੇ ਤੇ ਪਾਕਿਸਤਾਨ ਤੋਂ ਆ ਕੇ ਲੱਖਾਂ ਦੀ ਗਿਣਤੀ ਵਿਚ ਜਿਹੜੇ ਪੰਜਾਬੀ ਰਹਿੰਦੇ ਆ ਉੱਥੇ, ਤੇ ਉਹ ਰੋਹਤਕ ਦੀ ਆ, ਭਿਵਾਨੀ ਦੀ ਆ, ਹਾਂਸੀ ਆ, ਸਹਾਰ ਹੈ, ਸਰਸਾ ਹੈ, ਇਹ ਸਾਰੇ ਇਲਾਕਿਆਂ ਚ ਮਤਲਬ ਸਿੱਖ ਉਹਨੇ ਨਹੀਂ ਹੈਗੇ ਜਿੰਨੇ ਉੱਥੇ ਮਤਲਬ ਮੇਰੇ ਹਿਸਾਬ ਨਾਲ ਪੰਜਾਬੀ ਹੋਣਗੇ, ਤੇ ਉਹਨੇ ਸਮਝ ਲਿਆ ਵੀ ਸਿੱਖਾਂ ਦੀ ਭਾਸ਼ਾ, ਇਸ ਕਰਕੇ ਅਸੀਂ ਇਹਨੂੰ ਤੇਲਗੂ ਭਾਸ਼ਾ ਦਾ ਦਰਜਾ ਦੇ ਦਈਏ ਵੀ ਅਸੀਂ ਹਾਸ਼ੀ ਤੇ ਚਲੀ ਜਾਊਗੀ, ਤੇ ਹਾਸ਼ੀ ਤੇ ਗਈ ਵੀ ਉਹ ਜਦੋਂ ਅਕੈਡਮਿਕ ਤੌਰ ਤੇ ਕਿਸੇ ਭਾਸ਼ਾ ਨਾਲ ਵਿਤਕਰਾ ਹੁੰਦਾ ਤਾਂ ਉਹ ਆਟੋਮੈਟਿਕਲੀ ਜਿਹੜੀ ਹਾਸ਼ੀਅਤ ਚਲੀ ਜਾਂਦੀ ਆ, ਪਰ ਉਸ ਤੋਂ ਬਾਅਦ ਜਿਹੜਾ ਵਿਰੋਧ ਹੋਇਆ ਬਹੁਤ ਜ਼ਿਆਦਾ ਵਿਰੋਧ ਹੋਇਆ, ਸਿੱਖਾਂ ਨੇ ਵਿਰੋਧ ਕੀਤਾ, ਪੰਜਾਬੀਆਂ ਨੇ ਵਿਰੋਧ ਕੀਤਾ, ਤਾਂ ਬੰਸੀ ਲਾਲ ਨੇ ਹੀ ਦੁਬਾਰਾ ਜਦੋਂ ਆਇਆ ਤਾਂ ਉਹਨੇ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕੀਤਾ, ਉਹਨੂੰ ਅਹਿਸਾਸ ਹੋਇਆ ਵੀ ਯਾਰ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ, ਬੇਵਕੂਫੀ ਕੀਤੀ ਸੀ, ਇਹਦੇ ਵਿਰੋਧ ਚ ਇੰਨਾ ਕੁਛ ਹੋਇਆ ਮੇਰੇ ਖਿਲਾਫ਼, ਇੰਨਾ ਹੋਇਆ ਸਿੱਖ ਖਿਲਾਫ਼ ਹੋਏ, ਤਾਂ ਫਿਰ ਉਹਨੇ ਉਹ ਜ਼ਖਮਾਂ ਨੂੰ ਭਰਨ ਵਾਸਤੇ ਦੁਬਾਰਾ ਅਕੈਡਮੀ ਦਾ ਗਠਨ ਕੀਤਾ। ਚਲੋ ਅਕੈਡਮੀ ਆਪਦੀ ਚਾਲ ਚੱਲਦੀ ਰਹੀ, ਥੋੜਾ ਬਹੁਤ ਬਜਟ ਸੀਗਾ, ਉਸ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਆਈ, ਜਟਾਲਿਆਂ ਦੀ ਸਰਕਾਰ ਆਈ, ਤੇ ਉਹਨਾਂ ਨੇ ਵੀ ਪੰਜਾਬੀ ਨੂੰ ਜਿਹੜੀ ਸੀਗੀ ਅਕੈਡਮੀ ਉਸ ਤਰ੍ਹਾਂ ਹੀ ਚੱਲਣ ਦਿੱਤਾ। ਹੁਣ ਜਿਹੜੀ ਵਰਤਮਾਨ ਸਰਕਾਰ ਆ ਗਈ, ਇਹਨਾਂ ਨੇ ਜਿਹੜਾ ਸੀਗਾ ਉਸ ਚ ਫਿਰ ਵਿਤਕਰਾ ਕਰਨਾ ਸ਼ੁਰੂ ਕਰਤਾ, ਕਿਉਂਕਿ ਪੰਜਾਬੀ ਭਾਸ਼ਾ ਨੂੰ ਜਿਹੜੇ ਅਵਾਰਡ ਦਿੱਤੇ ਜਾਣੇ ਸੀਗੇ ਪੰਜਾਬੀ ਭਾਸ਼ਾ ਦੇ ਲੇਖਕਾਂ ਨੂੰ, ਉਹ ਨੀ ਦਿੱਤੇ ਉਰਦੂ ਵਾਲਿਆਂ ਦੇ ਤੇ ਹਿੰਦੀ ਵਾਲਿਆਂ ਦੇ ਤੇ। ਉਹ 1913 ਤੋਂ ਲੈ ਕੇ ਹੁਣ ਤੱਕ ਦੇ ਅਵਾਰਡ ਆ ਜਿਹੜੇ ਉਹ ਪੈਂਡਿੰਗ ਪਏ ਆ, ਦੇਖ ਲਓ 6 ਸਾਲਾਂ ਦੇ ਹੋ ਗਏ। ਪਿਛਲੇ ਸਾਲ ਐਪਲੀਕੇਸ਼ਨਾਂ ਨੀ ਮੰਗੀਆਂ ਅਵਾਰਡਾਂ ਵਾਸਤੇ, ਤੇ ਮੈਨੂੰ ਲੱਗਦਾ ਇਸ ਸਾਲ ਵੀ ਇਹੀ ਹਾਲ ਰਹਿਣਾ, ਠੀਕ ਹੈ ਨਾ, 2019 ਚ ਵੀ ਇਹੀ ਹਾਲ ਆ। ਕੁੱਲ ਮਿਲਾ ਕੇ ਇੱਕ ਸਾਜਿਸ਼ਾਂ ਦੇ ਤਹਿਤ ਜਿਹੜੀ ਪੰਜਾਬੀ ਭਾਸ਼ਾ ਹੈ ਉਹਨੂੰ ਹਾਸ਼ੀਏ ਤੇ ਲਿਆਂਦਾ ਜਾਂਦਾ ਸਮੇਂ ਸਮੇਂ ਤੇ। ਹਾਲਾਂਕਿ ਲੋਕਾਂ ਚ ਹੁਣ ਜਾਗਰੂਕਤਾ ਆਈ ਹੈ, ਜਿਹੜੇ ਪੰਜਾਬੀ ਸੀ ਹਰਿਆਣੇ ਦੇ ਮਤਲਬ ਸਿੱਖਾਂ ਤੋਂ ਅੱਡ ਪੈਂਦੀ ਹੈ, ਆਪਾਂ ਪੰਜਾਬੀ ਉਹ ਚ ਅਰੋੜੇ ਵੀ ਆ ਜਾਂਦੇ ਆ, ਤੇ ਜਿਹੜੇ ਭਾਟੀਏ ਹੈ ਜਾਂ ਹੋਰ ਕੌਮਿਟੀਆਂ ਹੈਗੀਆਂ ਹਿੰਦੂ ਸਮਾਜ ਦੀਆਂ ਜਿਹੜੀਆਂ
ਪੰਜਾਬੀ,
ਹਾਂ ਹਾਂ, ਉਹਨਾਂ ਚ ਵੀ ਥੋੜੀ ਬਹੁਤ ਅਵੇਅਰਨੈਸ ਆਈ ਹੈ। ਉਹ ਵੀ ਹੁਣ ਜਿਵੇਂ ਪਹਿਲਾਂ ਸਟੇਜਾਂ ਤੇ ਹਿੰਦੀ ਦੇ ਭਾਸ਼ਣ ਦਿੰਦੇ ਸੀ, ਹੁਣ ਪੰਜਾਬੀ ਬੋਲਣ ਲੱਗੇ ਆ, ਕਿਉਂਕਿ ਉਹਨਾਂ ਨੂੰ ਵੀ ਅਹਿਸਾਸ ਹੋਇਆ ਵੀ ਸਾਡੀ ਭਾਸ਼ਾ ਤਾਂ ਅਸਲੀ ਭਾਸ਼ਾ ਤਾਂ ਇਹੀ ਆ, ਸਾਨੂੰ ਇਸ ਭਾਸ਼ਾ ਨੂੰ ਬਚਾਉਣਾ ਚਾਹੀਦਾ। ਹਾਲਾਂਕਿ ਉਹਨਾਂ ਦੀ ਭਾਸ਼ਾ ਮੁਲਤਾਨੀ ਆ, ਮੈਂ ਤਾਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਮੁਲਤਾਨੀ ਭਾਸ਼ਾ ਨੂੰ ਵੀ ਆਪਦੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੋ, ਤੁਹਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਇਸ ਭਾਸ਼ਾ ਨੂੰ ਭੁੱਲ ਹੀ ਗਈ ਵੀ ਸਾਡੀ ਕੋਈ ਭਾਸ਼ਾ ਸੀ ਵੀ ਹੈ, ਪੁਰਾਣੇ ਬਜ਼ੁਰਗ ਆ ਜਿਹੜੇ ਬੋਲ ਲੈਂਦੇ ਜਾਂ ਜਿਹੜੀ ਬਚਾਲੀ ਦੀ ਪੀੜ੍ਹੀ ਆ ਉਹ ਬੋਲ ਲੈਂਦੀ ਆ, ਤਾਂ ਤੁਸੀਂ ਆਪਦੀ ਭਾਸ਼ਾ ਨਾਲੋਂ ਟੁੱਟਦੇ ਜਾ ਰਹੇ ਹੋ, ਤਾਂ ਉਹਨਾਂ ਨੂੰ ਥੋੜਾ ਬਹੁਤ ਇਹਨਾਂ ਚੀਜ਼ਾਂ ਦਾ ਅਹਿਸਾਸ ਹੋਇਆ, ਤਾਂ ਹੁਣ ਕੁਛ ਲੇਖਕ ਆ ਜਿਹੜੇ ਉਹ ਮੁਲਤਾਨੀ ਚ ਲਿਖਣ ਲੱਗੇ ਆ। ਤੇ ਪੰਜਾਬੀ ਭਾਸ਼ਾ ਚ ਤਾਂ ਹਰਿਆਣੇ ਚ ਬਹੁਤ ਜ਼ਿਆਦਾ ਲੇਖਕ ਹੈਗੇ, ਬਹੁਤ ਵਧੀਆ ਜਿਹੜਾ ਉੱਥੇ ਸਾਹਿਤ ਦਾ ਕੰਮ ਹੋ ਰਿਹਾ, ਪਰ ਜੇ ਸਰਕਾਰ ਥੋੜਾ ਜਿਹਾ ਸਾਥ ਦੇਵੇ ਤਾਂ ਪੰਜਾਬੀ ਭਾਸ਼ਾ ਹੋਰ ਵੀ ਵਿਕਸਿਤ ਹੋ ਸਕਦੀ ਹੈ ਹਰਿਆਣੇ ਚ। ਸਾਡੇ ਤੁਸੀਂ ਦੇਖ ਲਓ ਹਰਿਆਣੇ ਦੇ ਸਕੂਲਾਂ ਚ ਵੀ ਹੁਣ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ ਪੰਜਾਬੀ ਭਾਸ਼ਾ ਲੈਣਾ ਚਾਹੁੰਦੇ ਆ, ਪਰ ਉਹਨਾਂ ਨੂੰ ਮੌਕਾ ਹੀ ਨੀ ਦਿੱਤਾ ਜਾਂਦਾ। ਇੱਕ ਤਾਂ ਇਹ ਸੀਗਾ ਕਿ ਪਿੱਛੇ ਜੇ ਜਿਹੜਾ ਸੀਗਾ ਹਰਿਆਣਾ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਹੈ ਉਹਨੂੰ ਪੰਜਾਬੀ ਭਾਸ਼ਾ ਨੂੰ ਕਿੱਤਾ ਮੁਖੀ ਜਿਹੜੇ ਕੋਰਸ ਹੈ ਉਹਨਾਂ ਦੇ ਨਾਲ ਪਾਤਾ, ਉਹਦਾ ਹਰਿਆਣਾ ਦੇ ਲੇਖਕਾਂ ਨੇ ਵਿਰੋਧ ਕੀਤਾ, ਹਰਿਆਣੇ ਦੇ ਪੰਜਾਬੀ ਅਧਿਆਪਕਾਂ ਨੇ ਵੀ ਕੀਤਾ, ਪ੍ਰੋਫੈਸਰਾਂ ਨੇ ਵੀ ਕੀਤਾ, ਤੇ ਇਸ ਤਰ੍ਹਾਂ ਦਾ ਨਹੀਂ ਸਾਨੂੰ ਕਰਨਾ ਚਾਹੀਦਾ, ਕਿਉਂਕਿ ਭਾਸ਼ਾ ਤਾਂ ਅਲੱਗ ਚੀਜ਼ ਹੈ, ਕਿੱਤਾ ਮੁਖੀ ਕੋਰਸ ਹੋਰ ਚੀਜ਼ ਹੈ। ਹੁਣ ਇਹਨਾਂ ਨੂੰ ਇਹ ਹੈ ਕਿ ਕਿੱਤਾ ਮੁਖੀ ਕੋਰਸ ਆ ਜਿਹੜੇ ਬੱਚੇ ਤਾਂ ਉਹਨਾਂ ਨੂੰ ਚੁਣਨਗੇ, ਪੰਜਾਬੀ ਨੂੰ ਛੱਡ ਦੇਣਗੇ, ਪੰਜਾਬੀ ਫੇਰ ਹਾਸ਼ੀਏ ਤੇ ਚਲੀ ਜਾਊਗੀ। ਇਸ ਕਰਕੇ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਜਿਹੜੀਆਂ ਸਮੇਂ ਸਮੇਂ ਤੇ ਚੱਲਦੀਆਂ ਰਹਿੰਦੀਆਂ, ਜਿਹੜੀਆਂ ਪੰਜਾਬੀ ਨੂੰ ਧਾਲ ਹੁੰਦੀਆਂ, ਪਰ ਫੇਰ ਵੀ ਜਿਹੜੀਆਂ ਪੰਜਾਬੀ ਸੰਸਥਾਵਾਂ ਸਾਡੀਆਂ ਸਭਾਵਾਂ ਜਾਂ ਹੋਰ ਜਿਹੜੇ ਪੰਜਾਬੀ ਪਿਆਰੇ ਆ ਗਏ ਉਹ ਸਮੇਂ ਸਮੇਂ ਤੇ ਇਹਦੇ ਖਿਲਾਫ਼ ਆਵਾਜ਼ ਉਠਾਉਂਦੇ ਰਹਿੰਦੇ ਆ, ਤੇ ਸੰਘਰਸ਼ ਜਾਰੀ ਹੈ ਬਾਈ ਜੀ। ਇਹ ਨੀ ਹੈ ਕਿ ਸੰਤੁਸ਼ਟੀਜਨਕ ਅਸੀਂ ਗੱਲ ਕਹਿ ਸਕਦੇ ਹਾਂ, ਪਰ ਇਸ ਦੇ ਬਾਵਜੂਦ ਜਿਹੜੇ ਅਵਾਰਡ ਦਿੱਤੇ ਜਾਂਦੇ ਸੀ ਹਰਿਆਣੇ ਚ ਉਹ ਪੰਜਾਬ ਦੇ ਜਿਹੜੇ ਪੰਜਾਬੀ ਵਾਸਤੇ ਅਵਾਰਡ ਦਿੱਤੇ ਜਾਂਦੇ ਆ ਉਹਨਾਂ ਤੋਂ ਵੀ ਜ਼ਿਆਦਾ ਦਿੱਤੇ ਜਾਂਦੇ ਸੀਗੇ। ਇਹ ਇੱਕ ਮਾਣ ਵਾਲੀ ਗੱਲ ਸੀਗੀ, ਪਰ ਹੁਣ ਲੱਗਦਾ ਹੈ ਕਿ ਜਿਹੜੀ ਸਮੇਂ ਦੀ ਸਰਕਾਰ ਆ ਉਹਨੂੰ ਇਹ ਗੱਲਾਂ ਚੰਗੀਆਂ ਨੀ ਲੱਗਦੀਆਂ, ਇਸ ਕਰਕੇ ਸਾਨੂੰ ਫੇਰ ਹਾਸਲ ਲਿਆਂਦਾ ਇੱਕ ਵਾਰੀ ਇਹਦੇ ਵਾਸਤੇ ਸਾਨੂੰ ਨਵੇਂ ਸੰਘਰਸ਼ ਦੀ ਲੋੜ ਹੈ ਤੇ ਉਹ ਸਾਰੇ ਪੰਜਾਬੀਆਂ ਨੂੰ ਰਲ ਕੇ ਕਰਨਾ ਪਊਗਾ।
ਜੀ 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 ਸੋ ਬਿਲਕੁਲ ਜੀ, ਮੈਨੂੰ ਉਮੀਦ ਆ ਵੀ ਤੁਸੀਂ ਹਰਿਆਣੇ ਦੇ ਵਿਚ ਕਾਫੀ ਲੰਮੇ ਟਾਈਮ ਤੋਂ ਇਹ ਕਮਾਂਡ ਸਾਂਭੀ ਹੋਈ ਆ, ਤਾਂ ਜਰੂਰ ਤੁਸੀਂ ਇਸ ਸੰਘਰਸ਼ ਨੂੰ ਜਿਹੜੇ ਕਮਾਂਡ ਕਰੋਗੇ, ਲੀਡ ਕਰੋਗੇ ਤੇ ਤੋਰੋਗੇ ਅੱਗੇ, ਅਸੀਂ ਤੁਹਾਡੇ ਨਾਲ ਆ। ਸੋ ਬਾਈ ਜੀ, ਅੱਜ ਦੇ ਪ੍ਰੋਗਰਾਮ ਚ ਆਪਾਂ ਕਾਫੀ ਗੱਲਾਂ ਬਾਤਾਂ ਕੀਤੀਆਂ, ਪਰ ਗੱਲਾਂ ਬਾਤਾਂ ਕਾਫੀ ਕਹਿ ਸਕਦੇ ਆ ਪਰ ਸਾਰੀਆਂ ਨੀ ਹੋ ਸਕਦੀਆਂ ਸਨ। ਆਪਾਂ ਹੁਣ ਤੁਸੀਂ ਹਲੇ ਅਗਲੇ ਨੈਕਸਟ ਦੋ ਤਿੰਨ ਮਹੀਨੇ ਇੱਥੇ ਹੋ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਦਿਨ ਫੇਰ ਆਪਾਂ ਕਿਸੇ ਖਾਸ ਟੋਪਿਕ ਦੇ ਉੱਤੇ ਲੰਮੀ ਚੌੜੀ ਗੱਲਬਾਤ ਕਰੀਏ। ਤੇ ਅੱਜ ਜਿਹੜਾ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਸੁਬਹ ਸੁਬਹ ਤੁਹਾਨੂੰ ਉਠਾਇਆ ਤੇ ਤੁਹਾਨੂੰ ਤਕਲੀਫ ਦਿੱਤੀ, ਉਹ ਵੀ ਸ਼ਾਰਟ ਨੋਟਿਸ ਦੇ ਉੱਤੇ, ਤੇ ਅੱਜ ਮੈਂ ਤੁਹਾਨੂੰ ਇਸ ਲਈ ਤਾਂ ਥੈਂਕ ਯੂ ਕਹਿਣਾ, ਧੰਨਵਾਦ ਕਰਦਾ। ਤੇ ਪਰ ਅਗਲੇ ਕਿਸੇ ਪ੍ਰੋਗਰਾਮ ਚ ਆਪਾਂ ਫੇਰ ਤੁਹਾਨੂੰ ਜੋੜਾਂਗੇ, ਪਰ ਜਾਂਦੇ ਜਾਂਦੇ ਸਾਡੇ ਸਰੋਤਿਆਂ ਲਈ ਕੋਈ ਸੁਨੇਹਾ?
ਬਾਈ, ਸੁਨੇਹਾ ਇਹ ਆ ਕਿ ਜਿਹੜੇ ਪ੍ਰਵਾਸੀ ਵੀ ਬੰਦੇ ਬੈਠੇ ਆ ਆਪਣੇ, ਜਿੰਨੇ ਵੀ ਪੰਜਾਬੀ ਬੈਠੇ ਜਾਂ ਸਿੱਖ ਨੌਜਵਾਨ ਬੈਠੇ ਆ, ਉਹਨਾਂ ਸਾਰਿਆਂ ਨੂੰ ਪੰਜਾਬ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਆ। ਆਪਦੇ ਜਿਹੜਾ ਹੈਗਾ ਵਿਰਸੇ ਨਾਲੋਂ ਨਹੀਂ ਟੁੱਟਣਾ ਚਾਹੀਦਾ। ਮੈਂ ਕਹਿਣਾ ਵੀ ਇੱਥੇ ਆ ਕੇ ਵੀ ਸਾਡੀ ਪੰਜਾਬੀ ਭਾਸ਼ਾ ਜਾਂ ਉਹਦੇ ਵਾਸਤੇ ਸਾਨੂੰ ਸੁਭਾਵਾਂ ਬਣਾਉਣੀਆਂ ਚਾਹੀਦੀਆਂ। ਵਿਦੇਸ਼ਾਂ ਚ ਬਣੀਆਂ ਵੀ ਹੋਈਆਂ ਬਹੁਤ ਸਾਰੀਆਂ, ਆਸਟ੍ਰੇਲੀਆ ਚ ਵੀ ਬਣੀਆਂ ਹੋਈਆਂ, ਤੇ ਬਾਕੀ ਪੰਜਾਬ ਦੇ ਨੌਜਵਾਨਾਂ ਦਾ ਫਿਕਰ ਜ਼ਰੂਰ ਕਰਨਾ ਚਾਹੀਦਾ। ਉਹਨਾਂ ਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਉਹ ਸਾਰੇ ਜਿਹੜੇ ਸਾਡੇ ਪੰਜਾਬੀ ਬੈਠੇ ਆ ਦੇਸ਼ ਵਿਦੇਸ਼, ਉਹਨਾਂ ਨੂੰ ਕੋਈ ਨਾ ਕੋਈ ਇਸ ਵਾਸਤੇ ਸਾਂਝਾ ਫਰੰਟ ਬਣਾ ਕੇ ਇੱਕ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਸਤੇ ਸਾਨੂੰ ਯਤਨ ਜ਼ਰੂਰ ਕਰਨੇ ਚਾਹੀਦੇ ਆ। ਇਹੋ ਹੀ ਮੇਰੀ ਬੇਨਤੀ ਹੈ।
ਜੀ ਜੀ ਬਿਲਕੁਲ ਜੀ, ਬਹੁਤ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ, ਤੇ ਉਮੀਦ ਆ ਜੀ ਆਉਣ ਵਾਲੇ ਦਿਨਾਂ ਚ ਫੇਰ ਗੱਲਬਾਤ ਜਾਰੀ ਰਹੂਗੀ। ਸੋ ਬਹੁਤ ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਜੀ।
ਮੈਨੂੰ ਕੀ ਇਹ ਸੁਣਨ ਨੂੰ ਸਿਰਫ ਦੋ ਸ਼ਬਦ ਲੱਗਦੇ ਹਨ, ਪਰ ਅਸਲ ਚ ਇਹਨਾਂ ਦੋ ਸ਼ਬਦਾਂ ਵਿੱਚ ਜਿੰਨੀ ਕੁ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੋਈ ਹੈ। ਸੋਚਣ ਦੀ ਗੱਲ ਹੈ ਕਿ ਜੇ ਮੈਨੂੰ ਕੀ ਇੰਨੀ ਖਤਰਨਾਕ ਚੀਜ਼ ਹੈ ਤਾਂ ਫਿਰ ਕੋਈ ਇਸ ਦਾ ਕੁਝ ਕਰਦਾ ਕਿਉਂ ਨਹੀਂ? ਵਿਚਾਰ ਮਿੰਟੂ ਬਰਾੜ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।